फिजा सरगश्त की करते हुए सवेर दी ताजगी सन ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक जी दोस्तों हरमन रेडियो ते एक बार फिर स्वागत करते हैं। सो नवे साल दी नवी सवेर संग प्रोग्राम लहरां लैके मेलबर्न तो मैं हाजिर हाँ अमरदीप कौर ते प्रोग्राम सुनने वाले सारे दोस्तों नूं अमरदीप कोलों बहुत ही प्यार भरी सत श्री अकाल गुड मॉर्निंग आदाब नमस्कार वाहेगुरू जी का खालसा
इसे तरह दुनिया भर के बीच जनवरी महीना जरा अपने मिड दे उम्मीद करते हैं जी थोड़ा भी जरा महीना जो नवा साल है खूबसूरत चढ़िया होना किस तरह का थोड़ा साल चढ़िया किस तरह तजर्बा रहा इस साल नू लैके इस नवे महीने नू लैके साडे नाल सांझ जरूर पायो प्रोग्राम दे दौरान ते नाल ही नाल
ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਜਿਹੜੀ ਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਤੁਹਾਡੇ ਲਈ ਲੈ ਕੇ ਆਏ ਹਾਂ। ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਆਸਟ੍ਰੇਲੀਆ ਭਰ ਦੇ ਵਿੱਚ ਜਿਸ ਤਰ੍ਹਾਂ ਇਹ ਕੁਦਰਤੀ ਆਫ਼ਤ ਵਰਤੀ ਹੈ, ਕੁਦਰਤੀ ਕਹਿਰ ਵਰਤਿਆ, ਉਸ ਕਹਿਰ ਦੇ ਵਰਤਣ ਤੋਂ ਬਾਅਦ ਜਿਸ ਤਰ੍ਹਾਂ ਮਨੁੱਖਾਂ ਦੇ ਨਾਲ ਆਪਸੀ ਸਾਂਝ, ਇੱਕ ਦੂਸਰੇ ਦੇ ਲਈ ਸਹਿਯੋਗ ਜਿਹੜਾ ਉਹ ਸਾਹਮਣੇ ਆਇਆ, ਉਹ ਆਪਣੀ ਮਿਸਾਲ ਆਪ ਹੈ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਉਹ ਅੱਗੇ ਆਈਆਂ ਜਿਨ੍ਹਾਂ ਨੇ ਰਲ ਮਿਲ ਕੇ, ਹੱਥ ਨਾਲ ਹੱਥ ਮਿਲਾ ਕੇ, ਮੋਢੇ ਨਾਲ ਮੋਢਾ ਜੋੜ ਕੇ ਮਨੁੱਖਤਾ ਦੇ ਇਸ ਕੰਮ ਦੇ ਵਿੱਚ ਇੱਕ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚੋਂ, ਸਿੱਖ ਭਾਈਚਾਰੇ ਦੇ ਵਿੱਚੋਂ ਜਿਹੜੀਆਂ ਸੰਸਥਾਵਾਂ ਅੱਗੇ ਹੋ ਕੇ ਇਸ ਰਾਹਤ ਕਾਰਜ ਦੇ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੀਆਂ ਨੇ, ਅਸੀਂ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਅੱਜ ਅਸੀਂ ਗੱਲ ਜ਼ਰੂਰ ਕਰੀਏ ਔਰ ਸਾਨੂੰ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਪੱਧਰ ਤੱਕ ਜਿਹੜੀਆਂ ਇਹ ਕੋਸ਼ਿਸ਼ਾਂ ਜਾਰੀ ਹੋ ਚੁੱਕੀਆਂ ਔਰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਸਾਡੇ ਭਾਈਚਾਰੇ ਵੱਲੋਂ ਦਿੱਤਾ ਜਾ ਰਿਹਾ। ਸੋ ਅੱਜ ਅਸੀਂ ਬਹੁਤ ਸਾਰੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਗੱਲਬਾਤ ਕਰੀਏ। ਤੇ ਇਸੇ ਤਰ੍ਹਾਂ ਅੱਜ ਅਸੀਂ ਇੱਕ ਖਾਸ ਮਹਿਮਾਨ ਨੂੰ ਵੀ ਤੁਹਾਡੇ ਰੂਬਰੂ ਕਰਨਾ ਹੈ ਜਿਹੜੇ ਕਿ ਖਾਸ ਤੌਰ ਤੇ ਅਮੈਰੀਕਾ ਤੋਂ ਆਸਟ੍ਰੇਲੀਆ ਪਹੁੰਚੇ ਹੋਏ ਆ ਔਰ ਉਹਨਾਂ ਦੀ ਜਿਹੜੀ ਕਲਾਕਾਰੀ ਹੈ ਉਹ ਵੀ ਵਿਲੱਖਣ ਹੈ। ਸੋ ਉਹ ਵਿਲੱਖਣ ਕਲਾਕਾਰ ਇੱਕ ਮੋਜ਼ੇਕ ਆਰਟਿਸਟ ਨੇ। ਸੋ ਮੋਜ਼ੇਕ ਕਲਾ ਜਿਹੜੀ ਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਪ੍ਰਚਲਿਤ ਨਹੀਂ ਆ ਪਰ ਆਪਣੇ ਆਪ ਦੇ ਵਿੱਚ ਬਹੁਤ ਹੀ ਵਿਲੱਖਣ ਕਲਾ ਔਰ ਉਹ ਕਲਾ ਕੀ ਹੈ ਔਰ ਇਹ ਜਿਹੜੇ ਸਾਡੇ ਕਲਾਕਾਰ ਨੇ ਉਹ ਇਸ ਕਲਾ ਦੇ ਨਾਲ ਕਿਵੇਂ ਜੁੜੇ, ਕਿਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਰਿਹਾ ਪੰਜਾਬ ਤੋਂ ਅਮਰੀਕਾ ਤੱਕ ਪਹੁੰਚਣ ਦਾ ਔਰ ਇਸ ਕਲਾ ਦੇ ਰਾਹੀਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ ਦਾ। ਸੋ ਅੱਜ ਇੱਕ ਖਾਸ ਸ਼ਖਸੀਅਤ, ਇੱਕ ਖਾਸ ਮਹਿਮਾਨ ਹਰਜੀਤ ਸਿੰਘ ਸੰਧੂ ਹੋਰਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਉਹ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ। ਅਹਿਮ ਖ਼ਬਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ ਤੇ ਇਸ ਤੋਂ ਇਲਾਵਾ ਬਹੁਤ ਹੀ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ ਜਿਹੜੇ ਕਿ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਆ। ਤੇ ਦੋਸਤ ਜਿਹੜੇ ਆ ਸਾਡੇ ਨਾਲ ਜੁੜ ਰਹੇ ਆ ਇਸ ਵੇਲੇ ਸੁਖਿੰਦਰ ਸੌਂਦ ਹੁਰੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਿਡਨੀ ਤੋਂ ਸਾਡੇ ਨਾਲ ਜੁੜੇ ਨੇ।
ਆਵਾਜ਼ ਸ਼ਾਇਦ ਪਹੁੰਚ ਨਹੀਂ ਰਹੀ ਤੇ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹਾਂ ਕਿ ਆਵਾਜ਼ ਜਿਹੜੀ ਆ ਫਿਕਸ ਕਰੀਏ ਕਿ ਆਵਾਜ਼ ਜਿਹੜੀ ਆ ਕਿਉਂ ਨਹੀਂ ਜਾ ਪਾ ਰਹੀ ਤੇ ਆਵਾਜ਼ ਵੀ ਅਸੀਂ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਹੀ ਨਾਲ ਦੋਸਤੋ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਅੱਜ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਸ਼ਾਮਲ ਕਰੀਏ। ਦੱਸਿਓ ਤੁਹਾਡਾ ਜਨਵਰੀ ਮਹੀਨਾ ਕਿਸ ਤਰ੍ਹਾਂ ਦਾ ਚੜਿਆ ਤੇ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਤੁਹਾਡੇ ਨਾਲ ਮਹਿਮਾਨਾਂ ਨੂੰ ਰੂਬਰੂ ਵੀ ਕਰਨਾ, ਖ਼ਬਰਾਂ ਤੇ ਵੀ ਆਪਾਂ ਝਾਤ ਮਾਰਨੀ। ਹੈਲੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਉਹ ਆਪਾਂ ਗੀਤ ਤੋਂ ਕਰਨ ਜਾ ਰਹੇ ਹਾਂ। ਪਹਿਲਾ ਗੀਤ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ।
पैदा सोना किता खेता के बिच हर जोत जोत हथ लोहा किता मेहनत नाल मिट्टी बिचों पैदा सोना किता ना दुश्मन चूना शक्त दा जद कर दा वार जद कर दा वार और लंडे पुट्टी नू मथा नहीं टेक दा मैं गोविंद दा सरदार हां लंडी शली नू
लो जी जैजी बैंस की आवाज दे विच प्रोग्राम दा पहला गीत तुसी सुनिया उम्मीद करदी हां जरूर पसंद आया होना ते गीत तो बाद एक बार फिर स्वागत करदे हां साडे सारे दोस्तां दा जिहड़े इस वेले साडे नाल प्रोग्राम दे विच बने हुए ने और साउंड साहब ने साडा ध्यान दवाया सी आवाज होगी होनी आ पर जेकर आवाज दे विच अजे भी कोई दिक्कत आ रही है सुनन दे विच तां जरूर सानू तुसी इनफॉर्म करियो सूचित करियो तां कि असी इस समस्या दे उत्ते काबू जरूर पा लईए और लो दोस्तो एक बार फिर तुहाडा सारयां दा स्वागत है प्रोग्राम दे विच प्रोग्राम अज तुसी सुन रहे हो मेरे नाल यानी अमरदीप कौर दे नाल लहरां प्रोग्राम स्वेर दी सभा मेलबर्न तो ते हुण प्रोग्राम दे विच वक्त हो गया है मौसम दे उत्ते एक झात मारन दा मौसम जिहड़ा ओ वखो वखरा हुंदा है वैसे आस्ट्रेलिया दे विच वख वख सूबियां दे विच वख वख शहरां दे विच पर क्योंकि अजकल गर्मियां दा मौसम चल रहा और गर्मियां दे विच काबू करना काफी ज्यादा मुश्किल हो रहा कुछ इलाकों के खैर असी मौसम के उत्ते सरसरी झात जिहड़ी आ उह जरूर पा लईए मेलबर्न की गल करदे आ सब तो पहला मेलबर्न जा रहा कि ये जड़ी जा फिर जिस तरह का ये धुंधला पान ये सारा ही जड़िया दूसरे हिस्सों के विक्टोरिया के दूजे हिस्सों के जिवें गिप्सलैंड वाल जड़ी अग लगी है या फिर जिहड़ी न्यू साउथ वेल्स वाल जिहड़ी अग लगी है यह सारा धुआं जिहड़ा यह उत्थों आ रहा क्योंकि उत्थे कूल चेंज जिहड़ी सी कल दसी गई सी और उस कूल चेंज तों बाद जिहड़ा यह धुआं आ उह मेलबर्न वाल रुख कर रहा और मेलबर्न दे विच काफी जिहड़ा धुंधलापन जिहा उह छाया होया इस वेले ते सिडनी दे विच 20 तों लैके 27 डिग्री तक अज तापमान दस्सिया गया सो तापमान जिहड़ा उहदे विच गिरावट आई है ब्रिस्बेन दे विच 21 डिग्री तों लैके 27 डिग्री तक तापमान दस्सिया गया है इथे जी पॉसिबल थंडरस्टॉर्म भी दसे गए आ इस करके थोड़ा जिहा ध्यान जिहड़ा उह जरूर रखना बनदा है क्योंकि बदलां दी गरज बिजली दी लिशक जिहड़ी है जदों पैंदी आ तां फिर थोड़ा जिहा खतरे तों खाली नहीं हुंदा हना मौसम क्योंकि जदों सारा कुछ सड़िया पिया भुज्जिया पिया और जदों सारा कुछ सुक्या पिया जदों असीं कहिंदे आ तां फिर इह जिहड़ी बिजली दी लिशक जिहड़ी आ इह वी अग दा कारण कई वार बन जांदी आ ਚੌਂਤੀ ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਚਲੇ ਜਾਣਾ ਹੈ ਐਡੀਲੇਡ ਕਾਫੀ ਜ਼ਿਆਦਾ ਗਰਮ ਦੱਸਿਆ ਜਾ ਰਿਹਾ ਔਰ ਪਿਛਲੇ ਕੱਲ ਵੀ ਕਾਫੀ ਜ਼ਿਆਦਾ ਗਰਮੀ ਸੀ ਔਰ ਇੰਨੀ ਗਰਮੀ ਪੈ ਰਹੀ ਆ ਔਰ ਸਾਊਥ ਆਸਟ੍ਰੇਲੀਆ ਦੀ ਗੱਲ ਸਪੈਸ਼ਲੀ ਕੈਂਗਰੂ ਆਈਲੈਂਡ ਜਿਹੜਾ ਆ ਉਹ ਤਬਾਹ ਹੋ ਗਿਆ ਉਹ ਇਲਾਕਾ ਔਰ ਸੈਲਾਨੀਆਂ ਦੀ ਖਿੱਚ ਦਾ ਜਿਹੜਾ ਕਾਰਨ ਜ਼ਰੂਰ ਬਣਿਆ ਰਹਿੰਦਾ ਸੀ ਉਹ ਪਰ ਹੁਣ ਦੀਆਂ ਜਿਹੜੀਆਂ ਤਸਵੀਰਾਂ ਦੇਖੀਆਂ ਜਾਣ ਤਾਂ ਕਾਫੀ ਜ਼ਿਆਦਾ ਦੁੱਖ ਹੁੰਦਾ ਜੀ ਦੇ ਨੁਕਸਾਨ ਤੇ ਬਹੁਤ ਸਾਰੀ ਜਿਹੜੀ ਜੰਗਲੀ ਜ਼ਿੰਦਗੀ ਆ ਬਹੁਤ ਸਾਰੇ ਜਾਨਵਰ ਜਿਹੜੇ ਆ ਉਹ ਅੱਗ ਦੀ ਲਪੇਟ ਦੇ ਵਿੱਚ ਆਉਣ ਕਾਰਨ ਮਾਰੇ ਗਏ ਆ ਲੈਕੇ 33 ਡਿਗਰੀ ਤੱਕ ਤਾਪਮਾਨ ਜਿਹੜਾ ਜੀ ਅੱਜ ਜਾਣਾ ਉੱਥੇ ਵੀ ਗਰਮੀ ਕਾਫੀ ਹੋਣੀ ਹੈ ਹੋਬਰਟ ਦੇ ਵਿੱਚ 14 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਜਾਣਾ ਹੋਬਰਟ ਦੇ ਵਿੱਚ ਮੌਸਮ ਸੋਹਣਾ ਔਰ ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ ਬਹੁਤ ਜਲਦੀ ਦੋਸਤੋ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ ਪਹਿਲਾ ਗੀਤ ਸੁਣਿਆ ਸੀ ਤੇ ਹੁਣ ਜਿਹੜਾ ਗੀਤ ਆਪਾਂ ਤੁਹਾਨੂੰ ਸੁਣਾਇਆ ਸੀ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ ਤੁਸੀਂ ਸੁਣਿਆ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੇ ਨਾਲ ਨਾਲ ਗੀਤਾਂ ਦਾ ਆਨੰਦ ਤੁਸੀਂ ਜ਼ਰੂਰ ਮਾਣ ਰਹੇ ਹੋਵੋਗੇ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਆਵਾਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋਈ ਤਾਂ ਸਾਨੂੰ ਦੱਸਿਓ ਜ਼ਰੂਰ ਔਰ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਵੇਲਾ ਉਹ ਖਬਰਾਂ ਦਾ ਵੀ ਹੋ ਚੁੱਕਿਆ ਪਰ ਅੱਜ ਖਬਰਾਂ ਦੇ ਸਿਲਸਿਲੇ ਦੇ ਵਿੱਚ ਵੈਸੇ ਮਿੰਟੂ ਬਰਾੜ ਹੋਰੀ ਜਿਹੜੇ ਆ ਵਾਪਸ ਆ ਚੁੱਕੇ ਆ ਵਾਪਸੀ ਉਹਨਾਂ ਦੀ ਹੋ ਚੁੱਕੀ ਆ ਪਰ ਅੱਜ ਕਹਿੰਦੇ ਜੀ ਮੈਂ ਹਾਜ਼ਰ ਨਹੀਂ ਹੋ ਸਕਣਾ ਪਰ ਅਗਲੇ ਹਫ਼ਤੇ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜ਼ਰੂਰ ਪ੍ਰੋਗਰਾਮ 'ਚ ਹਾਜ਼ਰੀ ਲਗਵਾਵਾਂਗਾ ਤੇ ਇਸ ਵੇਲੇ ਆਪਾਂ ਤੁਹਾਡੇ ਨਾਲ ਖ਼ਬਰਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਨੀਆਂ ਨੇ ਸੋ ਖ਼ਬਰਾਂ ਦੇ ਵਿੱਚ ਪਹਿਲਾਂ ਆਪਾਂ ਗੱਲ ਪੰਜਾਬ ਤੇ ਭਾਰਤ ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਖ਼ਬਰ ਇਸ ਵੇਲੇ ਕਾਫੀ ਜ਼ਿਆਦਾ ਭਖੀ ਹੋਈ ਹੈ ਉਹ ਹੈ ਜੀ ਕਿ ਇੱਕ ਪ੍ਰਾਈਵੇਟ ਚੈਨਲ ਵੱਲੋਂ ਅਲੱਗ ਤਰ੍ਹਾਂ ਦੀ ਮਾਲਕੀ ਆ ਆਪਣੀ ਜਿਹੜਾ ਉਹ ਗਿਆ ਖੈਰ ਜੇ ਮੈਂ ਸਿਰਫ ਅੰਦਾਜ਼ੇ ਨਾਲ ਆਵਾਂ ਤੁਹਾਨੂੰ ਖ਼ਬਰ ਜਿਹੜੀ ਕਰ ਦਿੰਦੀ ਹਾਂ ਮੁਕੰਮਲ ਖ਼ਬਰ ਇਹ ਹੈ ਕਿ ਹੁਕਮਨਾਮੇ ਤੇ ਕੀਰਤਨ ਦੇ ਮਾਲਕੀ ਦਾ ਜਿਹੜਾ ਦਾਅਵਾ ਕੀਤਾ ਗਿਆ ਪੰਜਾਬੀ ਚੈਨਲ ਵੱਲੋਂ ਜਿੱਥੋਂ ਗੁਰਬਾਣੀ ਜਿਹੜੀ ਆ ਉਹ ਪ੍ਰਸਾਰਿਤ ਹੁੰਦੀ ਆ ਸਭ ਤੋਂ ਪਹਿਲਾਂ ਜਿਹੜਾ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਸੀ ਉਸ ਨਿੱਜੀ ਚੈਨਲ ਵੱਲੋਂ ਸ਼ੁਰੂ ਕੀਤਾ ਗਿਆ ਸੀ ਔਰ ਦੁਨੀਆ ਭਰ ਦੇ ਵਿੱਚ ਵੱਸਦੇ ਸਿੱਖਾਂ ਉਹ ਜਿਹੜਾ ਕੀਰਤਨ ਹੈ ਔਰ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਆ ਉਹ ਪਹੁੰਚਾਇਆ ਗਿਆ ਸੀ ਉਹਦੇ ਲਈ ਬਹੁਤ ਸਾਰੀ ਜਿਹੜੀ ਸ਼ਲਾਘਾ ਸੀ ਬਹੁਤ ਸਾਰੀ ਜਿਹੜੀ ਵਡਿਆਈ ਸੀ ਉਸ ਚੈਨਲ ਨੂੰ ਮਿਲੀ ਪਰ ਹੁਣ ਜਿਸ ਤਰ੍ਹਾਂ ਇੱਕ ਮਾਲਕੀ ਦਾ ਦਾਅਵਾ ਜਿਹੜਾ ਆ ਉਹ ਉਸ ਚੈਨਲ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਆ ਆਮ ਲੋਕਾਂ ਵੱਲੋਂ ਬਹੁਤ ਸਾਰੀਆਂ ਪਾਰਟੀਆਂ ਵੱਲੋਂ ਵੀ ਕੀਤਾ ਜਾ ਰਿਹਾ ਆ ਔਰ ਉੱਥੇ ਵਸਦੇ ਪੰਜਾਬ ਵਸਦੇ ਜਿਹੜੇ ਲੋਕ ਆ ਉਹਨਾਂ ਵੱਲੋਂ ਤਾਂ ਕੀਤਾ ਹੀ ਗਿਆ ਪਰ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਨੇ ਉਹਨਾਂ ਦੇ ਅੰਦਰ ਜ਼ਰੂਰ ਇਹ ਜਿਹੜਾ ਗੁੱਸਾ ਆ ਇਹ ਜਿਹੜਾ ਰੋਸ ਆ ਉਹ ਪੈਦਾ ਹੋਇਆ ਸੋ ਇਸ ਸੰਬੰਧ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਤੇ ਗੁਰਬਾਣੀ ਦੀ ਜਿਹੜੀ ਗੁਰਬਾਣੀ ਦੇ ਉੱਤੇ ਜਿਹੜੀ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਤੇ ਇਹ ਜਿਹੜੀ ਨਿਰਾਦਰੀ ਕਰਨ ਦੇ ਦੋਸ਼ੀਆਂ ਵਿਰੁੱਧ ਸਿੱਖ ਪਰੰਪਰਾਵਾਂ ਤੇ ਮਰਿਆਦਾ ਅਨੁਸਾਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਬਾਜਵਾ ਹੋਰਾਂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਉਚਾਰੀ ਪਾਵਨ ਬਾਣੀ ਪੂਰੇ ਸੰਸਾਰ 'ਚ ਵਸਦੇ ਪ੍ਰਾਣੀ ਮਾਤਰ ਦੇ ਭਲੇ ਲਈ ਹੈ ਤੇ ਪੂਰਾ ਸਿੱਖ ਸਮਾਜ ਗੁਰਬਾਣੀ ਦਾ ਨਿਗਰਾਨ ਹੈ ਪਰ ਮਾਲਕ ਨਹੀਂ ਹੈ ਸੋ ਇਸ ਲਈ ਸ੍ਰੀ ਦਰਬਾਰ ਸਾਹਿਬ ਦਾ ਪਾਵਨ ਹੁਕਮਨਾਮਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜਾਗੀਰ ਨਹੀਂ ਹੋ ਸਕਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਟੀਵੀ ਚੈਨਲ ਵੱਲੋਂ ਸ੍ਰੀ ਦਰਬਾਰ ਸਾਹਿਬ 'ਚ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਏ ਜਾਂਦੇ ਪਵਿੱਤਰ ਹੁਕਮਨਾਮੇ ਤੇ ਨਿਰੋਲ ਆਪਣਾ ਹੱਕ ਹੋਣ ਦਾ ਕੀਤਾ ਗਿਆ ਜਿਹੜਾ ਦਾਅਵਾ ਜੀ ਉਹ ਗੁਰਬਾਣੀ ਦੇ ਸਰਬ ਸਾਂਝੇ ਸੰਦੇਸ਼ ਤੋਂ ਬਿਲਕੁਲ ਉਲਟ ਹੈ ਅਤੇ ਇਹ ਦਾਅਵਾ ਗੁਰਬਾਣੀ ਦੀ ਘੋਰ ਨਿਰਾਦਰੀ ਹੈ ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਕਮਨਾਮਾ ਅਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ 'ਚ ਕਿਸੇ ਟੀਵੀ ਚੈਨਲ ਨੂੰ ਵੇਚਣ ਦੇ ਅਧਿਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹਦੇ ਲਈ ਖੁਦ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਨੂੰ ਸੋਚਣਾ ਬਣਦਾ ਔਰ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰਨੀ ਬਣਦੀ ਹੈ ਔਰ ਇਸੇ ਤਰ੍ਹਾਂ ਦਾ ਜਿਹੜਾ ਇੱਕ ਬਿਆਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਵੀ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਵੀ ਇੱਕ ਜਿਹੜੀ ਅਪੀਲ ਆ ਉਹ ਅਕਾਲ ਤਖ਼ਤ ਸਾਹਿਬ ਕੋਲ ਕੀਤੀ ਗਈ ਹੈ ਕਿ ਗੁਰਬਾਣੀ ਪ੍ਰਸਾਰਣ ਤੇ ਨਿੱਜੀ ਚੈਨਲ ਦੀ ਜਿਹੜੀ ਅਜ਼ਾਰੇਦਾਰੀ ਹੈ ਉਹ ਤੁਰਤ ਖਤਮ ਕੀਤੀ ਜਾਵੇ ਕਿਉਂਕਿ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਰੋਹ ਪੈਦਾ ਹੋ ਰਿਹਾ ਉਹ ਲਗਾਤਾਰ ਵੱਧ ਰਿਹਾ ਸੋ ਇਸ ਸੰਬੰਧ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਖ਼ਬਰਾਂ ਆ ਪਿਛਲੇ ਇੱਕ ਦੋ ਦਿਨਾਂ ਤੋਂ ਪ੍ਰਸਾਰਿਤ ਹੋ ਰਹੀਆਂ ਪਿਛਲੇ ਕੱਲ ਤੋਂ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਜਿਹੜੇ ਬਿਆਨ ਆ ਉਹ ਵੀ ਆ ਰਹੇ ਆ ਵੱਖ ਵੱਖ ਪਾਰਟੀਆਂ ਦੇ ਔਰ ਜੇਕਰ ਇਸ ਟੀਵੀ ਚੈਨਲ ਵੱਲੋਂ ਯਾਨੀ ਕਿ ਸਿੱਧੇ ਰੂਪ ਚ ਕਿਹਾ ਜਾਵੇ ਤਾਂ ਸ਼ਾਇਦ ਪੀ ਟੀ ਸੀ ਚੈਨਲ ਦਾ ਹੀ ਜ਼ਿਕਰ ਜਿਹੜਾ ਉਹ ਕਰਨੇ ਆ ਔਰ ਇਸ ਚੈਨਲ ਵੱਲੋਂ ਜਿਹੜੀ ਇਹ ਹੁਕਮਨਾਮੇ ਦੇ ਉੱਤੇ ਜਿਹੜੀ ਮਾਲਕੀ ਦੀ ਗੱਲ ਦਾਵਾ ਜਿਹੜਾ ਆ ਉਹ ਕੀਤਾ ਜਾ ਰਿਹਾ ਆ, ਇਸ ਨੂੰ ਸਰਾਸਰ ਗਲਤ ਦੱਸਿਆ ਜਾ ਰਿਹਾ। ਔਰ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ, ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਪ੍ਰੋਗਰਾਮ ਦੌਰਾਨ ਆਪਣੇ ਸੁਨੇਹਿਆਂ ਦੇ ਰਾਹੀਂ ਸਾਂਝੇ ਕਰ ਸਕਦੇ ਹੋ ਦੋਸਤੋ। ਤੇ ਅਗਲੀ ਖਬਰ ਵੱਲ ਵਧਦੇ ਆ ਜੀ। ਅਗਲੀ ਖਬਰ ਜਿਹੜੀ ਹੈ ਉਹ ਹੈ NRC ਲਾਗੂ ਨਾ ਕਰਨ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ NPR ਕਵਾਇਦ ਵੀ ਰੱਦ ਕਰਨ। ਮੋਦੀ ਸਰਕਾਰ ਦੇ ਵਿਰੁੱਧ ਅਸਲ ਦੇ ਵਿੱਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਆ ਉਹ ਇੱਕ ਜੁੱਟ ਇਸ ਵੇਲੇ ਹੋ ਚੁੱਕੀਆਂ, ਤੇ ਅਰਥਚਾਰਾ ਜਿਹੜਾ ਆ ਉਹ ਸੁਧਾਰਨ ਦੀ ਬਜਾਏ ਮੋਦੀ ਸਰਕਾਰ ਲੋਕਾਂ ਨੂੰ ਵੰਡ ਰਹੀ ਹੈ, ਇਹ ਕਹਿਣਾ ਵਿਰੋਧੀ ਪਾਰਟੀਆਂ ਦਾ। ਸੋ ਕਾਂਗਰਸ ਸਮੇਤ ਦੇਸ਼ ਦੀਆਂ 20 ਵਿਰੋਧੀ ਪਾਰਟੀਆਂ ਨੇ ਨਵਾਂ ਨਾਗਰਿਕਤਾ ਕਾਨੂੰਨ ਜਿਹੜਾ ਵਾਪਸ ਲੈਣ ਤੇ ਕੌਮੀ ਨਾਗਰਿਕ ਪੰਜੀਕਰਨ ਤੇ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਾਰੇ ਮੁੱਖ ਮੰਤਰੀ ਕੌਮੀ ਆਬਾਦੀ ਰਜਿਸਟਰ ਯਾਨੀ ਕਿ NPR ਦੀ ਕਵਾਇਦ ਰੋਕਣ, ਜਿਨ੍ਹਾਂ ਨੇ ਆਪਣੇ ਰਾਜਾਂ ਵਿਚ NRC ਲਾਗੂ ਨਾ ਕਰਨ ਦਾ ਐਲਾਨ ਕੀਤਾ ਸੀ। ਕਾਂਗਰਸ ਦੇ ਕਈ ਹੋਰ ਵਿਰੋਧੀ ਪਾਰਟੀਆਂ ਨੂੰ ਸਾਂਝੀ ਬੈਠਕ ਵਿਚ ਮਤਾ ਪਾਸ ਕੀਤਾ ਗਿਆ ਕਿ ਜਿਸ ਵਿਚ ਅਰਥਚਾਰੇ, ਰੁਜ਼ਗਾਰ ਅਤੇ ਕਿਸਾਨਾਂ ਦੀ ਹਾਲਤ ਦੇ ਸੀਏ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਕਾਰਵਾਈ ਤੇ JNU ਤੇ ਕੁਝ ਹੋਰ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਦੇ ਹਮਲੇ ਬਾਬਤ ਚਿੰਤਾ ਪ੍ਰਗਟ ਕੀਤੀ ਗਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਬੁਲਾਈ ਗਈ ਬੈਠਕ ਚ ਵਧਦੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਹੋਏ ਪ੍ਰਦਰਸ਼ਨਾਂ ਅਤੇ ਕਈ ਯੂਨੀਵਰਸਿਟੀਆਂ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਮਗਰੋਂ ਚਰਚਾ ਜਿਹੜੀ ਹੈ ਉਹ ਕੀਤੀ ਗਈ ਹੈ। ਔਰ ਬੈਠਕ ਦੇ ਵਿਚ ਦੱਸਿਆ ਜਾ ਰਿਹਾ ਕਿ 20 ਪਾਰਟੀਆਂ ਜਿਹੜੀਆਂ ਸ਼ਾਮਲ ਹੋਈਆਂ, ਬਸਪਾ, ਆਮ ਆਦਮੀ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਜੀ, ਇਹ ਪਰ ਦੂਰ ਰਹੀਆਂ ਇਸ ਬੈਠਕ ਤੋਂ। ਸੋ ਕਾਰਨ ਕੀ ਰਹੇ ਆ ਇਹ ਉਹ ਪਾਰਟੀਆਂ ਹੀ ਜਾਣਦੀਆਂ। ਤੇ ਅਗਲੀ ਖਬਰ ਵੱਲ ਵਧਦੇ ਆ ਦੋਸਤੋ। ਤੇ ਅਗਲੀ ਖਬਰ ਹੈ ਜੀ ਕਿ ਪਰਵੇਜ਼ ਮੁਸ਼ਰਫ ਹੋਰਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਸ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਗਿਆ। ਸੋ ਪਾਕਿਸਤਾਨ ਚ 1999 ਤੋਂ 2008 ਤੱਕ ਸੱਤਾ ਤੇ ਕਾਬਜ਼ ਦੇ ਜਨਰਲ ਪਰਵੇਜ਼ ਮੁਸ਼ਰਫ ਦੀ ਫਾਂਸੀ ਦੀ ਸਜ਼ਾ ਨੂੰ ਹਾਈਕੋਰਟ ਨੇ ਅਸੰਵਿਧਾਨਿਕ ਕਰਾਰ ਦਿੱਤਾ ਔਰ ਕਿਹਾ ਕਿ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਕਾਨੂੰਨੀ ਨੇਮਾਂ ਦੇ ਉਲਟ ਦਿੱਤੀ ਗਈ ਸੀ ਤੇ ਇਹ ਖਬਰ ਜਿਹੜੀ ਹੈ ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਜਨਰਲ ਪਰਵੇਜ਼ ਮੁਸ਼ਰਫ ਨੂੰ 17 ਦਸੰਬਰ 2019 ਦਿਨ ਮੰਗਲਵਾਰ ਨੂੰ ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ ਦੇਸ਼ ਧਰੋਹ ਦੇ ਮਾਮਲੇ ਚ ਫਾਂਸੀ ਦੀ ਸਜ਼ਾ।
ਅਗਲੀ ਖਬਰ ਜਿਹੜੀ ਹੈ ਲੋਕਾਂ ਨੂੰ ਨਿਰਾਸ਼ ਕਰਨ ਵਾਲੀ, ਬਹੁਤ ਵਾਰ ਇਹੋ ਜਿਹੀਆਂ ਜਿਹੜੀਆਂ ਖਬਰਾਂ ਉਹ ਨਿਰਾਸ਼ ਕਰਦੀਆਂ ਨੇ ਆਮ ਲੋਕਾਂ ਨੂੰ। ਆਮ ਲੋਕ ਜਿਹੜੇ ਹਮੇਸ਼ਾ ਹੀ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦਾ ਸੁਨੇਹਾ ਸਾਂਝਾ ਕਰਦੇ ਆ, ਪਰ ਕੁਛ ਜਿਹੜੀਆਂ ਤਾਕਤਾਂ ਨੇ
ਜਿਹੜੀਆਂ ਧਰਮ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਮ ਦੇ ਉੱਤੇ, ਨਸਲ ਭੇਦ ਦੇ ਨਾਮ ਦੇ ਉੱਤੇ ਆਪਸ ਦੇ ਵਿਚ ਲੜਾਉਂਦੀਆਂ ਨੇ, ਮਰਾਉਂਦੀਆਂ ਨੇ। ਸੋ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਉਹਨਾਂ ਵੱਲੋਂ ਕੁਛ ਇਹੋ ਜਿਹੇ ਬਿਆਨ ਜਿਹੜੇ ਆ ਉਹ ਆਏ ਦਿਨ ਦਿੱਤੇ ਜਾਂਦੇ ਆ। ਭਾਜਪਾ ਆਗੂ ਇਕ ਨੇ ਉਹਨਾਂ ਨੇ ਮੋਦੀ ਤੇ ਯੋਗੀ ਵਿਰੁੱਧ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਜ਼ਿੰਦਾ ਦਫ਼ਨ ਕਰ ਦੇਵਾਂਗਾ, ਇਹ ਕਿਹਾ। ਸੋ ਭਾਜਪਾ ਦੇ ਸਥਾਨਕ ਆਗੂ ਰਘੁਰਾਜ ਸਿੰਘ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਵਿਰੁੱਧ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਜ਼ਿੰਦਾ ਦਫ਼ਨ ਕਰ ਦੇਵਾਂਗਾ। ਸੋ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਹੱਕ ਦੇ ਵਿਚ ਹੋਈ ਰੈਲੀ ਨੂੰ ਸੰਬੋਧਿਤ ਕਰਦਿਆਂ ਰਘੁਰਾਜ ਨੇ ਕੱਲ ਕਿਹਾ ਕਿ ਇਹ ਮੁੱਠੀ ਭਰ ਲੋਕ ਸਿਰਫ 1% ਲੋਕ, ਸਾਡਾ ਪੈਸਾ, ਦੇਸ਼ ਦਾ ਪੈਸਾ, ਟੈਕਸ ਦਾ ਪੈਸਾ ਖਾ ਕੇ ਬੇਈਮਾਨ ਤੁਸੀਂ ਮੁਰਦਾਬਾਦ ਕਰੋਗੇ ਯੋਗੀ ਤੇ ਮੋਦੀ ਨੂੰ, ਅਸੀਂ ਤੁਹਾਨੂੰ ਕਹਿੰਦੇ ਜ਼ਿੰਦਾ ਦਫ਼ਨ ਕਰ ਦਿਆਂਗੇ। ਮੋਦੀ ਯੋਗੀ ਦੇਸ਼ ਅਤੇ ਪ੍ਰਦੇਸ਼ ਨੂੰ ਚਲਾਉਣਗੇ ਅਤੇ ਇਵੇਂ ਹੀ ਚਲਾਉਣਗੇ ਜਿਵੇਂ ਚਲਾ ਰਹੇ ਨੇ। ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਚਾਰ ਲਈ ਨੁਮਾਇਸ਼ ਮੈਦਾਨ ਵਿਚ ਰੈਲੀ ਹੋਈ ਸੀ ਤੇ ਜਿਸ ਰੈਲੀ ਦੇ ਵਿਚ ਉਹਨਾਂ ਨੇ ਇਹ ਜਿਹੜੇ ਬਿਆਨ ਆ ਉਹ ਦਾਗਿਆ ਔਰ ਇਹੋ ਜਿਹੇ ਖਤਰਨਾਕ ਜਿਹੜੇ ਬਿਆਨ ਦੇਣੇ ਔਰ ਲੋਕਾਂ ਨੂੰ ਇਹੋ ਜਿਹਾ ਜਿਹੜਾ ਡਰਾਵਾ ਜਿਹੜਾ ਦੇਣਾ ਜਾਂ ਧਮਕੀਆਂ ਜਿਹੜੀਆਂ ਦੇਣੀਆਂ ਇਹ ਆਪਣੇ ਆਪ ਦੇ ਵਿਚ ਬਹੁਤ ਗਲਤ ਨੇ ਤੇ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਨਖੇਧੀ ਵੀ ਕਰਨੀ ਬਣਦੀ ਹੈ ਆਮ ਲੋਕਾਂ ਵੱਲੋਂ ਵੀ ਇਹੋ ਜਿਹੇ ਬਿਆਨਾਂ ਦੇ। ਤੇ ਉਧਰ ਜੀ ਕਹਿੰਦੇ ਕੱਲ ਲੋਹੜੀ ਦਾ ਜਿਹੜਾ ਤਿਉਹਾਰ ਆ ਉਹ ਪੰਜਾਬ ਦੇ ਵਿੱਚ ਵੈਸੇ ਤਾਂ ਬਹੁਤ ਥਾਵਾਂ ਦੇ ਉੱਤੇ ਮਨਾਇਆ ਵੀ ਗਿਆ, ਪਰ ਮੌਸਮ ਜਿਹੜਾ ਉਹ ਵਿਗੜਿਆ ਸੀ ਔਰ ਇਸ ਵਿਗੜੇ ਹੋਏ ਮੌਸਮ ਨੇ ਲੋਹੜੀ ਦਾ ਤਿਉਹਾਰ ਜਿਹੜਾ ਉਹਦੇ ਵਿੱਚ ਵੀ ਵਿਘਨ ਪਾਇਆ ਤੇ ਬਹੁਤ ਸਾਰੇ ਕਾਲਜਾਂ ਦੇ ਵਿੱਚ ਬਹੁਤ ਸਾਰੇ ਹੋਰ ਸੰਸਥਾਵਾਂ ਦੇ ਵਿੱਚ ਜਿਹੜੇ ਲੋਹੜੀ ਦੇ ਖਾਸ ਸਮਾਗਮ ਲੀਕੇ ਗਏ ਸਨ ਉਹਨਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਜਾਂ ਮੌਸਮ ਦੀ ਖਰਾਬੀ ਦੇ ਨਾਲ ਵਿਘਨ ਜਿਹੜਾ ਉਹ ਪਿਆ ਹੈ। ਇਸ ਵੇਲੇ ਸਾਡੇ ਨਾਲ ਕੁਛ ਦੋਸਤ ਵੀ ਬਣੇ ਹੋਏ ਨੇ, ਸੌਨ ਸਾਹਿਬ ਬਣੇ ਨੇ ਦੁਬਾਰਾ ਤੇ ਕਹਿੰਦੇ ਅਜੇ ਵੀ ਆਵਾਜ਼ ਦੇ ਵਿੱਚ ਜਿਹੜੀ ਸਮੱਸਿਆ ਉਹ ਆ ਰਹੀ ਹੈ। ਸੋ ਸੌਨ ਸਾਹਿਬ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਖਬਰਾਂ ਇੱਥੇ ਹੀ ਰੋਕ ਕੇ ਤੇ ਪਹਿਲਾਂ ਆਵਾਜ਼ ਦੀ ਸਮੱਸਿਆ ਜਿਹੜੀ ਆ ਉਹ ਜ਼ਰੂਰ ਸਹੀ ਕਰੀਏ ਔਰ ਉਸ ਤੋਂ ਬਾਅਦ ਖਬਰਾਂ ਜਿਹੜੀਆਂ ਉਹ ਤੁਹਾਡੇ ਲਈ ਦੁਬਾਰਾ ਆਪਾਂ ਲੈ ਕੇ ਆਉਂਦੇ ਹਾਂ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਪ੍ਰਤੀਕ ਰੰਧਾਵਾ ਦੀ ਆਵਾਜ਼ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਉਸ ਦੌਰਾਨ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਵਾਜ਼ ਦੀ ਜਿਹੜੀ ਸਮੱਸਿਆ ਉਸ ਨੂੰ ਅਸੀਂ ਕਾਬੂ ਕਰੀਏ। ਬਹੁਤ ਬਹੁਤ ਧੰਨਵਾਦ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਅੱਜ ਘੁੰਮ ਕੇ ਵੇ ਉਹੀ ਦਿਨ ਆ ਗਿਆ, ਅੱਜ ਘੁੰਮ ਕੇ ਵੇ ਉਹੀ ਦਿਨ ਆ ਗਿਆ, ਮੇਲ ਸਾਡੇ ਸੱਜਰ ਦਾ ਤੇਰੇ ਪਾਉਂਦਾ ਏ ਭੁਲੇਖੇ ਤੇ ਟੰਗਿਆ ਹੋਏ ਵੇ ਤੇਰਾ ਕੁੜਤਾ ਖਦਰ ਦਾ, ਕੁੜਤਾ ਖਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਤੇ ਟੰਗਿਆ ਹੋਏ ਵੇ ਤੇਰਾ ਕੁੜਤਾ ਖਦਰ ਦਾ ਹੋ ਖਪਿਆ ਤੇਰੀ ਆਵਾਜ਼ ਦਾ ਲੱਗੇ ਮਾਣਕ ਤੇ ਗਾਣੇ ਪਿਆ ਗਾਉਣਾ ਏ ਰੇੜੇ ਨੂੰ ਬਣਾਇਆ ਸਾਜਿਆ ਓ ਮਾਣਕ ਤੇ ਗਾਣੇ ਪਿਆ ਗਾਉਣਾ ਏ ਰੇੜੇ ਨੂੰ ਬਣਾਇਆ ਸਾਜਿਆ ਮੈਨੂੰ ਆਣ ਕੇ ਗਲੇ ਜਨਾੜ ਲਾ ਲੈ ਆਣ ਕੇ ਗਲੇ ਜਨਾੜ ਲਾ ਲੈ ਮੁੱਲ ਪੈ ਜੇ ਵਜਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਕ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨੇ ਤੇ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਦਿਨ ਚੱਲੀ ਜਾਊਂਗੀ ਤੰਗ ਆਣ ਕੇ ਜਮਾਨੇ ਦੇ ਤਾਨਿਆਂ ਤੋਂ ਇੱਕ ਦਿਨ ਚੱਲੀ ਜਾਊਂਗੀ ਕਰ ਲੈਂਦਾ ਤੂੰ ਖਿਆਲ ਜੀਣ ਜੋਗਿਆ ਕਰਦਾ ਖਿਆਲ ਜੀਣ ਜੋਗਿਆ ਮੇਰੀ ਕਿੱਥੇ ਸੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਤ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਤ ਟੰਗਿਆ ਹੋਏ ਤੇਰਾ ਕੁੜਤਾ ਖੱਦਰ ਦਾ ਚੰਨਾ ਸੁਪਨੇ ਹੰਝੂਆ ਚ ਰੁੜੇ ਸਭ ਨੇ ਉਹ ਕਾਲਵਾ ਵਿਆਹ ਮੀ ਤੇਰੇ ਨਾਲ ਵੇ ਦਿਨ ਕਿਉਂ ਨੀ ਲਿਖੇ ਰੱਬ ਨੇ ਉਹ ਕਾਲਵਾ ਵਿਆਹ ਮੀ ਤੇਰੇ ਨਾਲ ਵੇ ਦਿਨ ਕਿਉਂ ਨੀ ਲਿਖੇ ਰੱਬ ਨੇ ਦਿਲ ਬੜਾ ਏ ਪਿਆਸਾ ਹੁਣ ਸੱਜਣਾ ਬੜਾ ਏ ਪਿਆਸਾ ਹੁਣ ਸੱਜਣਾ ਤੇਰੀ ਇੱਕ ਨਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨਿੱਕ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਕੁੜਤਾ ਖੱਦਰ ਦਾ ਤੇਰੇ ਪਾਉਂਦਾ ਏ ਭੁਲੇਖੇ ਨੇ ਤੇ ਟੰਗਿਆ ਹੋਏ ਵੇ ਤੇਰਾ ਕੁੜਤਾ ਖੱਦਰ ਦਾ ਹੋ
स्वागत करते हैं दोस्तों। वैसे आवाज दे विच जिहड़ी समस्या आ रही सी आपां जिहड़े टेक्निकल डायरेक्टर ने साडे सरबजीत सिंह होरी उन्हां तक इह सुनेहा पहुंचा दिता और उह इस वेले आवाज नूं सही करन दे विच अपना जिहड़ा इस वेले रोल निभा रहे है और उम्मीद कर दी कि आवाज दे विच हुण जिहड़ी कोई दिक्कत तुहानू नहीं आवेगी, पर जे फिर भी कोई दिक्कत आ रही है तो तुसीं सानू सूचित जरूर कर दे रहे हो। ਖਬਰਾਂ ਜਿਹੜੀਆਂ ਉਹ ਰੁਕੀਆਂ ਸੀ ਕਿਉਂਕਿ ਆਵਾਜ਼ ਦੇ ਵਿੱਚ ਦਿੱਕਤ ਆ ਰਹੀ ਸੀ, ਪਰ ਆਪਾਂ ਕੁਝ ਖਬਰਾਂ ਦੇ ਉੱਤੇ ਜਲਦੀ ਜਲਦੀ ਨਿਗਾਹ ਜਿਹੜੀ ਆ ਉਹ ਜ਼ਰੂਰ ਮਾਰ ਲੈਂਦੇ ਹਾਂ। ਖਬਰਾਂ ਦੇ ਵਿੱਚ ਜਿਹੜੀਆਂ ਕੁਝ ਵਧੀਆ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਜਿਹੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਆ, ਆਸਟ੍ਰੇਲੀਆ ਦੇ ਪਰਥ ਦੇ ਲਈ ਚੁਣਿਆ ਗਿਆ। ਸੋ ਇਮਰੀਤ ਸਿੰਘ ਸ਼ੇਰਗਿੱਲ ਜਿਹੜੇ ਕਿ ਗ੍ਰਿਫਿਥ ਤੋਂ ਨੇ ਔਰ ਇਹਨਾਂ ਨੂੰ ਯੰਗ ਸਿਟੀਜ਼ਨ ਆਫ ਈਅਰ ਦੇ ਖਿਤਾਬ ਦੇ ਲਈ ਚੁਣਿਆ ਗਿਆ। ਉਹਨਾਂ ਨੂੰ ਜਿਹੜੀ ਸੋਕੇ ਨਾਲ ਪ੍ਰਭਾਵਿਤ ਨਿਊ ਸਾਊਥ ਵੇਲਸ ਸੂਬੇ ਦੇ ਵਿੱਚ ਲੋਕਾਂ ਦੇ ਲਈ ਜਿਹੜਾ ਉਹਨਾਂ ਨੇ ਕੰਮ ਕੀਤਾ, ਇਸ ਕੰਮ ਦੇ ਕਾਰਨ ਉਹਨਾਂ ਨੂੰ ਇਸ ਅਵਾਰਡ ਦੇ ਲਈ ਚੁਣਿਆ ਗਿਆ ਤੇ ਕਾਫੀ ਖੋਜ ਤੋਂ ਬਾਅਦ ਉਹਨਾਂ ਨੇ ਇਸ ਇਲਾਕੇ ਦੇ ਸਕੂਲ ਤੋਂ ਜਿਹੜਾ ਪਾਣੀ ਸੀਗਾ ਉਹ ਇਕੱਠਾ ਕਰਵਾਇਆ। ਸੋ ਜਿਹੜੇ ਇਮਰੀਤ ਸਿੰਘ ਨੇ ਇਹ ਅਸਲ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਨਮੇ ਸੀ, ਨਿਊਜ਼ੀਲੈਂਡ ਚ ਇਹਨਾਂ ਦਾ ਜਨਮ ਹੋਇਆ ਸੀ। ਬਹੁਤ ਛੋਟੀ ਜਿਹੀ ਉਮਰ ਚ ਇਹ ਆਸਟ੍ਰੇਲੀਆ ਆ ਗਏ ਸੀ ਤੇ ਉਹਨਾਂ ਨੇ 2019 ਚ ਫਲਾਈਟ ਲੈਫਟੀਨੈਂਟ ਮਾਈਕਲ ਬੋਰਜ ਲੀਡਰਸ਼ਿਪ ਅਵਾਰਡ ਦੇ ਨਾਲ ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਆਸਟ੍ਰੇਲੀਆ ਚ ਦਿਖਾਉਣ ਦਾ ਸਭ ਤੋਂ ਵਧੀਆ ਇਹ ਤਰੀਕਾ ਸੀ। ਖੈਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਤ ਸਿੰਘ ਨੂੰ ਅਸੀਂ ਔਨ ਏਅਰ ਲੈ ਕੇ ਆਈਏ, ਉਹਨਾਂ ਦੇ ਨਾਲ ਗੱਲਬਾਤ ਵੀ ਕਰੀਏ ਔਰ ਉਹਨਾਂ ਦੀ ਇਸ ਪ੍ਰਾਪਤੀ ਬਾਬਤ ਵੀ ਔਰ ਉਹਨਾਂ ਦੇ ਪਿਛਲੇ ਕਾਰਜਾਂ ਬਾਬਤ ਵੀ ਅਸੀਂ ਬਾਕੀ ਜਿਹੜੇ ਦੋਸਤ ਨੇ ਬਾਕੀ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਾਣੂ ਜ਼ਰੂਰ ਕਰਵਾਈਏ। ਤੇ ਅਗਲੀ ਖ਼ਬਰ ਵੱਲ ਦੋਸਤੋ ਵੱਧਦੇ ਹਾਂ ਔਰ ਅਗਲੀ ਖ਼ਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਸਟ੍ਰੇਲੀਆ ਤੋਂ ਹੀ। ਆਸਟ੍ਰੇਲੀਆ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਉਹ ਅਜੇ ਵੀ ਲੱਗੀਆਂ ਹੋਈਆਂ, ਨਿਊ ਸਾਊਥ ਵੇਲਸ ਦੇ ਕੁਛ ਇਲਾਕੇ ਨੇ ਔਰ ਨਾਲ ਹੀ ਨਾਲ ਵਿਕਟੋਰੀਆ ਦੇ ਵਿੱਚ ਵੀ ਜਿਹੜਾ ਈਸਟ ਗਿਪਸਲੈਂਡ ਆ ਉੱਥੇ ਵੀ ਜਿਹੜੀਆਂ ਅੱਗਾਂ ਆ ਉਹਨਾਂ ਦਾ ਕਹਿਰ ਅਜੇ ਜਾਰੀ ਆ। ਤੇ ਇਸੇ ਤਰ੍ਹਾਂ ਕੁਛ ਹੋਰ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਆ ਗਏ ਆ ਉਹਨੇ ਵਰਤਾਇਆ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਜਾਨਵਰ ਇਸੇ ਤਰ੍ਹਾਂ ਵਿਕਟੋਰੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਜਾਨਵਰ ਆ ਉਹ ਅੱਗ ਦੀ ਲਪੇਟ ਦੇ ਵਿੱਚ ਆਏ ਤੇ ਉਸ ਤੋਂ ਬਾਅਦ ਮਾਰੇ ਗਏ ਆ। ਤੇ ਇਸ ਸਾਰੇ ਹਾਦਸੇ ਨੂੰ ਲੈ ਕੇ ਜੋ ਵੀ ਆਸਟ੍ਰੇਲੀਆ ਦੇ ਵਿੱਚ ਵਾਪਰਿਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਹੋਇਆ ਔਰ ਰਕਬਾ ਜਿਹੜਾ ਆ ਬਹੁਤ ਵੱਡੇ ਪੱਧਰ ਦੇ ਉੱਤੇ ਨਸ਼ਟ ਹੋਇਆ ਹੀ ਹੋਇਆ, ਪਰ ਉਹਦੇ ਨਾਲ ਕੁਛ ਅਣਮੁੱਲੀਆਂ ਜਾਨਾਂ ਜਿਹੜੀਆਂ 27 ਦੇ ਕਰੀਬ ਦੱਸਿਆ ਜਾ ਰਿਹਾ ਕਿ ਇੰਨੀਆਂ ਕੁ ਜਾਨਾਂ ਜਿਹੜੀਆਂ ਆਸਟ੍ਰੇਲੀਆ ਭਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਵਿੱਚ ਅੱਗਾਂ ਲੱਗਣ ਕਾਰਨ ਗਈਆਂ ਔਰ ਇਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਜਾਨਵਰਾਂ ਦਾ ਹੋਇਆ। ਜਾਨਵਰਾਂ ਦੀ ਜਿਹੜੀ ਜਾਨ ਆ ਉਹ ਜ਼ਿਆਦਾ ਗਈ ਹੈ ਔਰ ਕੈਂਗਰੂ ਤੇ ਕੁਆਲਾ ਜਿਹੜੇ ਕਿ ਆਸਟ੍ਰੇਲੀਆ ਦੇ ਵਿਸ਼ੇਸ਼ ਜਾਨਵਰ ਮੰਨੇ ਗਏ ਆ ਉਹਨਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਬਹੁਤ ਜ਼ਿਆਦਾ ਹੋਈਆਂ ਔਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਇਸ ਵੇਲੇ ਆਲੋਚਨਾ ਆ ਉਹ ਪ੍ਰਾਈਮ ਮਿਨਿਸਟਰ ਦੀ ਹੋ ਰਹੀ ਆ ਜੰਗਲੀ ਅੱਗ ਕਾਰਨ ਜਿਹੜਾ ਆਸਟ੍ਰੇਲੀਆ ਦੇ ਵਿੱਚ ਨੁਕਸਾਨ ਹੋਇਆ। ਤੇ ਪੀਐਮ ਦੀ ਕੁਰਸੀ ਨੂੰ ਇਹ ਵੀ ਦੱਸਿਆ ਜਾ ਰਿਹਾ ਕਿ ਖਤਰਾ ਇਸ ਵੇਲੇ ਬਣਿਆ ਹੋਇਆ ਔਰ ਉਹਨਾਂ ਦੇ ਰੋਲ ਨੂੰ ਲੈ ਕੇ ਔਰ ਇਸ ਸਾਰੇ ਹੀ ਵਰਤੇ ਜਿਹੜੇ ਕਹਿਰ ਤੋਂ ਬਾਅਦ ਉਹਨਾਂ ਦੁਆਰਾ ਚੁੱਕੇ ਗਏ ਜਿਹੜੇ ਕਦਮ ਆ ਉਹ ਕਿਉਂ ਨਾਸਾਜ਼ ਰਹੇ ਆ ਜਾਂ ਫਿਰ ਉਹਨਾਂ ਤੋਂ ਜਿਹੜੇ ਲੋਕ ਆ ਉਹ ਸੰਤੁਸ਼ਟ ਕਿਉਂ ਨਹੀਂ ਹੋ ਪਾਏ ਇਹ ਇੱਕ ਅਲੱਗ ਮਸਲਾ ਹੈ, ਇਹ ਇੱਕ ਅਲੱਗ ਵਿਸ਼ਾ। ਪਰ ਦੱਸਿਆ ਜਾ ਰਿਹਾ ਕਿ ਐਗਜ਼ਿਟ ਪੋਲ ਦੇ ਵਿੱਚ ਇਹ ਪ੍ਰਗਟਾਵਾ ਜਿਹੜਾ ਉਹ ਸਾਹਮਣੇ ਆਇਆ ਕਿ ਲੋਕ ਜਿਹੜੇ ਆ ਉਹ ਇਸ ਵੇਲੇ ਕਾਫੀ ਜ਼ਿਆਦਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਜਿਹੜੀ ਆਲੋਚਨਾ ਆ ਉਹ ਕਰ ਰਹੇ ਆ, ਜਿਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਭਿਆਨਕ ਅੱਗ ਨਿਊ ਸਾਊਥ ਵੇਲਸ ਸੂਬੇ ਦੇ ਵਿੱਚ ਲੱਗੀ ਸੀ ਕਿਉਂਕਿ ਉਹਨਾਂ ਦਾ ਆਪਣਾ ਸੂਬਾ ਔਰ ਉਸ ਸਮੇ ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਗਏ ਹੋਏ ਸੀ। ਆ ਕੇ ਉਹਨਾਂ ਨੇ ਇਸ ਬਾਰੇ ਮਾਫ਼ੀ ਵੀ ਜਿਹੜੀ ਆ ਉਹ ਆਮ ਲੋਕਾਂ ਤੋਂ ਮੰਗੀ ਹੈ। ਉਹਨਾਂ ਨੇ ਆਪਣਾ ਭਾਰਤ ਦਾ ਦੌਰਾ ਵੀ ਰੱਦ ਕਰ ਦਿੱਤਾ। ਇਹਦੇ ਬਾਵਜੂਦ ਵੀ ਜਿਹੜੇ ਲੋਕ ਆ ਉਹ ਇਸ ਵੇਲੇ ਉਹ ਉਹਨਾਂ ਦੇ ਨਾਲ ਨਿਰਾਸ਼ ਚੱਲ ਰਹੇ ਆ। ਖੈਰ ਅਗਲੀ ਖਬਰ ਵੱਲ ਵਧਿਆ ਤੇ ਅਮਰੀਕਾ ਦੇ ਵਿਚ ਇਕ ਦਸਤਾਰਧਾਰੀ ਸਿੱਖ ਜਿਹੜਾ ਜੀ ਉਹ ਡਿਪਟੀ ਸ਼ੈਰਿਫ ਬਣਿਆ। ਬੀਤੇ ਦਿਨ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਕਿੰਗ ਕਾਉਂਟੀ ਚ ਇਕ ਹੋਰ ਸਿੱਖ ਨੌਜਵਾਨ ਜਿਹੜਾ ਤੇਜਿੰਦਰ ਸਿੰਘ ਉਹਨੂੰ ਡਿਪਟੀ ਸ਼ੈਰਿਫ ਵਜੋਂ ਨਿਯੁਕਤ ਕੀਤਾ ਗਿਆ। ਸੋ ਇਸ ਤੋਂ ਪਹਿਲਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ ਸਾਰੇ ਅਮਰੀਕਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਦੁਨੀਆਂ ਭਰ ਦੇ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਸਿੱਖ ਨੌਜਵਾਨ ਤੇਜਿੰਦਰ ਸਿੰਘ ਆ ਇਸ ਨੂੰ ਕੌਮ ਦਾ ਜਿਹੜਾ ਮਾਣ ਆ ਉਹ ਮਿਲਿਆ ਔਰ ਇਸ ਮਾਣ ਦੇ ਵਿਚ ਹੋਰ ਵੀ ਵਾਧਾ ਕਰੇਗਾ। ਤੇ ਇਸੇ ਤਰ੍ਹਾਂ ਹੋਰ ਵੀ ਕਈ ਦੇਸ਼ਾਂ ਦੇ ਵਿਚ ਕੁਛ ਜਿਹੜੀਆਂ ਕੁਦਰਤੀ ਆਫ਼ਤਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ। ਇਸ ਵੇਲੇ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ ਦੇ ਵਿਚ ਭਾਰੀ ਮੀਂਹ ਤੇ ਬਰਫ਼ਬਾਰੀ ਕਾਰਨ 19 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ। ਉਧਰ ਫਿਲੀਪੀਨਸ ਦੇ ਵਿਚ ਜਵਾਲਾਮੁਖੀ ਚੋਂ ਜਿਹੜਾ ਲਾਵਾ ਆ ਉਹ ਇਸ ਵੇਲੇ ਨਿਕਲਣਾ ਸ਼ੁਰੂ ਹੋ ਗਿਆ ਤੇ ਇਹਦੇ ਨਾਲ ਕਹਿੰਦੇ ਵੀ ਲਗਭਗ ਜਿਹੜੀ 70 ਕੁ ਕਿਲੋਮੀਟਰ ਦੂਰ ਤੱਕ ਜਿਹੜੀ ਸਵਾਹ ਆ ਉਹ ਪਹੁੰਚ ਗਈ ਆ। ਸੋ ਮਨੀਲਾ ਤੱਕ ਜਿਹੜੀ ਇਹ ਸਵਾਹ ਆ ਉਹ ਪਹੁੰਚ ਰਹੀ ਆ ਔਰ ਜਿਸ ਤਰ੍ਹਾਂ ਲਗਾਤਾਰ ਇਹ ਨਿਕਲ ਰਿਹਾ ਆ ਤਾਂ ਇਹਦੇ ਨਾਲ ਵੀ ਜਿਹੜਾ ਕੁਦਰਤੀ ਖਤਰਾ ਆ ਉਹ ਵਧਣ ਦੀ ਸੰਭਾਵਨਾ ਜ਼ਿਆਦਾ ਦਿਖਾਈ ਦੇ ਰਹੀ ਆ। ਤੇ ਉਧਰ ਦੇਖਿਆ ਜਾਵੇ ਤਾਂ ਯੂਕਰੇਨ ਦੇ ਜਹਾਜ਼ ਹਾਦਸੇ ਦੇ ਮ੍ਰਿਤਕਾਂ ਦੀ ਯਾਦ ਦੇ ਵਿਚ ਕੈਨੇਡਾ ਦੇ ਵਿਚ ਜਿਹੜਾ ਇਕ ਸਮਾਰੋਹ ਆ ਉਹ ਆਯੋਜਿਤ ਕੀਤਾ ਗਿਆ। ਸੋ ਬਹੁਤ ਵੱਡਾ ਹਾਦਸਾ ਜਿਹੜਾ ਇਹ ਵਾਪਰਿਆ ਜਿਹਦੇ ਵਿਚ ਲਗਭਗ ਕਾਫੀ ਜ਼ਿਆਦਾ 63 ਦੇ ਕਰੀਬ ਜਿਹੜੇ ਕੈਨੇਡੀਅਨ ਸਵਾਰ ਸੀਗੇ ਜਿਨ੍ਹਾਂ ਦੀ ਮੌਤ ਜਿਹੜੀ ਆ ਉਹ ਹੋਈ ਔਰ ਵੱਡਾ ਝਟਕਾ ਜਿਹੜਾ ਉਹ ਕੈਨੇਡਾ ਨੂੰ ਲੱਗਿਆ। ਤੇ ਲਓ ਦੋਸਤੋ ਅਗਲੀ ਜਿਹੜੀ ਖਬਰ ਆ ਉਹ ਆਪਾਂ ਆਖਰੀ ਖਬਰ ਹੈ ਔਰ ਖੇਡਾਂ ਦੇ ਖੇਤਰ ਤੋਂ ਲੈਂਦੇ ਹਾਂ ਕਿਉਂਕਿ ਖੇਡਾਂ ਦੇ ਖੇਤਰ ਦੇ ਵਿਚ T20 ਜਿਹੜਾ ਵੁਮੈਨਸ ਦਾ ਹੋਣ ਜਾ ਰਿਹਾ ਉਹਦੀ ਜਿਹੜੀ ਘੋਸ਼ਣਾ ਕੀਤੀ ਗਈ ਆ। ਆਸਟ੍ਰੇਲੀਆ ਦੇ ਨਾਲ ਲੜੀ ਖੇਡਣ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਨਵੇਂ ਕਪਤਾਨ ਦੀ ਜਿਹੜੀ ਚੋਣ ਆ ਉਹ ਕੀਤੀ ਗਈ ਆ। ਪੰਜਾਬ ਦੀ ਹਰਮਨਪ੍ਰੀਤ ਕੌਰ ਨੂੰ T20 ਵਰਲਡ ਕੱਪ ਚ ਭਾਰਤ ਦੀ ਮਹਿਲਾ ਟੀਮ ਦੀ ਕਪਤਾਨ ਬਣਾਇਆ ਗਿਆ। ਹਰਮਨਪ੍ਰੀਤ ਨੇ ਮਹਿਲਾ ਕ੍ਰਿਕਟ ਚ ਆਪਣੀ ਧਾਕ ਜਮਾ ਕੇ ਕਈ ਤਮਗੇ ਤੇ ਟਰਾਫੀਆਂ ਜਿਹੜੀਆਂ ਪਹਿਲਾਂ ਤੋਂ ਵੀ ਜਿੱਤੀਆਂ ਹੋਈਆਂ ਤੇ ਹਰਮਨਪ੍ਰੀਤ ਕੌਰ ਦੇ ਕਪਤਾਨ ਬਣਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ। ਹਰਮਨ ਦੇ ਪਿਤਾ ਹਰਮਿੰਦਰ ਸਿੰਘ ਨੇ BCCI ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਦਰਜਾ ਦੇਣ ਦਾ ਸੁਨੇਹਾ ਇਹ ਹੈ ਕਿ ਹਰਮਨਪ੍ਰੀਤ ਜਿਹੜੀ ਆ ਉਸ ਨੂੰ ਉਹਦੇ ਪਰਿਵਾਰ ਵੱਲੋਂ ਜਿਹੜਾ ਮਿਲਿਆ ਸਹਿਯੋਗ ਆ ਜਿਸ ਨੇ ਉਸ ਦਾ ਜਿਹੜਾ ਹੌਸਲਾ ਉਹ ਇਸ ਖੇਡ ਦੇ ਵਿਚ ਵਧਾਇਆ। ਤੇ ਲਓ ਜੀ ਖਬਰਾਂ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਵੀ ਹੋਏ ਨੇ ਅਸੀਂ ਉਹਨਾਂ ਨੂੰ ਸ਼ਾਮਲ ਵੀ ਕਰਦੇ ਹਾਂ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ, ਉਹਨਾਂ ਨੇ ਬਹੁਤ ਸੋਹਣਾ ਇੱਕ ਵਿਚਾਰ ਵੀ ਭੇਜਿਆ ਸੀ, ਮੈਂ ਉਹ ਵਿਚਾਰ ਵੀ ਸ਼ਾਮਲ ਕਰਦੀ ਹਾਂ। ਵਿਚਾਰ ਹੈ ਜੀ, ਆਤਮ ਵਿਸ਼ਵਾਸ ਦਾ ਕਹਿਣਾ ਹੋ ਸਕਦਾ ਕੋਈ ਤੁਹਾਡੇ ਦਿਲ ਚ ਹੋਵੇ, ਹੋ ਸਕਦਾ ਕੋਈ ਤੁਹਾਡੇ ਦਿਮਾਗ ਚ ਹੋਵੇ, ਹੋ ਸਕਦਾ ਕੋਈ ਤੁਹਾਡੀ ਜ਼ਿੰਦਗੀ ਚ ਹੋਵੇ, ਪਰ ਜਦੋਂ ਕੋਈ ਨਾ ਹੋਵੇ ਤਾਂ ਮੈਂ ਤੁਹਾਡੇ ਨਾਲ ਹੁੰਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ ਔਰ ਬਿਲਕੁਲ ਜੇ ਤੁਹਾਡਾ ਹੌਸਲਾ ਤੁਹਾਡੇ ਨਾਲ ਹੈ ਤਾਂ ਜ਼ਿੰਦਗੀ ਦੇ ਵਿਚ ਤੁਹਾਡਾ ਸਾਥ ਦੇਣ ਵਾਲਾ ਕੋਈ ਵੀ ਨਾ ਹੋਵੇ ਤਾਂ ਤੁਹਾਡੇ ਉਸ ਹੌਸਲੇ ਦੇ ਵਿਚ ਇੱਕ ਜਿਹੜੀ ਰੂਹਾਨੀ ਤਾਕਤ ਹੈ ਉਹ ਜ਼ਰੂਰ ਹੁੰਦੀ ਹੈ ਔਰ ਉਹ ਰੂਹਾਨੀ ਤਾਕਤ ਹੀ ਅਸਲ ਚ ਤੁਹਾਡਾ ਹੌਸਲਾ ਬਣਦੀ ਹੈ। ਤੇ ਜੇ ਤੁਹਾਡਾ ਹੌਸਲਾ ਹੈ ਤਾਂ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਮੰਜ਼ਿਲ ਨੂੰ ਸਾਰ ਕਰ ਸਕਦੇ ਹਾਂ, ਜ਼ਿੰਦਗੀ ਦੀ ਕਿਸੇ ਵੀ ਔਖਿਆਈ ਨੂੰ ਤੁਸੀਂ ਜਿੱਤ ਸਕਦੇ ਹਾਂ। ਤੇ ਲਓ ਜੀ ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਸਵਾਗਤ ਵੀ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਸੌਂਤ ਸਾਹਿਬ ਮੈਂ ਉਮੀਦ ਕਰਦੀ ਹਾਂ ਕਿ ਆਵਾਜ਼ ਜਿਹੜੀ ਆ ਉਹ ਹੁਣ ਲਗਭਗ ਠੀਕ ਹੋ ਚੁੱਕੀ ਹੋਣੀ ਆ, ਪਰ ਜੇਕਰ ਅਜੇ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਆ ਰਹੀ ਤਾਂ ਤੁਸੀਂ ਸਾਨੂੰ ਦੱਸਿਓ ਜ਼ਰੂਰ। ਫਿਲਹਾਲ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਜੀ ਉਹ ਬ੍ਰੇਕ ਦਾ ਵੀ ਹੋਣ ਵਾਲਾ, ਪਰ ਅਸੀਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਵੱਖ ਵੱਖ ਹਿੱਸਿਆਂ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਜਿੱਥੇ ਵੀ ਅੱਗਾਂ ਲੱਗੀਆਂ ਤੇ ਉੱਥੇ ਕੁਝ ਸੰਸਥਾਵਾਂ ਜਿਹੜੀਆਂ ਚਾਹੇ ਪੰਜਾਬੀ ਭਾਈਚਾਰੇ ਚੋਂ ਆ ਚਾਹੇ ਸਿੱਖ ਭਾਈਚਾਰੇ ਚੋਂ ਆ ਉਹ ਕਾਫੀ ਅੱਗੇ ਵੱਧ ਕੇ ਸਹਿਯੋਗ ਕਰ ਰਹੀ ਆ ਔਰ ਕਿਸ ਪੱਧਰ ਦਾ ਇਹ ਸਹਿਯੋਗ ਹੈ ਇਹ ਅਸੀਂ ਅੱਜ ਉਹਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਕੇ ਅਸੀਂ ਪਤਾ ਕਰਾਂਗੇ ਔਰ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿੱਖ ਵਾਲੰਟੀਅਰਸ ਨਾਮ ਦੀ ਇੱਕ ਸੰਸਥਾ ਹੈ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਉਹ ਉੱਥੇ ਗਰਾਊਂਡ ਲੈਵਲ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਕਰ ਰਹੇ ਆ ਔਰ ਵਿਕਟੋਰੀਆ ਦੇ ਇੱਕ ਖਾਸ ਹਿੱਸੇ ਦੇ ਵਿੱਚ ਜਿੱਥੇ ਅਜੇ ਵੀ ਕੁਛ ਕੁ ਜਿਹੜੀਆਂ ਘਟਨਾਵਾਂ ਉਹ ਅੱਗ ਲੱਗਣ ਦੀਆਂ ਦੱਸੀਆਂ ਜਾ ਰਹੀਆਂ ਕਿਉਂਕਿ ਕਾਫੀ ਹੱਦ ਤੱਕ ਕਾਬੂ ਵੀ ਕੀਤਾ ਜਾ ਚੁੱਕਿਆ ਪਰ ਕੁਛ ਹੱਦ ਤੱਕ ਅਜੇ ਵੀ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਆ ਉਹ ਜਾਰੀ ਆ ਔਰ ਉੱਥੇ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਸਹਿਯੋਗ ਦੇ ਰੂਪ ਦੇ ਵਿੱਚ ਰਾਹਤ ਕਾਰਜਾਂ ਦੇ ਰੂਪ ਦੇ ਵਿੱਚ ਸਾਡੇ ਇਹਨਾਂ ਵਾਲੰਟੀਅਰਸ ਵੱਲੋਂ ਕੀਤੇ ਜਾ ਰਹੇ ਆ ਅਸੀਂ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਜ਼ਰੂਰ ਕਰਾਂਗੇ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੀਤ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਔਰ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰਵਾਈਏ ਤੇ ਲਓ ਜੀ ਗੀਤ ਕਮਲ ਹੀਰ ਦੀ
ਵਾਲੀਏ
जी दोस्तों स्वागत करते हैं एक बार फिर प्रोग्राम दे विच तुसी गीत सुने कमलहीर दी आवाज दे विच ते गीत तो बाद एक बार फिर तुहाडा सारयां दा बहुत बहुत स्वागत प्रोग्राम दे विच जिवें कि मैं तुहानू दस्या सीगा कि अज असी गलबात ते करनी है ਉਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਜਿਹੜੇ ਪੰਜਾਬੀ ਭਾਈਚਾਰੇ ਵਿਚੋਂ ਸਿੱਖ ਭਾਈਚਾਰੇ ਦੇ ਵਿਚੋਂ ਅੱਗੇ ਹੋ ਕੇ ਸਹਿਯੋਗ ਕਰ ਰਹੇ ਨੇ ਉਨ੍ਹਾਂ ਇਲਾਕਿਆਂ ਦੇ ਵਿਚ ਜਿੱਥੇ ਜਿੱਥੇ ਵੀ ਅੱਗ ਲੱਗਣ ਦੇ ਕਾਰਨ ਵੱਡਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਤੋਂ ਬਾਅਦ ਹੁਣ ਜਿਹੜੇ ਰਾਹਤ ਕਾਰਜ ਆ ਉਹ ਉੱਥੇ ਉਪਲਬਧ ਕੀਤੇ ਜਾ ਰਹੇ ਆ ਉੱਥੇ ਮੁਹੱਈਆ ਕੀਤੇ ਜਾ ਰਹੇ ਆ ਸਰਕਾਰ ਵੱਲੋਂ ਵੀ ਔਰ ਉਨ੍ਹਾਂ ਸੰਸਥਾਵਾਂ ਵੱਲੋਂ ਵੀ ਜਿਹੜੀਆਂ ਸੰਸਥਾਵਾਂ ਲਗਾਤਾਰ ਨਿਰਸਵਾਰਥ ਭਾਵਨਾਵਾਂ ਦੇ ਨਾਲ ਉੱਥੇ ਇਸ ਸਹਿਯੋਗ ਦੇ ਲਈ ਜੁੜੀਆਂ ਹੋਈਆਂ ਨੇ ਸੋ ਇਸ ਵੇਲੇ ਸਾਡੇ ਨਾਲ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਤੋਂ ਮਨਪ੍ਰੀਤ ਸਿੰਘ ਜੁੜੇ ਨੇ ਜਿਹੜੇ ਕਿ ਬੇਨਸਡੇਲ ਤੋਂ ਕਾਫੀ ਦਿਨਾਂ ਤੋਂ ਇਹ ਵਾਲੰਟੀਅਰ ਜਿਹੜੇ ਨੇ ਉੱਥੇ ਜੁਟੇ ਹੋਏ ਨੇ ਰਾਹਤ ਕਾਰਜ ਜਿਹੜੇ ਆ ਉਹ ਮੁਹੱਈਆ ਕਰਵਾ ਰਹੇ ਨੇ ਔਰ ਕਿਸ ਰੂਪ ਦੇ ਵਿਚ ਉਨ੍ਹਾਂ ਵੱਲੋਂ ਇਹ ਜਿਹੜੀ ਮਦਦ ਆ ਉੱਥੇ ਕੀਤੀ ਜਾ ਰਹੀ ਆ ਇਹ ਅਸੀਂ ਉਨ੍ਹਾਂ ਤੋਂ ਹੀ ਜਾਣਦੇ ਹਾਂ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਨੇ ਮਨਪ੍ਰੀਤ ਸਿੰਘ ਹੁਰੀ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਤੋਂ ਜੀ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ
ਜੀ ਸੋ ਮਨਪ੍ਰੀਤ ਤੁਸੀਂ ਸਾਨੂੰ ਪਲੀਜ਼ ਦੱਸੋ ਕਿ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਉਸ ਇਲਾਕੇ ਦੇ ਵਿਚ ਬੇਨਸਡੇਲ ਦੇ ਵਿਚ ਰੁਕੇ ਹੋਏ ਹੋ ਔਰ ਉੱਥੇ ਤੁਹਾਡੇ ਵਾਲੰਟੀਅਰਸ ਵੱਲੋਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਆ ਉੱਥੇ ਮੁਹੱਈਆ ਕੀਤੀਆਂ ਜਾ ਰਹੀਆਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਉੱਥੇ ਇਸ ਵੇਲੇ ਹਾਲਾਤ ਕੀ ਬਣੇ ਹੋਏ ਆ ਕਿਉਂਕਿ ਈਸਟ ਗਿਪਸਲੈਂਡ ਦੇ ਵਿਚ ਜਿਹੜੀ ਅੱਗ ਆ ਉਹ ਕਾਬੂ ਦੇ ਵਿਚ ਜ਼ਰੂਰ ਕੀਤੀ ਗਈ ਆ ਪਰ ਅਜੇ ਵੀ ਦੱਸਿਆ ਜਾ ਰਿਹਾ ਕਿ ਕੁਛ ਕੁ ਥਾਵਾਂ ਦੇ ਉੱਤੇ ਅਜੇ ਵੀ ਜਿਹੜੀ ਅੱਗ ਉਹ ਲੱਗੀ ਹੋਈ ਹੈ ਔਰ ਆਲੇ ਦੁਆਲੇ ਜਿੱਥੇ ਤੁਸੀਂ ਸੇਵਾਵਾਂ ਮੁਹੱਈਆ ਕਰਵਾ ਰਹੇ ਹੋ ਉੱਥੇ ਆਲੇ ਦੁਆਲੇ ਦੇ ਹਾਲਾਤ ਕੀ ਨੇ
ਜੀ ਸੋ ਕਾਫੀ ਹੱਦ ਤੱਕ ਜਿੱਦਾਂ ਤੁਸੀਂ ਦੱਸਿਆ ਕਿ ਅੱਗ ਕੰਟਰੋਲ ਵਿੱਚ ਆ ਚੁੱਕੀ ਆ ਬਟ ਨੁਕਸਾਨ ਜਿਹੜਾ ਨੁਕਸਾਨ ਕਾਫੀ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਆ ਉੱਥੇ ਕਈ ਘਰ ਵੀ ਕਾਫੀ ਸੜੇ ਆ ਤੇ ਲੋਕਾਂ ਦਾ ਵੀ ਪ੍ਰੋਪਰਟੀ ਵਗੈਰਾ ਦਾ ਕਾਫੀ ਨੁਕਸਾਨ ਹੋਇਆ ਇੱਥੇ ਤੇ ਹੁਣ ਜਿੱਦਾਂ ਅਸੀਂ ਜਿਹੜਾ ਮੇਨ ਇਸ ਗਿਪਸਲੈਂਡ ਦਾ ਮੇਨ ਰਿਲੀਫ ਸੈਂਟਰ ਸੀਗਾ ਬੇਨਸਡੇਲ ਦਾ ਤੇ ਅਸੀਂ ਉੱਥੇ ਪਿਛਲੇ 15 ਦਿਨਾਂ ਤੋਂ ਅੱਜ 16ਵਾਂ ਦਿਨ ਆ ਪਿਛਲੇ 15 ਦਿਨਾਂ ਤੋਂ ਉੱਥੇ ਅਸੀਂ ਉਹਨਾਂ ਨੂੰ ਜਿੱਦਾਂ ਫਰੈਸ਼ ਵੈਜੀਟੇਰੀਅਨ ਫੂਡ ਜਿੱਦਾਂ ਮਤਲਬ ਫਰੈਸ਼ਲੀ ਕੁਕਡ ਉਹ ਆਪਾਂ ਛਕਾ ਰਹੇ ਸੀਗੇ ਜਿੱਦਾਂ ਪਿਛਲੇ 15 ਦਿਨਾਂ ਤੋਂ
ਜੀ
ਸੋ ਹੁਣ ਜਿਹੜੇ ਲੋਕੀ ਆ ਵੈਸੇ ਪਿਛਲੇ ਜਿਹੜਾ ਫਰਾਈਡੇ ਸੀਗਾ ਲੰਘ ਕੇ ਗਿਆ ਉਸ ਦਿਨ ਜ਼ਿਆਦਾ ਦੁਆਰਾ ਫਿਰ ਉਹਨਾਂ ਨੇ ਐਮਰਜੈਂਸੀ ਦੱਸੀ ਸੀ ਬਟ ਉਹ ਠੀਕ ਨਿਕਲ ਗਿਆ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਅੱਗ ਜਿਹੜੀ ਇਧਰਲੇ ਪਾਸੇ ਨੌਰਥ ਵਿੰਡ ਦੱਸਿਆ ਜਾ ਰਿਹਾ ਸੀ ਪਰ ਉਹ ਇਧਰ ਨੂੰ ਅੱਗ ਨਹੀਂ ਆਈ ਸਾਰਾ ਠੀਕ ਨਿਕਲ ਗਿਆ ਸੋ ਹੁਣ ਤਕਰੀਬਨ ਲੋਕੀ ਘਰਾਂ ਨੂੰ ਜਾ ਚੁੱਕੇ ਆ ਇੱਥੋਂ 25-30 ਜਾਣੇ ਹੋਊਗੇ ਜਿਹੜੇ ਜਿਨ੍ਹਾਂ ਦੇ ਘਰ ਜ਼ਿਆਦਾ ਨੁਕਸਾਨ ਨਹੀਂ ਗਏ ਆ ਜਿੱਦਾਂ ਉਹ ਹਜੇ ਨਹੀਂ ਵਾਪਸ ਗਏ ਬਾਕੀ ਤਕਰੀਬਨ ਲੋਕੀ ਇੱਥੋਂ ਵਾਪਸ ਜਾ ਚੁੱਕੇ ਆ ਸੋ ਜੀ ਸੋ ਵੈਸੇ ਕਾਫੀ ਇਸ ਇਲਾਕੇ ਦੇ ਵਿੱਚ ਨੁਕਸਾਨ ਹੋਇਆ ਜੀ ਇਸ ਇਲਾਕੇ ਦਾ
ਠੀਕ ਅੱਛਾ ਜੇ ਰਾਹਤ ਕਾਰਜਾਂ ਦੀ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਤਾਜ਼ਾ ਜਿਹੜਾ ਲੰਗਰ ਆ ਬਣਾ ਕੇ ਉਹ ਉੱਥੇ ਉਹਨਾਂ ਲੋਕਾਂ ਨੂੰ ਦੇ ਰਹੇ ਸੀਗੇ ਜਿਹੜੇ ਇਸ ਵੇਲੇ ਅੱਗ ਤੋਂ ਪ੍ਰਭਾਵਿਤ ਆ ਜਿਨ੍ਹਾਂ ਨੇ ਆਪਣੇ ਘਰ ਬਾਰ ਗਵਾ ਲਏ ਸੀ ਹਨਾ ਤੇ ਹੁਣ ਕੀ ਸਮਝਦੇ ਹੋ ਕਿਸ ਤਰ੍ਹਾਂ ਦੀ ਹੋਰ ਕਿਸ ਤਰ੍ਹਾਂ ਦੀਆਂ ਜ਼ਰੂਰਤਾਂ ਕਿਸ ਤਰ੍ਹਾਂ ਦੀਆਂ ਲੋੜਾਂ ਉੱਥੇ ਬਣੀਆਂ ਹੋਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿਚ ਵੀ ਬਣੀਆਂ ਰਹਿਣਗੀਆਂ ਔਰ ਤੁਹਾਡੀ ਸੰਸਥਾ ਵੱਲੋਂ ਹੋਰ ਅੱਗੇ ਆਉਣ ਵਾਲੇ ਸਮੇਂ ਦੇ ਵਿਚ ਕਿੰਨੇ ਕੁ ਉਪਰਾਲੇ ਕੀਤੇ ਜਾ ਰਹੇ ਤੇ ਨਾਲੇ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਕਿੰਨੇ ਕੁ ਵਾਲੰਟੀਅਰ ਤੁਹਾਡੀ ਟੀਮ ਵੱਲੋਂ ਉੱਥੇ ਕੰਮ ਕਰ ਰਹੇ ਆ
ਜਿਸ ਤਰ੍ਹਾਂ 30 December ਨੂੰ ਸਾਨੂੰ ਪਤਾ ਲੱਗਦਾ ਕਿ ਉੱਥੇ ਅੱਗ ਲੱਗੀ ਆ ਜਿੱਦਾਂ ਫੇਸਬੁੱਕ ਵਗੈਰਾ ਤੋਂ ਤੇ ਕਿਉਂਕਿ ਅਸੀਂ ਫਿਰ ਪਹਿਲਾਂ ਦਾ ਹੀ ਡਿਸਾਈਡ ਕਰ ਚੁੱਕੇ ਸੀ ਕੁਛ ਕਿਉਂਕਿ 2 ਸਾਲ ਪਹਿਲਾਂ ਆਪਾਂ 3 ਸਾਲ ਪਹਿਲਾਂ ਜੋ ਫੂਡ ਬੈਂਕ ਸ਼ੁਰੂ ਕੀਤੀ ਸੀ ਤੇ ਆਪਾਂ ਹੋਮਲੈਸ ਜਿਹੜੇ 2 ਕਾਉਂਸਲ ਦੇ ਵਿੱਚ ਲੋਕੀ ਆਉਂਦੇ ਸੀ ਉਹਨਾਂ ਨੂੰ ਪ੍ਰਸ਼ਾਦਾ ਮੁਹੱਈਆ ਕਰਵਾ ਰਹੇ ਸੀ ਪਿਛਲੇ 2.5 ਸਾਲ ਤੋਂ ਫਰਵਰੀ 2017 ਤੋਂ ਸੋ ਲਾਸਟ ਈਅਰ ਅਸੀਂ ਬੇਨੀਫਾਇਰ ਸੀ ਇੱਥੇ ਟੈਕਨਮ ਦੇ ਲਾਗੇ ਹੋਇਆ ਸੀ ਤੇ ਉੱਥੇ ਵੀ ਅਸੀਂ ਗਏ ਸੀਗੇ ਸੋ ਇਹ ਇਲਾਕਾ ਹੁਣ ਸਾਡਾ ਹੀ ਆਉਂਦਾ ਸੀ ਇੱਧਰ ਨੂੰ ਸਾਊਥ ਗਿਪਸਲੈਂਡ ਵਾਲਾ ਜਿਹੜਾ ਇਲਾਕਾ ਆਉਂਦਾ ਸੀ ਤੇ ਜਦੋਂ ਅਸੀਂ ਦੇਖਿਆ ਤੇ ਪਾ ਰਿਹਾ ਤੇ ਅਸੀਂ ਕੰਟੈਕਟ ਕਰਨੇ ਦੀ ਕੋਸ਼ਿਸ਼ ਕੀਤੀ ਕਾਉਂਸਲ ਨਾਲ ਬਟ ਸੰਪਰਕ ਨਹੀਂ ਹੋ ਪਾਇਆ ਤੇ ਕਿਉਂਕਿ ਕਾਉਂਸਲ ਕਲੋਜ਼ ਸੀਗੀ ਤੇ ਅਸੀਂ ਫਿਰ ਬੈਨ ਜਿੱਦਾਂ ਫੂਡ ਦੇ ਨਾਲ ਭਰੀ ਤੇ ਅਸੀਂ ਚੱਲ ਪਏ ਸੀ ਉੱਧਰ ਨੂੰ ਤੇ ਜਦੋਂ ਅਸੀਂ ਆਉਂਦਾ ਵੇ ਸੀਗੇ ਤੇ ਸਾਨੂੰ ਇੱਥੋਂ ਬੇਨਸਡੇਲ ਤੋਂ ਨੇਬਰਹੁੱਡ ਹਾਊਸ ਤੋਂ ਸਾਨੂੰ ਕਾਲ ਆਉਂਦੀ ਹੈ ਕਿ ਤੁਸੀਂ ਇੱਥੇ ਆਓ ਤੇ ਇੱਥੇ ਲੋੜ ਹੈਗੀ ਆ ਪ੍ਰਸ਼ਾਦੇ ਦੀ
ਜੀ
ਸੋ ਅਸੀਂ ਉੱਥੇ ਜਾਂਦੇ ਹਾਂ ਤੇ 300 ਬੰਦਾ ਉਸ ਵੇਲੇ ਉੱਥੇ ਆਇਆ ਹੋਇਆ ਸੀਗਾ ਅਸੀਂ ਰਾਤ ਦੇ 9:30 ਪਹੁੰਚਦੇ ਹਾਂ ਤੇ ਤਕਰੀਬਨ ਉਸ ਦਿਨ ਅੱਗ ਜਿਹੜੀ 5 ਤੋਂ ਲੈ ਕੇ 7 ਕਿਲੋਮੀਟਰ ਦੂਰ ਸੀ, ਐਨ ਪ੍ਰੋਪਰ ਸਾਨੂੰ ਦਿਸ ਰਹੀ ਸੀ ਅੱਗ ਜਿੱਦਾਂ।
ਅੱਛਾ।
ਤੇ ਉਸ ਦਿਨ ਕਾਫੀ ਰਾਤ ਨੂੰ ਲੋਕੀ ਆ ਰਹੇ ਸੀ, 30 ਤਰੀਕ ਦੀ ਗੱਲ ਹੈ, 30 ਦਸੰਬਰ ਦੀ। ਅੱਗ ਬਿਲਕੁਲ ਏਦਾਂ ਲੱਗਦਾ ਸੀ ਜਿੱਦਾਂ ਮਤਲਬ ਬਿਲਕੁਲ ਸਾਡੇ ਨੇੜੇ ਹੀ ਪਹੁੰਚ ਚੁੱਕੀ ਅੱਗ। ਤੇ ਉੱਥੇ ਫਿਰ ਆਪਣਾ ਰਾਤ ਦੇ 1:30 ਵਜੇ ਤੱਕ ਅਸੀਂ ਪ੍ਰਸ਼ਾਦਾ ਛਕਾਉਂਦੇ ਰਹੇ ਹਾਂ, ਕਿਉਂਕਿ ਲੋਕੀ ਸਾਰੀ ਰਾਤ ਆਉਂਦੇ ਰਹੇ ਸੀ ਸਾਨੂੰ, ਕਿਉਂਕਿ ਅਸੀਂ ਸੋਚ ਕੇ ਨਹੀਂ ਆਏ ਸੀ ਕਿ ਇੱਥੇ ਕਿੱਦਾਂ ਸਾਨੂੰ ਕੀ ਕਰਨਾ ਜਾਂ ਕਿੱਦਾਂ ਆਪਾਂ ਰਹਿਣਾ ਇੱਥੇ। ਪਰ ਜਦੋਂ ਮਹਿਸੂਸ ਹੋਇਆ ਕਿ ਲੋਕੀ ਵਾਕਈ ਆ ਰਹੇ ਆ, ਤੇ ਉੱਥੇ ਸਲਵੇਸ਼ਨ ਆਰਮੀ ਵੀ ਸੀ, ਰੈਡ ਕਰਾਸ ਵੀ ਸੀ, ਸਲਵੇਸ਼ਨ ਆਰਮੀ ਵੱਲੋਂ ਵੀ ਜਿੱਦਾਂ ਫ੍ਰੀ ਪੈਕ ਫੂਡ ਜਿਹੜਾ ਸੀਗਾ ਆ ਰਿਹਾ ਸੀ, ਉਹ ਵੀ ਵਰਤਾ ਰਿਹਾ ਸੀ। ਤੇ ਲੋਕੀ ਫਿਰ ਅਸੀਂ ਅਗਲੇ ਦਿਨ ਤੋਂ ਫਿਰ ਬ੍ਰੇਕਫਾਸਟ, ਲੰਚ ਤੇ ਡਿਨਰ ਤਿੰਨੇ ਚੀਜ਼ਾਂ ਹੀ 6:30 ਤੋਂ ਸਵੇਰੇ ਚਲ ਜਾਈਦਾ ਸੀ ਉੱਥੇ, ਫਿਰ ਰਾਤ ਦੇ 10 ਵਜੇ ਤੱਕ ਉੱਥੇ ਰੁਕੀਦਾ ਸੀਗਾ। ਤੇ ਨੇਬਰਹੁੱਡ ਹਾਊਸ ਤੇ ਸਾਨੂੰ ਆਪਣਾ ਕਿਚਨ ਜਿਹੜਾ ਸੀ ਉਹ ਦੇ ਦਿੱਤਾ ਸੀ, ਇੱਥੇ ਸਾਰਾ ਪ੍ਰਸ਼ਾਦਾ ਤਿਆਰ ਕਰ ਸਕਦੇ ਹਾਂ। ਅਸੀਂ ਆਪਣਾ ਸਾਰਾ ਸਮਾਨ ਵਗੈਰਾ ਪਿੱਛੋਂ ਲੈ ਆਏ ਸੀਗੇ, ਤੇ ਅਸੀਂ ਉੱਥੇ ਵੀ ਸਾਰਾ ਹੀ ਆਪਣਾ ਪ੍ਰਸ਼ਾਦਾ ਤਿਆਰ ਕਰਦੇ ਰਹੇ ਹਾਂ। ਤੇ ਉੱਥੇ ਡੇਲੀ ਦਾ ਅਸੀਂ 700 ਤੋਂ 800 ਕੰਟੇਨਰ ਜਿਹੜੇ 1000 ਤੱਕ ਵੀ ਗੈਂਟੀ ਪਹੁੰਚ ਜਾਂਦੀ ਸੀ, ਤੇ ਉੱਥੇ ਹੀ ਤਿਆਰ ਕਰਕੇ ਤੇ ਉਹਨਾਂ ਨੂੰ ਦਰਸ਼ਕਾਂ ਦੇ ਰਹੇ ਹਾਂ ਜੀ।
ਠੀਕ। ਤੇ ਉਹ ਸਾਰੇ ਲੋਕ ਜਿਹੜੇ ਸੀ ਉਹ ਉੱਥੇ ਆ ਕੇ ਹੀ ਛਕਦੇ ਸੀਗੇ, ਜਾਂ ਫਿਰ ਤੁਸੀਂ ਉੱਥੇ ਕੁਛ ਹੋਰ ਜਿਹੜੇ ਰਾਹਤ ਕੇਂਦਰ ਬਣੇ ਸੀ ਉੱਥੇ ਵੀ ਭੇਜਦੇ ਸੀ?
ਇਸ ਤੋਂ ਪਹਿਲਾਂ ਤਾਂ ਅਸੀਂ ਜਿੱਦਾਂ ਆਪਣਾ ਜਿਹੜਾ ਬੀਂਚ ਜੇਲ ਦਾ ਮੇਨ ਰਿਲੀਫ ਸੈਂਟਰ ਆ, ਸਾਡੀ ਵੈਨ ਹੀ ਉੱਥੇ ਅਲਾਊਡ ਸੀ, ਹੋਰ ਕੋਈ ਨਹੀਂ ਜਿੱਦਾਂ ਜਾ ਸਕਿਆ। ਹੁਣ ਮਤਲਬ ਪਤਾ ਨੀ ਉਹਨਾਂ ਨੇ ਕੀ ਰੀਜ਼ਨ ਕੋਈ ਨਹੀਂ ਅਲਾਊਡ ਕੀਤਾ ਜਾਂ ਪਤਾ ਨੀ ਪਹੁੰਚ ਨਹੀਂ ਹੋਈ ਹੋਈ, ਸਾਡੀ ਵੈਨ ਹੀ ਸੀਗੀ। ਤੇ ਫਿਰ ਅਸੀਂ ਉੱਥੇ ਸੀ, ਤੇ ਦੂਜਾ ਆਪਣਾ ਲੇਕ ਸੈਂਟਰ ਤੇ ਔਰ ਬੋਟ ਵੀ ਅਸੀਂ ਜਾਂਦੇ ਰਹੇ ਹਾਂ। ਪਰ ਜਦੋਂ ਫਿਰ ਇੱਥੇ ਗਿਣਤੀ ਜ਼ਿਆਦਾ ਵੱਧ ਗਈ ਤੇ ਸਾਡੇ ਤੋਂ ਫਿਰ ਦੋਨੇ ਪਾਸੇ, ਕਿਉਂਕਿ ਇੱਕ ਹੀ ਵੈਨ ਸੀਗੀ ਤੇ ਅਸੀਂ ਹਾਈਜੀਨ ਦਾ ਵੀ ਪੂਰਾ ਧਿਆਨ ਰੱਖਿਆ ਸੀ ਕਿ ਟੈਂਪਰੇਚਰ ਪੂਰਾ ਰਹੇ ਸਾਰੇ ਫੂਡ ਦਾ, ਤੇ ਔਰ ਬੋਸਟ ਨੂੰ ਘੱਟੋ ਘੱਟ 2 ਘੰਟੇ ਦੀ ਡਰਾਈਵ ਹੁੰਦੀ ਸੀ, ਇਸ ਕਰਕੇ ਫਿਰ ਦੁਬਾਰਾ ਅਸੀਂ ਨਹੀਂ ਜਾ ਪਾਏ ਉੱਧਰ। ਅਸੀਂ ਇੱਕ ਥਾਂ ਦੇ ਉੱਤੇ ਰੋਕੇ, ਇੱਥੇ ਹੀ ਸਾਰੇ ਹੀ ਲੋਕੀ ਇੱਥੇ ਹੀ ਆਉਣਾ ਸ਼ੁਰੂ ਹੋ ਗਏ ਸੀਗੇ, ਕਿਉਂਕਿ ਜਿਹੜੀ DHS ਰਜਿਸਟ੍ਰੇਸ਼ਨ ਕਰ ਰਹੀ ਸੀਗੀ, ਕਿਉਂਕਿ ਗਵਰਨਮੈਂਟ ਥੋੜੇ ਫੰਡਸ ਦੇ ਰਹੀ ਹੈ ਇਹਨਾਂ ਨੂੰ, ਲੋਕਲ ਲੋਕਾਂ ਨੂੰ, ਤੇ ਉਹ ਸਾਰੀ ਹੀ ਰਜਿਸਟ੍ਰੇਸ਼ਨ ਇੱਥੇ ਹੀ ਹੋ ਰਹੀ ਸੀ, ਰੋਜ਼ ਦਾ 700 ਤੋਂ 800 ਲੋਕੀ ਜਿੱਦਾਂ ਇੱਥੇ ਆ ਰਿਹਾ ਸੀਗਾ ਜੀ।
ਠੀਕ। ਅੱਛਾ, ਇਹ ਸਾਰਾ ਜਿਹੜਾ ਪ੍ਰਬੰਧ ਆ, ਕਿਉਂਕਿ ਰਾਸ਼ਨ ਸਮੱਗਰੀ ਜਿਹੜੀ ਆ ਉਹਦੇ ਉੱਤੇ ਵੀ ਕਾਫੀ ਖਰਚਾ ਹੁੰਦਾ, ਔਰ ਜਿਵੇਂ ਕਿ ਤੁਸੀਂ ਸਾਰੇ ਆਪਣੇ ਕੰਮ ਕਾਰਜ ਜਿਹੜੇ ਆ ਉਹ ਛੱਡ ਕੇ ਜਿੰਨੇ ਵੀ ਵਾਲੰਟੀਅਰ ਤੁਸੀਂ ਉੱਥੇ ਪਹੁੰਚੇ ਹੋਏ ਹੋ ਉਹ ਨਿਰਸਵਾਰਥ ਸੇਵਾ ਦੇ ਨਾਲ ਲੱਗੇ ਹੋਏ ਹੋ, ਤੇ ਕਿਸ ਤਰ੍ਹਾਂ ਜਿਹੜੀ ਫੰਡਿੰਗ ਆ ਉਹ ਤੁਹਾਨੂੰ ਸੰਭਵ ਹੋ ਰਹੀ ਆ, ਜਾਂ ਫਿਰ ਤੁਸੀਂ ਆਪਣੇ ਕੋਲੋਂ ਜਿਹੜਾ ਖਰਚਾ ਕਰਕੇ ਉੱਥੇ ਸਾਰੇ ਪ੍ਰਬੰਧ ਕਰ ਰਹੇ ਹੋ?
ਜਿੱਦਾਂ ਸਾਡਾ ਸੀ, ਕਿਉਂਕਿ ਅਸੀਂ ਮੇਨਲੀ ਪ੍ਰਸ਼ਾਦਾ ਹੀ ਵਰਤਾਉਂਦੇ ਰਹੇ ਹਾਂ, ਜਿੱਦਾਂ ਹੋਰ ਤਾਂ ਅਸੀਂ ਕਿਸੇ ਕਾਰਜ ਵਿੱਚ ਨਹੀਂ, ਸਾਡਾ ਹੈਗਾ ਵੀ ਪਰਪਸ ਇਹ ਵੀ ਸੀ ਕਿ ਪ੍ਰਸ਼ਾਦਾ ਛਕਾਉਣਾ ਸੀਗਾ, ਅਸੀਂ ਹੋਰ ਕੋਈ ਜਿੱਦਾਂ ਉਹਨਾਂ ਨੂੰ ਕੋਈ ਸਪਲਾਈ ਦੇਣੀ ਕਿਸੇ ਹੋਰ ਚੀਜ਼ਾਂ ਦੀ ਜਾਂ ਕੁਛ ਇੱਦਾਂ ਦਾ ਬਿਲਕੁਲ ਨਹੀਂ ਕੀਤਾ, ਸਿਰਫ ਪ੍ਰਸ਼ਾਦੇ ਦਾ ਹੀ ਸੀ ਸਾਡਾ ਤਿੰਨ ਟਾਈਮ ਦਾ, ਸੋ ਇਸ ਕਰਕੇ ਸਿਰਫ ਗਰੋਸਰੀ ਵਗੈਰਾ ਦੀ ਹੀ ਜ਼ਰੂਰਤ ਹੁੰਦੀ ਸੀਗੀ, ਸੋ ਸੰਗਤ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸੀਗੀ, ਪੂਰੀ ਸਪੋਰਟ ਸੀ ਲੋਕਲ, ਇੱਥੇ ਲੋਕੀ ਵੀ ਲੋਕਲ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਸੀ, ਆ ਕੇ ਜੋ ਵੀ ਸਾਨੂੰ ਚੀਜ਼ ਦੀ ਲੋੜ ਸੀ ਪੁੱਛਦੇ ਸੀ ਉਹ ਦਿੰਦੇ ਵੀ ਸੀਗੇ।
ਠੀਕ। ਅੱਛਾ, ਤੁਹਾਡੇ ਸਿੱਖ ਵਾਲੰਟੀਅਰ ਟੀਮ ਦੇ ਵਿੱਚੋਂ ਇੱਕ ਸਾਡੀ ਮਹਿਲਾ ਸੁਖਵਿੰਦਰ ਕੌਰ ਹੈ ਨਾ, ਜਿਨ੍ਹਾਂ ਦੇ ਬਾਰੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਦੇ ਜਿਹੜੇ ਭੈਣ ਜੀ ਉਹ ਕਾਫੀ ਜ਼ਿਆਦਾ ਇਸ ਵੇਲੇ ਬਿਮਾਰ ਨੇ, ਉਹਨਾਂ ਦੀ ਤਬੀਅਤ ਜਿਹੜੀ ਨਾਸਾਜ਼ ਚੱਲ ਰਹੀ ਹੈ, ਔਰ ਇਸ ਸੰਬੰਧ ਵਿੱਚ ਉਹਨਾਂ ਨੇ ਪੰਜਾਬ ਜਾਣਾ ਸੀ, ਇੰਡੀਆ ਜਾਣਾ ਸੀਗਾ, ਔਰ ਉਹ ਜਿਹੜਾ ਟ੍ਰਿਪ ਆ ਉਹਨਾਂ ਨੇ ਉਹ ਕੈਂਸਲ ਕੀਤਾ, ਕਿਉਂਕਿ ਉਹ ਉੱਥੇ ਲਗਾਤਾਰ ਤੁਹਾਡੀ ਟੀਮ ਦੇ ਵਿੱਚ ਬੜੇ ਐਕਟਿਵ ਹੋ ਕੇ ਉੱਥੇ ਲੱਗੇ ਹੋਏ ਆ, ਔਰ ਲੰਗਰ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ ਸਾਰੀ ਟੀਮ ਨੇ ਆਪਸ ਦੇ ਵਿੱਚ ਵੰਡੀ ਹੋਈ ਸੀ, ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ।
ਸੁਖਵਿੰਦਰ ਕੌਰ ਜੀ ਦੀ ਬੜੀ ਮਿਹਨਤ ਹੈ, ਜਿੱਦਾਂ ਪੂਰੀ ਟੀਮ ਬੈਠੀ ਸ਼ੁਰੂ ਤੋਂ ਹੀ ਜਦੋਂ ਦੀ ਆਰਗੇਨਾਈਜੇਸ਼ਨ ਸ਼ੁਰੂ ਹੋਈ ਹੈ, ਸੋ ਹੁਣ ਵੀ ਜਿੱਦਾਂ ਉਹਨਾਂ ਦੇ ਸਿਸਟਰ ਕਾਫੀ ਉਹਨਾਂ ਦੇ ਅੰਦਰ ਭਾਵਨਾ ਜਿਹੜੀ ਸੇਵਾ ਭਾਵਨਾ ਹੁੰਦੀ ਹੈ ਪਰਮਾਤਮਾ ਵੱਲੋਂ ਹਰੇਕ ਬੰਦੇ ਦੇ ਅੰਦਰ ਆਪਣੇ, ਉਹ ਹਮੇਸ਼ਾ ਹੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਪਿੱਛੇ ਰੱਖ ਕੇ ਤੇ ਮਤਲਬ ਆਪਣੀਆਂ ਸੇਵਾਵਾਂ ਵੱਲ ਜ਼ਿਆਦਾ ਧਿਆਨ ਦਿੱਤਾ ਆ। ਉਹਨਾਂ ਦੇ ਸਿਸਟਰ ਹਾਕੀ ਜਿੱਦਾਂ ਕੋਮਾ ਦੇ ਵਿੱਚ ਸੀਗੇ, ਤੇ ਈਵਨ ਪਲੈਨਿੰਗ ਵੀ ਹੋ ਗਈ ਸੀ ਉਹਨਾਂ ਦੀ ਜਾਣ ਦੀ ਵਾਪਸੀ ਦੀ, ਪਰ ਜਦੋਂ ਸਡਨਲੀ ਅਸੀਂ ਇੱਥੇ ਆਉਂਦੇ ਹਾਂ ਤੇ ਫਿਰ ਉਹਨਾਂ ਨੇ ਮਤਲਬ ਅਗਲੇ ਦਿਨ ਉਹ ਵੀ ਆ ਜਾਂਦੇ 31 ਨੂੰ, 31 ਦੇ ਇੱਥੇ ਹੀ ਆ, ਉਸੇ ਦਿਨ ਦੇ ਵਾਪਸ ਨਹੀਂ ਗਏ ਘਰ ਨੂੰ ਆਪਣੇ
ਜੀ,
ਤੇ ਉਹਨਾਂ ਨੇ ਆਪਣੀ ਜਿਹੜੀ ਟਿਕਟ ਸੀਗੀ ਉਹ ਫਿਰ ਆਪਾਂ ਕੈਂਸਲ, ਉਹਨਾਂ ਨੇ ਜਾਣਾ ਉੱਥੇ ਪੰਜਾਬ ਨੂੰ ਕੈਂਸਲ ਕਰ ਦਿੱਤਾ ਸੀਗਾ, ਤੇ ਉਸੇ ਦਿਨ ਦੇ ਫਿਰ ਉਹਨਾਂ ਦੀ ਸਿਸਟਰ ਜਿੱਥੇ ਸਟਿਲ ਹਜੇ ਹੋਸਪਿਟਲ ਵਿੱਚ ਹੀ ਆ, ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਿਬੜ ਜਾਵੇ ਤੇ ਉਹਨਾਂ ਨੂੰ ਅਸੀਂ ਵਾਪਸ ਜ਼ਰੂਰ ਭੇਜਾਂਗੇ ਜਿੱਦਾਂ ਤਾਂ ਕਿ ਆਪਣੇ ਸਿਸਟਰ ਨੂੰ ਮਿਲ ਸਕਣ, ਸੋ ਪਰ ਉਹਨਾਂ ਦੀ ਬੜੀ ਮਿਹਨਤ ਹੈ ਜਿੱਦਾਂ ਐਜ਼ ਆ ਬੀਬੀ, ਸੋ ਚਲੋ ਐਜ਼ ਆ ਸਿੰਘ ਅਸੀਂ ਗੱਲ ਹੋਰ ਹੋ ਜਾਂਦੀ ਹੈ, ਪਰ ਫਿਰ ਵੀ ਇੱਕ ਲੇਡੀ ਦੇ ਲਈ 15 दिन अपना घर बार छड के ये सारा सेवा करनी एक रोल मॉडल है बीबिया बाकी भी
जी
बड़ी मेहनत की है जी
जी जी ਤੇ ਬਿਲਕੁਲ ਅਸੀਂ ਤੁਹਾਡੀ ਸਾਰੀ ਟੀਮ ਨੂੰ ਵੀ ਇਸ ਗੱਲ ਦੇ ਲਈ ਹੱਲਾਸ਼ੇਰੀ ਦਿੰਦੇ ਹਾਂ ਕਿਉਂਕਿ ਤੁਸੀਂ ਇੰਨੇ ਦਿਨਾਂ ਤੋਂ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਕਿਉਂਕਿ ਅਸੀਂ ਤਾਂ ਇੱਥੋਂ ਗੱਲਬਾਤ ਕਰਕੇ ਤੁਹਾਡਾ ਜਿਹੜਾ ਸੁਨੇਹਾ ਉਹ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ ਪਰ ਉੱਥੇ ਗਰਾਊਂਡ ਦੇ ਵਿੱਚ ਰਹਿ ਕੇ ਹਨਾ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਕੰਮ ਕਰਨਾ ਉਹ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੁੰਦਾ ਤੇ ਇਸ ਗੱਲ ਦੇ ਲਈ ਅਸੀਂ ਤੁਹਾਡੀ ਜਿਹੜੀ ਤਾਰੀਫ ਕਰਨੀ ਵੀ ਬਣਦੀ ਆ ਔਰ ਅਸੀਂ ਦੋਸਤਾਂ ਨੂੰ ਵੀ ਕਹਾਂਗੇ ਕਿ ਜਿਸ ਪੱਧਰ ਦੇ ਉੱਤੇ ਵੀ ਜਿਹੜੇ ਦੋਸਤ ਆ ਉਹ ਸਹਿਯੋਗ ਕਰਨਾ ਚਾਹੁੰਦੇ ਨੇ ਤੁਹਾਡੀ ਟੀਮ ਦੇ ਨਾਲ ਰਲ ਕੇ ਜਾਂ ਫਿਰ ਇਹਨਾਂ ਉਪਰਾਲਿਆਂ ਦੇ ਵਿੱਚ ਉਹਨਾਂ ਨੂੰ ਕਰਨਾ ਚਾਹੀਦਾ ਤੁਸੀਂ ਭਾਈਚਾਰੇ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋਵੋ ਜਾਂ ਫਿਰ ਤੁਹਾਡਾ ਕੋਈ ਸੁਨੇਹਾ ਹੋਵੇ ਤਾਂ ਜ਼ਰੂਰ ਦਿਓ
ਬੇਸਿਕਲੀ ਅਸੀਂ ਜਿੱਦਾਂ ਮਤਲਬ ਕਿਉਂਕਿ ਹੁਣ ਭਾਈਚਾਰੇ ਵੱਲੋਂ ਫੰਡ ਵਗੈਰਾ ਇਕੱਠੇ ਕੀਤੇ ਜਾ ਰਹੇ ਆ ਸਾਰਿਆਂ ਵਾਸਤੇ ਤਕਰੀਬਨ ਆਪਾਂ ਪਹਿਲਾਂ ਵੀ ਉਸੇ ਦਿਨ ਦੀ ਹੀ ਬੇਨਤੀ ਕਰਦੇ ਆ ਰਹੇ ਹਾਂ ਕਿ ਜਿੱਦਾਂ ਸਮਾਨ ਵਗੈਰਾ ਡੋਨੇਸ਼ਨ ਇੱਥੇ ਉਹਨਾਂ ਨੇ ਬੰਦ ਕੀਤੀਆਂ ਹੋਈਆਂ ਸੀ ਲੈਣ ਦੀਆਂ ਕਿਉਂਕਿ ਇੱਕੋ ਦਮੇ ਹੀ ਸਾਰੇ ਭਾਈਚਾਰਿਆਂ ਵੱਲੋਂ ਜਿੱਦਾਂ ਮਤਲਬ ਇਮੋਸ਼ਨਲੀ ਤੇ ਸਾਰਾ ਕੁਛ ਡੋਨੇਟ ਕੀਤਾ ਜਾਂਦਾ ਤੇ ਸੈਂਟਰ ਭਰ ਗਿਆ ਸੀ ਉਹਨਾਂ ਦੇ ਤੇ ਉਹਨਾਂ ਕੋਲ ਰੱਖਣ ਲਈ ਜਗ੍ਹਾ ਨਹੀਂ ਸੀ ਤੇ ਪਰ ਇਹ ਜਿਹੜਾ ਹੁਣ ਕਾਰਜ ਜਿੱਦਾਂ ਨੁਕਸਾਨ ਹੋਇਆ ਆ ਇਹਨੂੰ ਟਾਈਮ ਲੱਗਣਾ ਪੂਰਤੀ ਹੋਣ ਦੇ ਲਈ ਤੇ ਹੁਣ ਜਦੋਂ ਲੋਕੀ ਘਰਾਂ ਚ ਵਾਪਸ ਜਾਣਗੇ ਉਦੋਂ ਉਹਨਾਂ ਨੂੰ ਅਸਲ ਵਿੱਚ ਜ਼ਰੂਰਤ ਪੈਣੀ ਆ ਲੋੜ ਦੀ ਲੋਕਾਂ ਦੀ
ਜੀ
ਜਿਹੜਾ ਮਤਲਬ ਇੱਕੋ ਡੱਕੇ ਹੁਣ ਆਪਾਂ ਕਰ ਰਹੇ ਹਾਂ ਸੋ ਉਹਨੂੰ ਥੋੜਾ ਥੋੜਾ ਦੇਖ ਕੇ ਥੋੜਾ ਜਿਹਾ ਸਮਾਂ ਵਿਚਾਰ ਕੇ ਹੌਲੀ ਹੌਲੀ ਜਿੱਦਾਂ ਮਤਲਬ ਤੱਕ ਸਿੱਧਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮਤਲਬ ਥੋੜਾ ਜਿਹਾ ਵੇਟ ਕਰਕੇ ਇੱਕੋ ਦਮੇ ਹੁਣ ਸਾਰੇ ਮਤਲਬ ਆਪਾਂ ਕਰਕੇ ਇਕੱਠਾ ਤੇ ਮਤਲਬ ਇੱਕੋ ਦਮੇ ਫਿਨਿਸ਼ ਲਾ ਕਰੀਏ ਜਿੱਦਾਂ ਹੁਣ ਲੋਕੀ ਵਾਪਸ ਜਾ ਰਹੇ ਹੁਣ ਜਿਹਨਾਂ ਦੇ ਘਰ ਨੁਕਸਾਨ ਹੋਏ ਉਹਨਾਂ ਦੇ ਘਰ ਬਣਨੇ ਆ ਉਹਨਾਂ ਦੇ ਵਿੱਚ ਆਪਾਂ ਮਦਦ
ਠੀਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੀ ਕੋਈ ਹੋਰ ਪਲਾਨਸ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਅੱਗੇ ਵੀ ਕੋਈ ਜਿਹੜੀ ਯੋਜਨਾ ਦੇ ਹਿਸਾਬ ਦੇ ਨਾਲ ਇਸ ਮਦਦ ਦੇ ਵਿੱਚ ਯੋਗਦਾਨ ਪਾਓਗੇ
ਜਿਸ ਤਰ੍ਹਾਂ ਹਜੇ ਸਾਡਾ ਕੋਈ ਏਦਾਂ ਦਾ ਪਲਾਨ ਨਹੀਂ ਹੈਗਾ ਕਿਉਂਕਿ ਹੁਣ ਜਦੋਂ ਸਾਡਾ ਅਸੀਂ ਫੂਡ ਦਾ ਹੀ ਦੱਸਿਆ ਸੀ ਅਸੀਂ ਕੁਛ ਸਾਡੀ ਕੁਛ ਲਿਮਿਟੇਸ਼ਨ ਆ ਅਸੀਂ ਉੱਥੇ ਤੱਕ ਹੀ ਕੰਮ ਕਰਨੇ ਆ
ਜੀ
ਸੋ ਅਸੀਂ ਆਪਣਾ ਜਿਹੜਾ ਜ਼ਿੰਮੇਵਾਰੀ ਸੀ ਉਹ ਨਿਭਾ ਦਿੱਤੀ ਆ ਤਕਰੀਬਨ ਅੱਜ ਜਾਂ ਕੱਲ ਦੇ ਅੱਜ ਹੀ ਸ਼ਾਇਦ ਉੱਥੋਂ ਵਾਪਸ ਚਲ ਜਾਂਗੇ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਦੀ ਸੀ ਉਹ ਵੀ ਅੱਜ ਬੰਦ ਹੋ ਜਾਣੀ ਆ ਤੇ ਲੋਕੀ ਸ਼ਾਇਦ ਆਉਣੇ ਬੰਦ ਹੋ ਜਾਣਗੇ ਅੱਜ ਇੱਥੇ ਪਰ ਹੁਣ ਜਿੱਦਾਂ ਹੋਰ ਆਰਗੇਨਾਈਜੇਸ਼ਨ ਹੈਗੀਆਂ ਜਿੱਦਾਂ ਖਾਲਸਾ ਏਰੀਆ ਯੂਨਾਈਟਿਡ ਸਿੱਖਿਆ ਜਾਂ ਹੋਰ ਵੀ ਇੱਥੇ ਦੀਆਂ ਹੋਰ ਵੀ ਆਰਗੇਨਾਈਜੇਸ਼ਨ ਹੋਣਗੀਆਂ ਜਿਹੜੀਆਂ ਇਹਨਾਂ ਕਾਰਜਾਂ ਵਿੱਚ ਸਹਾਇਤਾ ਕਰਦੀਆਂ ਘਰ ਬਣਾਉਣ ਵਿੱਚ ਜਾਂ ਹੋਰ ਰਸ ਪਾਣੀ ਪਹੁੰਚਾਉਣ ਦੇ ਵਿੱਚ ਉਹ ਹੁਣ ਐਕਟਿਵਲੀ ਆ ਐਕਟਿਵੀ ਆ ਤੇ ਹੋਰ ਵੀ ਐਕਟਿਵ ਹੋਣਗੀਆਂ ਸੋ ਜੀ ਸਾਡੇ ਕੋਲੋਂ ਤਾਂ ਅਸੀਂ ਬੇਨਤੀ ਹੈ ਕਿ ਸੰਗਤ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਕਰੇ ਜਿੱਥੇ ਜਿੱਥੇ ਲੋੜ ਹੈਗੀ ਆ ਜਿਹੜੀ ਜਿਹੜੀ ਚੀਜ਼ ਦੀ ਉਹਨਾਂ ਨੂੰ ਸਹਿਯੋਗ ਕੀਤਾ ਜਾਵੇਗੀ
ਠੀਕ ਸੋ ਤੁਹਾਡੇ ਇਸ ਸਾਰੇ ਉਪਰਾਲੇ ਦੇ ਲਈ ਸਾਡੇ ਵੱਲੋਂ ਤੁਹਾਨੂੰ ਸ਼ੁਭੇਚਾਵਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਹੀ ਭਾਵਨਾ ਦੇ ਨਾਲ ਨਿਰਸਵਾਰਥ ਹੋ ਕੇ ਸਾਰੇ ਭਾਈਚਾਰੇ ਦੀ ਵੀ ਔਰ ਜਿਹੜੇ ਸਾਡੇ ਆਸਟ੍ਰੇਲੀਅਨ ਲੋਕ ਆ ਉਹਨਾਂ ਦੀ ਮਦਦ ਦੇ ਲਈ ਤੁਸੀਂ ਇਹ ਉਪਰਾਲੇ ਜਿਹੜੇ ਆ ਜਾਰੀ ਰੱਖੋ ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਸਾਡੇ ਨਾਲ ਗੱਲ ਕਰਨ ਦੇ ਲਈ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ
ਵਾਸਤੇ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਸਿੱਖ ਵਾਲੰਟੀਅਰ ਆਸਟ੍ਰੇਲੀਆ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਜਿਹੜੇ ਕਿ ਗਰਾਊਂਡ ਲੈਵਲ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਬੇਨਸਡੇਲ ਤੋਂ ਜਿਹੜੇ ਇਸ ਵੇਲੇ ਰਾਹਤ ਕਾਰਜਾਂ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿਵੇਂ ਉਹਨਾਂ ਨੇ ਦੱਸਿਆ ਕਿ 15ਵਾਂ ਦਿਨ ਸੀ ਅੱਜ ਉਹਨਾਂ ਦਾ ਇਸ ਸਹਿਯੋਗ ਦੇ ਵਿੱਚ ਔਰ ਇਸ 15ਵੇਂ ਦਿਨ ਅੱਜ ਉਹ ਸ਼ਾਇਦ ਇਨ੍ਹਾਂ ਸੇਵਾਵਾਂ ਦੀ ਜਿਹੜੀ ਸਮਾਪਤੀ ਉਹ ਕਰਨਗੇ ਕਿਉਂਕਿ ਉੱਥੇ ਕਾਫੀ ਹੱਦ ਤੱਕ ਅੱਗ ਦੇ ਉੱਤੇ ਵੀ ਕਾਬੂ ਕੀਤਾ ਜਾ ਚੁੱਕਿਆ ਔਰ ਲੋਕ ਜਿਹੜੇ ਆ ਉਹਨਾਂ ਦੀ ਘਰ ਵਾਪਸੀ ਵੀ ਹੋ ਚੁੱਕੀ ਆ ਔਰ ਜ਼ਮੀਨੀ ਪੱਧਰ ਤੋਂ ਆਪਣੀਆਂ ਜਿਹੜੀਆਂ ਸੇਵਾਵਾਂ ਦੇਣੀਆਂ ਆਪਣੇ ਕੰਮ ਕਾਜ ਛੱਡ ਕੇ ਉੱਥੇ ਹਾਜ਼ਰ ਰਹਿਣਾ ਉੱਥੇ ਆਪਣੇ ਕੰਮ ਕਾਜ ਛੱਡ ਕੇ ਤੇ ਉਹਨਾਂ ਲੋਕਾਂ ਦੇ ਲਈ ਸਮਰਪਿਤ ਕਰ ਦੇਣਾ ਆਪਣਾ ਸਮਾਂ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ ਔਰ ਇਸ ਦੇ ਨਾਲ ਇਹਨਾਂ ਨੇ ਆਪਣੀ ਇੱਕ ਪਛਾਣ ਜਿਹੜੀ ਆ ਉਹ ਵੀ ਜ਼ਰੂਰ ਛੱਡੀ ਹੈ ਸੋ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਦੀ ਟੀਮ ਨੂੰ ਵੀ ਆਪਾਂ ਵਧਾਈ ਦਿੰਦੇ ਹਾਂ ਤੇ ਇਸ ਤੋਂ ਬਾਅਦ ਅਸੀਂ ਅੱਗੇ ਇੱਕ ਹੋਰ ਜਿਹੜੀ ਗੱਲਬਾਤ ਕਰਨੀ ਆ ਕਿਉਂਕਿ ਕ੍ਰੇਗੀਬਨ ਗੁਰਦੁਆਰਾ ਸਾਹਿਬ ਤੋਂ ਵੀ ਕੁਛ ਇਹੋ ਜਿਹੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਆ ਤਾਂ ਕਿ ਬੁਸ਼ ਫਾਇਰ ਰਿਲੀਫ ਫੰਡ ਦੇ ਵਿੱਚ ਜਿਹੜੀ ਮਦਦ ਆ ਉਹ ਪਾਈ ਜਾ ਸਕੇ ਸੋ ਇਸ ਸੰਬੰਧ ਵਿੱਚ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਹੁਣ ਅਸੀਂ ਆਪਾਂ ਗੱਲਬਾਤ ਕਰਾਂਗੇ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਹੋਇਆ ਆਪਾਂ ਨੂੰ ਇੱਥੇ ਇੱਕ ਬ੍ਰੇਕ ਦੇ ਲਈ ਰੁਕਣਾ ਪੈਣਾ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕ੍ਰੇਗੀਬਨ ਗੁਰਦੁਆਰਾ ਸਾਹਿਬ ਦੇ ਸਕੱਤਰ ਸਾਹਿਬ ਦੇ ਨਾਲ ਕਿ ਬੁਸ਼ ਫਾਇਰ ਰਿਲੀਫ ਫੰਡ ਦੇ ਲਈ ਉਹ ਕੀ ਉਪਰਾਲੇ ਕਰ ਰਹੇ ਨੇ ਇਸ ਵੇਲੇ ਔਰ ਅੱਗੇ ਉਹਨਾਂ ਦੇ ਕੀ ਪਲਾਨ ਨੇ। ਤੇ ਲਓ ਜੀ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਤੇ।
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ।
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids, huge range of kids traditional and western wear, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ। HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਚੱਲ ਰਹੀ ਸੀ, ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਸਾਡੇ ਸਪਾਂਸਰਸ ਦੇ, ਜਿਹੜੇ ਸਹਿਯੋਗੀ ਸਾਨੂੰ ਮਦਦ ਕਰਦੇ ਨੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਤੇ ਬ੍ਰੇਕ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਅਸੀਂ ਤੁਹਾਡੀ ਨਜ਼ਰ ਕੀਤਾ ਸੀ। ਗੀਤ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ, ਮੈਲਬਨ ਤੋਂ। ਤੇ ਲਓ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੁਸ਼ ਫਾਇਰ ਦੇ ਨਾਲ ਹੁਣ ਇਸ ਵੇਲੇ ਜਿਹੜੇ ਰਾਹਤ ਕਾਰਜ ਸ਼ੁਰੂ ਹੋਏ ਨੇ, ਕਿਉਂਕਿ ਬੁਸ਼ ਫਾਇਰਸ ਨਾਲ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਜੰਗਲੀ ਅੱਗਾਂ ਦੇ ਨਾਲ, ਸਿਰਫ ਜੰਗਲਾਂ ਦਾ ਹੀ ਨਹੀਂ, ਸਿਰਫ ਰਕਬੇ ਦਾ ਹੀ ਨਹੀਂ, ਸਗੋਂ ਜਾਨਵਰਾਂ ਦਾ ਵੀ ਹੋਇਆ, ਮਨੁੱਖੀ ਜਾਨਾਂ ਵੀ ਗਈਆਂ, ਔਰ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਕੁਦਰਤੀ ਆਫ਼ਤ ਨੇ ਜਿਹੜੀ ਤਬਾਹੀ ਹੈ ਉਹ ਆਸਟ੍ਰੇਲੀਆ ਭਰ ਦੇ ਵਿੱਚ ਮਚਾਈ। ਪਰ ਇਸ ਸਭ ਦੇ ਦੌਰਾਨ ਇੱਥੇ ਸਲਿਊਟ ਕਰਨਾ ਬਣਦਾ ਉਹਨਾਂ ਲੋਕਾਂ ਦਾ, ਜਿਨ੍ਹਾਂ ਲੋਕਾਂ ਨੇ ਇਸ ਵੇਲੇ ਜਿਹੜੀ ਆਪਣੀ ਪੂਰੀ ਮਦਦ ਆ ਉਹ ਆਪਣੇ ਉਪਰਾਲੇ ਜਿਹੜੇ ਆ ਉਹ ਜਾਰੀ ਰੱਖੇ ਹੋਏ ਆ, ਔਰ ਮਦਦ ਉਹ ਕਿਸੇ ਵੀ ਰੂਪ ਦੇ ਵਿਚ ਕਰ ਰਹੇ ਆ, ਕੋਈ ਧਨ ਰਾਸ਼ੀ ਦੇ ਰੂਪ ਦੇ ਵਿਚ ਕਰ ਰਿਹਾ, ਕੋਈ ਉੱਥੇ ਆਪਣਾ ਸਮਾਂ ਦੇ ਕੇ ਕਰ ਰਿਹਾ, ਔਰ ਤਨ ਮਨ ਧਨ ਦੇ ਨਾਲ ਜਿਹੜੀ ਸੇਵਾ ਆ, ਉਪਰਾਲੇ ਆ, ਉਹ ਕੀਤੇ ਜਾ ਰਹੇ ਆ। ਔਰ ਜਿਵੇਂ ਅਸੀਂ ਪਹਿਲਾਂ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਦੀ ਟੀਮ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਆ ਕਰਾਈ ਆ, ਇਸ ਵੇਲੇ ਸਾਡੇ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਵਨ ਤੋਂ ਉਨ੍ਹਾਂ ਦੇ ਸਕੱਤਰ ਸਾਹਿਬ ਸਰਦਾਰ ਗੁਰਦੀਪ ਸਿੰਘ ਮਠਾਰੂ ਜੀ ਫੋਨ ਲਾਈਨ ਤੇ ਸਾਡੇ ਨਾਲ ਬਣੇ ਹੋਏ ਨੇ। ਅਸੀਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਆ ਜੀ, ਬਹੁਤ ਬਹੁਤ ਸਵਾਗਤ ਗੁਰਦੀਪ ਸਿੰਘ ਭਾਜੀ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ ਭੈਣ ਜੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਹਾਂਜੀ ਤੇ ਸੋਚਿਆ ਨੂੰ ਮੇਰਾ ਵਾਹਿਗੁਰੂ ਜੀ ਕਾ ਖਾਲਸਾ, ਮੇਰੇ ਵੱਲੋਂ ਵਾਹਿਗੁਰੂ ਜੀ ਕੀ ਫਤਿਹ
ਜੀ, ਗੁਰਫਤਿਹ ਸਾਡੇ ਵੱਲੋਂ ਵੀ।
ਮੈਂ ਭੈਣ ਜੀ ਤੁਹਾਡਾ ਜੀ
ਜੀ
ਹਰਮਨ ਰੇਡੀਓ ਦਾ, ਜਿਹਨਾਂ ਨੇ ਮੈਨੂੰ ਸੰਗਤਾਂ ਦੇ ਰੂਬਰੂ ਕੀਤਾ
ਜੀ,
ਧੰਨਵਾਦ ਭੈਣ ਜੀ।
ਹਾਂਜੀ ਕੋਈ ਗੱਲ ਨੀ ਜੀ, ਔਰ ਅਸੀਂ ਜਾਣਨਾ ਚਾਹਵਾਂਗੇ ਭਾਜੀ ਕਿ ਗੁਰਦੁਆਰਾ ਸਾਹਿਬ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ, ਉਪਰਾਲੇ ਜਿਹੜੇ ਆ ਕੁਛ ਕੀਤੇ ਜਾ ਰਹੇ ਆ ਕਿ ਜਿਹੜਾ ਰਾਹਤ ਕਾਰਜ ਇਸ ਵੇਲੇ ਸ਼ੁਰੂ ਹੋ ਚੁੱਕਿਆ। ਵੈਸੇ ਤਾਂ ਜਦੋਂ ਦੀਆਂ ਇਹ ਅੱਗਾਂ ਲੱਗੀਆਂ, ਜਦੋਂ ਦੇ ਨੁਕਸਾਨ ਸ਼ੁਰੂ ਹੋਏ ਆ, ਮਨੁੱਖੀ ਸ਼ਕਤੀ ਦੇ ਰੂਪ ਦੇ ਵਿਚ, ਧਨ ਰਾਸ਼ੀ ਦੇ ਰੂਪ ਦੇ ਵਿਚ ਜਿਹੜਾ ਪੰਜਾਬੀ ਭਾਈਚਾਰਾ ਆ ਉਹ ਅੱਗੇ ਆਇਆ, ਔਰ ਬਹੁਤ ਸਾਰੇ ਗੁਰੂ ਘਰ ਜਿਹੜੇ ਉਨ੍ਹਾਂ ਨੇ ਵੀ ਆਪਣਾ ਜਿਹੜਾ ਯੋਗਦਾਨ ਆ ਇਸ ਸੰਬੰਧ ਦੇ ਵਿਚ ਪਾਇਆ, ਔਰ ਇਸ ਸੰਬੰਧ ਵਿਚ ਕ੍ਰੇਗੀਬਨ ਗੁਰਦੁਆਰਾ ਸਾਹਿਬ ਵੱਲੋਂ ਵੀ ਉਪਰਾਲੇ ਜਿਹੜੇ ਉਰੰਭੇ ਗਏ ਆ। ਸੋ ਕੀ ਨੇ ਇਹ ਉਪਰਾਲੇ, ਇਨ੍ਹਾਂ ਦੇ ਬਾਰੇ ਵੀ ਸਾਨੂੰ ਦੱਸੋ।
ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਜੀ ਮੈਂ ਔਨ ਬਿਹਾਫ ਆਫ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਆਰਗਨਾਈਜੇਸ਼ਨ ਜਿਵੇਂ ਆਸਟ੍ਰੇਲੀਅਨ ਸਿੱਖ ਸਪੋਰਟ ਜਿਹੜੇ ਆਪਣੇ ਉਧਰੋਂ ਤੇਲਬਨ ਸਾਈਡ ਤੋਂ ਹੈਗੀ, ਤੁਸੀਂ ਸਵੇਰੇ ਉਹਨਾਂ ਨਾਲ ਗੱਲਬਾਤ ਕੀਤੀ। ਹਾਂਜੀ, ਤਾਂ ਸਾਰੀ ਜੋ ਇਸ ਵੇਲੇ ਸਿੱਖ ਭਾਈਚਾਰਾ ਆਪਣਾ ਇਸ ਬੁਸ਼ ਫਾਇਰ ਦੇ ਵਿਚ ਸਹਾਇਤਾ ਕਰ ਰਿਹਾ ਹੈ ਜੀ, ਉਹਨਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਧੰਨਵਾਦ ਕਰਦਾ ਜੀ, ਬਹੁਤ 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 ਸ਼ਲਾਘਾਯੋਗ ਕੰਮ ਕਰ ਰਹੇ ਨੇ ਜੀ, ਮਹਾਰਾਜ ਉਹਨਾਂ ਨੂੰ ਪ੍ਰੈਕਟੀਕਲ ਬਖਸ਼ਣ ਤਾਂ ਕਿ ਇਸੀ ਤਰ੍ਹਾਂ ਸੇਵਾ ਕਰਦੇ ਰਹਿਣ ਜੀ।
ਹਾਂਜੀ,
ਜੋ ਗੁਰਦੁਆਰਾ ਕ੍ਰੇਗੀ ਵੱਲੋਂ ਇਸ ਵੇਲੇ ਹਿੱਸਾ ਪਾ ਰਿਹਾ ਜੀ, ਜਿਵੇਂ ਨਵੰਬਰ ਤੋਂ ਅੱਗ ਸ਼ੁਰੂ ਹੋਈ ਸੀਗੀ ਉਦੋਂ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਅਨਾਊਂਸ ਕੀਤਾ ਜਾ ਰਿਹਾ ਸੀਗਾ ਵੀ ਜੋ ਬੁਸ਼ ਫਾਇਰ ਅਫੈਕਟਿਡ ਏਰੀਆ ਨੇ ਜਿਨ੍ਹਾਂ ਦੇ ਵਿਚ ਘਰ ਜਲ ਗਏ ਨੇ, ਉਹਨਾਂ ਦੇ ਲੋਕਾਂ ਦਾ ਮਾਲੀ ਜਾਨੀ ਨੁਕਸਾਨ ਬਹੁਤ ਹੋਇਆ ਜੀ।
ਬਿਲਕੁਲ,
ਸੋ ਉਦੋਂ ਰਿਲੀਫ ਫੰਡ ਸੈਂਟਰ ਵੱਲੋਂ ਜੋ ਸਾਨੂੰ ਹਦਾਇਤ ਆਉਂਦੀ ਸੀਗੀ ਜਿਵੇਂ ਉੱਥੇ ਉਹਨਾਂ ਨੂੰ ਕਸਟਰਡ ਦੀ ਲੋੜ ਆ, ਲੌਂਗ ਲਾਈਫ ਮਿਲਕ ਦੀ ਲੋੜ ਆ, ਜਨਰਲ ਡੇਲੀ ਯੂਜ ਦਾ ਜੋ ਸਮਾਨ ਸੀ ਅਸੀਂ ਉਹ ਅਨਾਊਂਸ ਕਰਕੇ, ਜਿਹੜਾ ਗੁਰਦੁਆਰਾ ਸਾਹਿਬ ਕੋਲ ਇੱਕ ਸ਼ੈਡ ਹੈਗਾ ਜੀ 14, ਤੇ ਉਹਦੇ ਵਿੱਚ ਅਸੀਂ ਇਕੱਠਾ ਕਰਨਾ ਸ਼ੁਰੂ ਕਰਤਾ ਸੀਗਾ ਜੀ, ਹੁਣ ਵੀ ਲਗਾਤਾਰ ਉਹ ਇਕੱਠਾ ਹੋ ਰਿਹਾ ਜੀ, ਤੇ ਆਸਟ੍ਰੇਲੀਅਨ ਸਿੱਖ ਸਪੋਰਟ ਦੇ ਮਾਧਿਅਮ ਰਾਹੀਂ ਉਹ ਉਹਨਾਂ ਏਰੀਆ ਦੇ ਵਿੱਚ ਪਹੁੰਚਾਇਆ ਗਿਆ ਜੀ। ਸੋ ਅਸੀਂ ਆਸਟ੍ਰੇਲੀਅਨ ਸਿੱਖ ਸਪੋਰਟ ਦਾ ਵੀ ਧੰਨਵਾਦ ਕਰਦੇ ਹਾਂ। ਸੋ ਇੱਕ ਤਾਂ ਇਹ ਗੁਰਦੁਆਰਾ ਸਾਹਿਬ ਹੁਣ ਵੀ ਕੰਮ ਕਰੇ ਜੀ ਲਗਾਤਾਰ, ਹੁਣ ਵੀ ਡੇਲੀ ਹੋਰ ਕਮਿਊਨਿਟੀਜ਼ ਵੀ, ਜਿਵੇਂ ਇੱਕ ਮੈਂ ਮਾੜਾ ਜਿਹਾ ਬਰੀਫ ਕਰਦਾ ਜੀ, ਕੋਈ ਜੋ ਲੇਡੀ ਮਤਲਬ ਕਿ ਆਸਟ੍ਰੇਲੀਅਨ ਉਹ ਕ੍ਰੇਗੀ ਬੰਦਾ ਫੇਸਬੁੱਕ ਪੇਜ ਚਲਾਉਂਦੀ, ਉਹਦੇ ਨਾਲ 19,000 ਬੰਦੇ ਉਹਨਾਂ ਨਾਲ ਜੁੜੇ ਹੋਏ ਨੇ ਜੀ, ਉਹ ਗੁਰਦੁਆਰਾ ਸਾਹਿਬ ਮੈਨੂੰ ਮਿਲੇ ਸੀ ਆ ਕੇ, ਸੋ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ ਵੀ ਜੋ ਤੁਸੀਂ ਕੰਮ ਕਰ ਰਹੇ ਹੋ, ਬਹੁਤ ਸ਼ਲਾਘਾਯੋਗ ਵੀ, ਅਸੀਂ ਦੱਸੋ ਕੀ ਕਰੀਏ।
ਠੀਕ,
ਸੋ ਅਸੀਂ ਉਹਨਾਂ ਨੂੰ ਵੀ ਦੱਸਿਆ ਵੀ ਤੁਸੀਂ ਜੇ 19,000 ਤੋਂ ਨਾਲ ਜੁੜੇ, 50 ਸੈਂਟ ਜਾਂ $1 ਵੀ ਇਕੱਠਾ ਕਰੀਏ ਤਾਂ ਉਹ $19 ਜਾਂ ਹਾਫ ਆਫ $19 ਹੋ ਜਾਂਦਾ।
ਬਿਲਕੁਲ,
ਤੁਸੀਂ ਸਾਨੂੰ ਜੋ ਸੁੱਕੀ ਰਸਦਾ ਨੇ ਜਾਂ ਜੋ ਵੀ ਸਮਾਨ ਤੁਸੀਂ ਦੇ ਸਕਦੇ ਹੋ ਐਸ ਪਰ ਰਿਲੀਫ ਸੈਂਟਰ ਜੋ ਡਿਮਾਂਡ ਕਰ ਰਹੇ ਨੇ, ਤੁਸੀਂ ਗੁਰੂ ਘਰ ਛੱਡੋ ਤੇ ਅਸੀਂ ਇੱਥੋਂ ਜਦੋਂ ਵੀ ਬਣਦਾ, ਜਦੋਂ ਸਾਡਾ ਹਰੇਕ ਵੀਕਐਂਡ ਤੇ ਆਸਟ੍ਰੇਲੀਅਨ ਸਿੱਖ ਸਪੋਰਟ ਵਾਲੇ ਲੈ ਕੇ ਜਾਂਦੇ ਨੇ ਜੀ ਟਰੱਕ, ਕੋਈ ਨਾ ਕੋਈ ਉਹਨਾਂ ਦੀ ਹੈਲਪ ਕਰਦਾ ਜੀ, ਤਾਂ ਉਹ ਸਮਾਨ ਉੱਥੇ ਪਹੁੰਚਾਇਆ ਜਾਂਦਾ, ਤਾਂ ਉਹ ਹੋਰ ਲੋਕਲ ਕਮਿਊਨਿਟੀਜ਼ ਵੀ ਗੁਰਦੁਆਰੇ ਇਸ ਵੇਲੇ ਸਮਾਨ ਡਰੋਪ ਆਫ ਕਰ ਰਹੀਆਂ ਨੇ ਜੀ। ਸੋ ਜਦੋਂ ਆਪਾਂ ਦੇਖਦੇ ਹਾਂ ਵੀ ਹੁਣ ਇੰਨਾ ਨੁਕਸਾਨ ਹੋ ਚੁੱਕਿਆ ਜੀ, ਜੋ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਜੀ ਗਵਰਨਮੈਂਟ ਦੀ ਅਨਾਊਂਸ ਕਰ ਰਹੀਆਂ ਨੇ, ਤਾਂ ਆਪਣੇ ਗੁਰੂ ਘਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜੀ, ਆਪਾਂ ਇੱਕ ਸਪੈਸ਼ਲ ਅਕਾਊਂਟ ਖੋਲਿਆ ਜੀ, ਉਹਦਾ ਨਾਂ ਰੱਖਿਆ ਆਪਾਂ ਸ੍ਰੀ ਗੁਰੂ ਸਿੰਘ ਸਭਾ ਦਾ ਸਿੱਖ ਕਲਚਰ ਸੋਸਾਇਟੀ ਆਫ ਵਿਕਟੋਰੀਆ ਆਈਐਨਸੀ ਰਿਲੀਫ ਫੰਡ। ਹਾਂਜੀ, ਇਹ ਆਪਾਂ ਤਕਰੀਬਨ 10 ਦਿਨ ਪਹਿਲਾਂ ਖੋਲਿਆ ਜੀ, ਤੇ ਇਹ ਉਹਦੇ ਇੱਕ ਗੋਲਕ ਦੀ ਥੱਲੇ ਲੰਗਰ ਹਾਲ ਦੇ ਵਿੱਚ ਲਗਾਈ ਗਈ ਹੈ, ਜਿਹਦੇ ਉੱਤੇ ਲਿਖਿਆ ਕਮਿਊਨਿਟੀ ਹੈਲਪ ਐਸ ਵੈਲ। ਮੈਂ ਇਹਦੇ ਬਾਰੇ ਵੀ ਮਾੜਾ ਜਿਹਾ ਚੱਲਣਾ ਪਾਊਂਗਾ ਜੀ।
ਜ਼ਰੂਰ।
ਸੋ ਸੰਗਤ ਬਹੁਤ ਹੰਗਾਰਾ ਦੇ ਰਹੀ ਹੈ ਜੀ, ਤਕਰੀਬਨ 3 ਫੰਡ ਰੇਜ਼ਰ ਦੇ ਵਿੱਚ ਆਪਾਂ $18,000 ਤੱਕ ਪਹੁੰਚ ਗਏ ਜੀ। ਸੋ ਕਮੇਟੀ ਨੇ ਲਾਸਟ ਸੰਡੇ ਸਪੋਕਸਮੈਨ ਦੇ ਜਿਹੜੇ ਇੱਥੇ ਨੁਮਾਇੰਦੇ ਨੇ ਪਰਮਵੀਰ ਸਿੰਘ ਆਲੂਵਾਲੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਆਪਾਂ ਅਨਾਊਂਸ ਕੀਤਾ ਸੀ ਵੀ ਸੰਗਤ ਦੇ ਸਹਿਯੋਗ ਨਾਲ ਸੰਗਤ ਵੱਲੋਂ$50,000 ਜਿਹੜੇ ਨੇ ਜੀ ਉਹ ਪ੍ਰੀਮੀਅਰ ਫੰਡ ਦੇ ਵਿੱਚ ਪਾਏ ਜਾਣਗੇ ਰਿਲੀਫ ਫੰਡ ਦੇ ਵਿੱਚ, ਤਾਂ ਕਿ ਜਿੱਥੇ ਫਾਈਨੈਂਸ਼ੀਅਲੀ ਹੈਲਪ ਦੀ ਲੋੜ ਆ ਉਹ ਉਸ ਫੰਡ ਦੇ ਵਿੱਚੋਂ ਕੀਤੀ ਜਾ ਸਕੇ ਜੀ। ਜਿਹੜਾ ਨਾਲੇ ਭੈਣ ਜੀ ਜਿਹੜਾ ਆਪਾਂ ਇਹ ਅਕਾਊਂਟ ਖੋਲਿਆ ਜਾਂ ਥੱਲੇ ਗੋਲਕ ਰੱਖੀ ਆ, ਇਟਸ ਟੋਟਲੀ ਅਕਾਊਂਟੇਬਲ ਆ ਜੀ, ਈਵਨ 5 ਸੈਂਟ ਦਾ ਵੀ ਹਿਸਾਬ ਉੱਥੋਂ ਮਿਲੂਗਾ ਜੀ। ਸੋ ਮੈਂ ਤਾਂ ਗੱਲ ਕਰੇ ਜੀ, ਇਸ ਵੇਲੇ ਫੇਸਬੁੱਕ ਤੇ ਮੈਂ ਦੇਖਦਾ ਬਹੁਤ ਫੰਡ ਰੇਜ਼ਰ ਹੋ ਰਹੇ ਨੇ ਜੀ, ਉਹ ਅਕਾਊਂਟੇਬਿਲਟੀ ਉਹਨਾਂ ਦੀ ਕੋਈ ਨੀ, ਉਹ ਆਪਾਂ ਨੂੰ ਇਹ ਨੀ ਪਤਾ ਵੀ ਬਾਕੀ ਉਹ ਜਿਹੜੇ ਫੰਡ ਰੇਜ਼ ਫੇਸਬੁੱਕ ਤੇ ਹੋ ਰਹੇ ਨੇ ਵੀ ਉਹ ਸਹੀ ਜਾ ਰਹੇ ਕਿ ਨਹੀਂ ਜਾ ਰਹੇ ਜੀ। ਸੋ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ, ਇਹ ਗੋਲਕ ਉੱਥੇ ਲੱਗੀ ਆ, ਕੋਲਕ ਦੇ ਉੱਤੇ ਗੁਰੂ ਘਰ ਦਾ ਅਕਾਊਂਟ ਨੰਬਰ ਲਿਖਿਆ, ਸਪੈਸ਼ਲ ਅਕਾਊਂਟ ਨੰਬਰ ਲਿਖਿਆ, ਤੁਸੀਂ ਉਹਦੇ ਵਿੱਚ ਵੱਧ ਤੋਂ ਵੱਧ ਮਾਇਆ ਪਾ ਕੇ ਆਪਾਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ, ਆਸਟ੍ਰੇਲੀਅਨਸ ਨੂੰ ਵਾਕਈ ਹੁਣ ਪਤਾ ਲੱਗ ਚੁੱਕਿਆ ਵੀ ਸਿੱਖ ਕਮਿਊਨਿਟੀ ਹਮੇਸ਼ਾ ਉੱਥੇ ਖੜੀ ਹੁੰਦੀ ਹੈ ਜਿੱਥੇ ਮਾਨਵਤਾ ਨੂੰ ਹੈਲਪ ਦੀ ਲੋੜ ਹੈ ਜੀ। ਸਤਿਗੁਰਾਂ ਨੇ ਸਾਨੂੰ ਇਹ ਜੀ ਦਾਤ ਬਖਸ਼ੀ ਹੈ,
ਬਿਲਕੁਲ
ਸਾਡਾ ਬੜਾ ਸਤਿਕਾਰ ਆ, ਆਪਾਂ ਵੱਧ ਤੋਂ ਵੱਧ ਹਿੱਸਾ ਪਾਈਏ ਇਹਦੇ ਵਿੱਚ
ਜੀ। ਬਿਲਕੁਲ,
ਤੇ ਇੱਕ ਮੈਂ ਹੋਰ ਥੋੜੀ ਜਿਹੀ ਜਾਣਕਾਰੀ ਦੇਵਾਂ ਭੈਣ ਜੀ, ਜਿਹੜਾ ਉਸ ਡੋਨੇਸ਼ਨ ਬਾਕਸ ਤੇ ਲਿਖਿਆ ਥੱਲੇ ਕਮਿਊਨਿਟੀ ਹੈਲਪ, ਪਹਿਲੀ ਗੁਰੂ ਸਾਹਿਬ ਦੇ ਫਰਮਾਨ ਨੇ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ
ਜੀ।
ਹੁਣ ਮੈਂ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਕਮੇਟੀ ਵਿੱਚ ਕੰਮ ਕਰ ਰਿਹਾ ਜੀ, ਤਾਂ ਕੋਈ ਨਾ ਕੋਈ ਇੰਡੀਆ ਤੋਂ ਬਜ਼ੁਰਗ ਆਇਆ ਹੁੰਦਾ ਜੀ, ਕੋਈ ਸਟੂਡੈਂਟ ਆ ਜਾਂ ਸਾਡੇ ਵਰਗਾ ਵੀ ਜਦੋਂ ਪੜ੍ਹਾਈ ਕਰ ਜਾਂਦਾ ਤਾਂ ਸਾਨੂੰ ਉੱਥੇ ਹੈਲਪ ਦੀ ਲੋੜ ਪੈਂਦੀ ਹੈ ਜੀ, ਆਪਣੀ ਕਮਿਊਨਿਟੀ ਨੂੰ ਹੈਲਪ ਦੀ ਲੋੜ ਪੈਂਦੀ ਹੈ ਜੀ। ਵੈਸੇ ਤਾਂ ਗੁਰੂ ਘਰ ਨੇ ਇੱਕ ਫੰਡ ਰੱਖਿਆ ਹੋਇਆ ਜੀ, ਜੇ ਕੋਈ ਡਿਸੀਜ਼ਡ ਬਾਡੀ ਆ ਜਾਂ ਕੋਈ ਵੀ ਇਹੋ ਜਿਹੇ ਉਹਦੇ ਵਿੱਚ $1100 ਗੁਰੂ ਘਰ ਵੱਲੋਂ ਦਿੱਤੇ ਜਾਂਦੇ ਨੇ, ਪਰ ਆਪਾਂ ਕਈ ਵਾਰ ਕਹਿ ਦਿੰਦੇ ਵੀ ਤੁਸੀਂ ਬਾਹਰ ਬਾਕਸ ਲਾ ਕੇ ਆਪਣੀ ਮਾਇਆ ਇਕੱਠੀ ਕਰ ਲੋ, ਸੰਗਤ ਜੋ ਹਿੱਸਾ ਪਾਊਗੀ ਤੁਸੀਂ ਉਹ ਇੱਕ ਹੈਲਪ ਹੋ ਜਾਂਦੀ ਹੈ ਜੀ।
ਬਿਲਕੁਲ।
ਸੋ ਹੁਣ ਆਪਾਂ ਉਪਰਾਲਾ ਕੀਤਾ ਵੀ ਵੈਸੇ ਮਹਾਰਾਜ ਅਰਦਾਸ ਆ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ, ਇਨ ਕੇਸ ਕੋਈ ਇਹੋ ਜਿਹਾ ਕੇਸ ਆਉਂਦਾ ਤਾਂ ਆਪਾਂ ਉੱਥੇ ਬਾਕਸ ਲੱਗਿਆ ਜੋ ਮਾਇਆ ਉੱਥੇ ਇਕੱਠੀ ਹੋਊਗੀ ਉਸ ਪਰਿਵਾਰ ਨੂੰ ਦਿੱਤੀ ਜਾਊਗੀ ਜੀ, ਜਿੰਨਾ ਉਹਨਾਂ ਨੂੰ ਫੰਡ ਦੀ ਲੋੜ ਹੋਊਗੀ ਉਹ ਤਾਂ ਚਲੇ ਜਾਊਗੀ ਜੀ, ਬਾਕੀ ਉਸ ਫੰਡ ਦੇ ਵਿੱਚ ਜਮ੍ਹਾਂ ਹੋ ਜਾਊਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇੰਨਾ ਇੱਕ ਫੰਡ ਹੋਣ ਦੀ ਆਪਾਂ ਹਰੇਕ ਦੀ ਗੁਰੂ ਘਰ ਵੱਲੋਂ ਇਹਨਾਂ ਹੈਲਪ ਹੋ ਸਕੇਗੀ। ਸੋ ਇਹ ਇੱਕ ਸਾਡਾ ਕਮੇਟੀ ਦਾ ਜੀ ਨਵਾਂ ਉਪਰਾਲਾ ਅਸੀਂ ਕੀਤਾ। ਧੰਨਵਾਦ ਜੀ ਸਾਰੀ ਸੰਗਤ ਦੇ ਜਿਹਨਾਂ ਨੇ ਮਤਲਬ ਕਿ ਆਪਣਾ ਸੋਲੀਡਰਿਟੀ ਸ਼ੋਅ ਕੀਤੀ ਹੈ ਜੀ। ਆਹ ਤਿੰਨ ਫੰਡ ਰੇਜ਼ਰ ਦੇ ਵਿੱਚ $18,000 ਆਪਣੇ ਕੋਲ ਫੰਡ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਜੀ। ਬੇਨਤੀ ਕਰਾਂਗੇ ਵੱਧ ਤੋਂ ਵੱਧ ਆਪਾਂ ਹਿੱਸਾ ਪਾਈਏ ਜੀ, ਆਪਣਾ ਬਣਦਾ ਹਿੱਸਾ ਪਾ ਕੇ ਦਸਵੰਧ ਕੱਢ ਕੇ ਕਿ ਆਪਾਂ ਸ਼ੋਅ ਕਰ ਸਕੀਏ ਵੀ ਸ੍ਰੀ ਗੁਰੂ ਸਿੰਘ ਸਭਾ ਜਿਹੜੀ ਇੱਕ ਇਸ ਵੇਲੇ ਵਿਕਟੋਰੀਆ ਦੀ ਕਹਿ ਲੋ ਇੱਕ ਵੱਡੀ ਸਿਰ ਕੱਢਵੀਂ ਸੰਸਥਾ ਉਹ ਹੈਲਪ ਕਰ ਰਹੀ ਹੈ ਜੀ। ਹਾਂਜੀ
ਜੀ, ਸੋ ਬਿਲਕੁਲ ਜੀ, ਬਰੋਡ ਲੈਵਲ ਦੇ ਉੱਤੇ ਜਿਹੜੇ ਇਹੋ ਜਿਹੇ ਉਪਰਾਲੇ ਹੋਣੇ ਬਹੁਤ ਜ਼ਰੂਰੀ ਹੈ। ਔਰ ਇਸ ਵੇਲੇ ਜਿਹੜੀ ਮੁਸੀਬਤ ਹੈ ਜਿਸ ਤਰ੍ਹਾਂ ਦੀ ਆਸਟ੍ਰੇਲੀਆ ਭਰ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਵਿੱਚ ਅੱਗ ਦੇ ਰੂਪ ਦੇ ਵਿੱਚ ਸਾਡੇ ਉੱਤੇ ਕਹਿਰ ਬਣ ਕੇ ਵਰਤੀ ਹੈ, ਤੇ ਉਹਦੇ ਵਿੱਚ ਸਾਡਾ ਸਾਰਿਆਂ ਦਾ ਇੱਕ ਦੂਜੇ ਦੇ ਨੇੜੇ ਆਉਣਾ ਔਰ ਇੱਕ ਦੂਜੇ ਦਾ ਸਹਾਰਾ ਬਣਨਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੈ। ਸੋ ਤੁਹਾਡੇ ਇਹਨਾਂ ਉਪਰਾਲਿਆਂ ਦੇ ਲਈ ਵੀ ਤੁਹਾਡੇ ਇਹ ਜਿਹੜੇ ਸਾਰੇ ਉਪਰਾਲੇ ਸਲਾਹਣ ਯੋਗ ਨੇ ਔਰ ਇਹਦੇ ਲਈ ਵਡਿਆਈ ਕਰਨੀ ਵੀ ਬਣਦੀ ਹੈ। ਔਰ ਇਹਦੇ ਲਈ ਅਸੀਂ ਜ਼ਰੂਰ ਸਾਡੇ ਸੁਣਨ ਵਾਲੇ ਜਿਹੜੇ ਜਾਂ ਫਿਰ ਜਿਹੜੇ ਵੀ ਲੋਕ ਇਸ ਵੇਲੇ ਬਣੇ ਹੋਏ ਨੇ ਰੇਡੀਓ ਦੇ ਨਾਲ, ਚਾਹੇ ਦੇਸ਼ ਤੋਂ ਨੇ ਚਾਹੇ ਵਿਦੇਸ਼ ਤੋਂ ਨੇ, ਤੇ ਉਹਨਾਂ ਨੂੰ ਇਹ ਜ਼ਰੂਰ ਅਸੀਂ ਅਪੀਲ ਕਰਾਂਗੇ ਕਿ ਜਿੱਥੋਂ ਵੀ ਤੁਸੀਂ ਜਿਸ ਤਰ੍ਹਾਂ ਦਾ ਵੀ ਜਿਹੜਾ ਯੋਗਦਾਨ ਆ ਬਣਦਾ ਉਹ ਪਾ ਸਕਦੇ ਹੋ ਜ਼ਰੂਰ ਪਾਓ, ਔਰ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਅੱਗੇ ਹੋ ਕੇ ਜਿਹੜਾ ਆਪਣਾ ਮਦਦ ਜਿਹੜੀ ਆ ਆਪਣੀ ਔਰ ਆਪਣਾ ਜਿਹੜਾ ਸਹਿਯੋਗ ਆ ਉਹ ਜ਼ਰੂਰ ਦਿਓ। ਸੋ ਗੁਰਦੀਪ ਜੀ ਕੋਈ ਹੋਰ?
ਧੰਨਵਾਦ ਜੀ, ਮਤਲਬ ਕਿ ਮੈਂ ਦੇਖ ਰਿਹਾ ਜੀ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ ਜੀ ਇਸ ਵੇਲੇ, ਸੋ ਮੈਂ ਸਾਰੇ ਮੀਡੀਆ ਦਾ ਧੰਨਵਾਦ ਕਰਦਾ ਜੀ ਔਨ ਬਿਹਾਫ ਆਫ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ। ਫਿਰ ਜਦੋਂ ਮੀਡੀਆ ਦੱਸਦਾ ਜੀ ਵੀ ਆਹ ਕੁਛ ਹੋ ਰਿਹਾ ਤਾਂ ਲੋਕ ਉਤਸ਼ਾਹਿਤ ਹੁੰਦੇ ਨੇ ਜੀ, ਉਹ ਹੋਰ ਵੱਧ ਹਿੱਸਾ ਪਾਉਂਦੇ ਨੇ ਇਹੋ ਜਿਹੀ ਹੈਲਪ ਦੇ ਵਿੱਚ।
ਭੈਣ
ਜੀ ਤੁਹਾਡਾ ਵੀ ਸਾਰੇ ਮੀਡੀਆ ਗਰੁੱਪ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਮੈਨੂੰ ਰੂਬਰੂ ਕੀਤਾ, ਪ੍ਰਬੰਧਕ ਕਮੇਟੀ ਨੂੰ ਰੂਬਰੂ ਕੀਤਾ ਜੀ, ਜੋ ਅਸੀਂ ਉਪਰਾਲਾ ਕੀਤਾ ਉਹ ਸੰਗਤਾਂ ਤੱਕ ਪਹੁੰਚਾਇਆ
ਜੀ,
ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ
ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਗੁਰਦੀਪ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ।
ਠੀਕ ਹੈ ਜੀ,
ਬਹੁਤ ਬਹੁਤ ਸ਼ੁਕਰੀਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਇਹ ਸਨ ਸਰਦਾਰ ਗੁਰਦੀਪ ਸਿੰਘ ਮਠਾਰੂ ਹੋਰ ਜਿਹੜੇ ਗੁਰਦੁਆਰਾ ਕ੍ਰੇਗੀਵਨ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਸਨ, ਔਰ ਕ੍ਰੇਗੀਵਨ ਸਾਹਿਬ ਤੋਂ ਬੁਸ਼ ਫਾਇਰ ਰਿਲੀਫ ਫੰਡ ਜਿਹੜਾ ਇੱਕ ਉਹ ਜਾਰੀ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ। ਔਰ ਇਸ ਤੋਂ ਪਹਿਲਾਂ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਰਾਸ਼ਨ ਸਮੱਗਰੀ ਹੈ ਔਰ ਜਿਹੜੀ ਆਸਟ੍ਰੇਲੀਅਨ ਸਿੱਖ ਸਪੋਰਟ ਨੂੰ ਜਿਹੜੀ ਇੱਕ ਤਰ੍ਹਾਂ ਮਦਦ ਦੇ ਕੇ ਰਾਹਤ ਕਾਰਜਾਂ ਦੇ ਵਿੱਚ ਅੱਗੇ ਲਿਆਉਣਾ ਔਰ ਬਹੁਤ ਸਾਰੀਆਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਲਈ ਵੀ ਉਹਨਾਂ ਨੇ ਦੱਸਿਆ ਕਿ ਜਿੱਥੇ ਵੀ ਸਿੱਖ ਸੰਸਥਾਵਾਂ ਜਿਹੜੀਆਂ ਉਹ ਅੱਗੇ ਹੋ ਕੇ ਮਦਦ ਕਰ ਰਹੀਆਂ ਨੇ ਉਹਨਾਂ ਦੀ ਇਹ ਜਿਹੜੀ ਮਦਦ ਆ ਉਹ ਸਲਾਹਣਯੋਗ ਨੇ। ਤੋ ਬਿਲਕੁਲ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਜੀ ਕਿ ਅਸੀਂ ਵੱਧ ਚੜ ਕੇ ਅੱਗੇ ਹੋ ਕੇ ਇੱਕ ਦੂਜੇ ਦੇ ਨੇੜੇ ਹੋ ਕੇ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਇੱਕ ਦੂਜੇ ਦਾ ਸਹਾਰਾ ਜ਼ਰੂਰ ਬਣੀਏ ਔਰ ਆਪਣੀ ਜਿਹੜੀ ਇੱਕ ਇਮੇਜ ਆ ਆਪਣੀ ਜਿਹੜੀ ਇੱਕ ਪਛਾਣ ਆ ਉਹ ਜ਼ਰੂਰ ਸਥਾਪਿਤ ਕਰੀਏ ਇਹਨਾਂ ਦੂਸਰੀਆਂ ਕਮਿਊਨਿਟੀਜ਼ ਦੇ ਅੱਗੇ, ਦੂਸਰੇ ਭਾਈਚਾਰਿਆਂ ਦੇ ਅੱਗੇ। ਤੇ ਲਓ ਜੀ, ਇਸ ਗੱਲਬਾਤ ਨੂੰ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਸਮਾਂ ਜਿਹੜਾ ਇੱਕ ਤੁਹਾਨੂੰ ਗੀਤ ਸੁਣਾਉਣ ਦਾ ਵੀ ਹੋ ਗਿਆ ਔਰ ਗੀਤ ਤੋਂ ਬਾਅਦ ਇੱਕ ਖਾਸ ਮਹਿਮਾਨ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਤੁਹਾਨੂੰ ਦੱਸਿਆ ਸੀ ਕਿ ਸਾਡੇ ਤੋਂ ਉਹ ਖਾਸ ਮਹਿਮਾਨ ਜਿਹੜੇ ਆ ਉਹ ਅਮੈਰੀਕਾ ਤੋਂ ਆਸਟ੍ਰੇਲੀਆ ਪਹੁੰਚੇ ਔਰ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਤੁਹਾਡੇ ਰੂਬਰੂ ਹੋਣਗੇ। ਇੱਕ ਵਿਲੱਖਣ ਤਰ੍ਹਾਂ ਦੀ ਕਲਾ ਜਿਹੜੀ ਆ ਓਹਦੀ ਮੁਹਾਰਤ ਰੱਖਦੇ ਆ। ਕਲਾਵਾਂ ਜਿਹੜੀਆਂ ਉਹ ਬਹੁਤ ਸਾਰੀਆਂ ਉਹਨਾਂ ਦੇ ਕੋਲ ਨੇ, ਬਹੁਤ ਸਾਰੀਆਂ ਕਲਾਵਾਂ ਜਿਹੜੀਆਂ ਉਹਨਾਂ ਦੇ ਪੋਟੇ ਸਿਰਜਦੇ ਆ, ਪਰ ਇਹ ਕਲਾ ਜਿਹੜੀ ਆ ਮੋਜ਼ੇਕ ਆਰਟ ਜਿਹੜਾ ਆ, ਇਹ ਆਪੋ ਆਪਣੇ ਵਿੱਚ ਇੱਕ ਵਿਲੱਖਣ ਕਲਾ, ਕਿਉਂਕਿ ਇਹੋ ਜਿਹੀ ਜਿਹੜੀ ਕਲਾ ਆ ਇਹਦਾ ਜਿਹੜਾ ਪ੍ਰਚਾਰ ਆ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਓਨਾ ਜ਼ਿਆਦਾ ਨਹੀਂ ਹੋਇਆ ਜਿੰਨਾ ਦੂਜੇ ਮੁਲਕਾਂ ਦੇ ਵਿੱਚ ਆ ਜਾਂ ਫਿਰ ਯੂਰਪ ਵਰਗੇ ਦੇਸ਼ਾਂ ਦੇ ਵਿੱਚ ਆ। ਸੋ ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ, ਇਹਨਾਂ ਨੇ ਇਸ ਵਿਲੱਖਣ ਕਲਾ ਦੇ ਵਿੱਚ ਆਪਣੇ ਆਪ ਨੂੰ ਅਜ਼ਮਾਇਆ, ਔਰ ਉਸ ਅਜ਼ਮਾਇਸ਼ ਤੋਂ ਬਾਅਦ ਇਹਨਾਂ ਦੀ ਉਸ ਕਲਾ ਨੂੰ ਸਰਾਹਿਆ ਗਿਆ। ਬਹੁਤ ਸਾਰੇ ਜਿਹੜੇ ਅਵਾਰਡ ਆ ਇਹ ਪ੍ਰਾਪਤ ਕਰ ਚੁੱਕੇ ਨੇ, ਔਰ ਮੈਂ ਬਹੁਤ ਜਲਦੀ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਣਾ। ਸਾਡੇ ਕੋਲ ਪਹੁੰਚੇ ਹੋਏ ਨੇ ਸਰਦਾਰ ਹਰਜੀਤ ਸਿੰਘ ਸੰਧੂ ਜੀ, ਸੋ ਤੁਹਾਡੇ ਨਾਲ ਉਹਨਾਂ ਦੀ ਆਪਾਂ ਮੁਲਾਕਾਤ ਕਰਨੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਇਸ ਵੇਲੇ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਬਲਕਾਰ ਸਿੱਧੂ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਆਉਣੇ ਆ ਬਹੁਤ ਜਲਦੀ ਵਾਪਸ। ਬਣੇ ਰਹੋ, ਜੁੜੇ ਰਹੋ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਨੇ, ਸੁਨੇਹੇ ਤੁਹਾਡੇ ਮੈਂ ਸ਼ਾਮਲ ਕਰਦੀ ਹਾਂ ਇਸ ਗੀਤ ਤੋਂ ਬਾਅਦ। ਤੇ ਲਓ ਜੀ, ਗੀਤ ਬਲਕਾਰ ਸਿੱਧੂ ਦੀ ਆਵਾਜ਼।
ਓ ਸਿਰ ਤੇ ਕੜਾ ਟਿਕਾ ਕੇ ਜੱਟੀ ਆਈ ਖੂਹ ਤੋਂ ਪਾਣੀ ਭਰ ਕੇ, ਇੱਕ ਹੱਥ ਦੇ ਨਾਲ ਫੜਦੀ ਚੁੰਨੀ ਉਹ ਜਿਹੜੀ ਮੋਢਿਓ ਬਿੰਦ ਬਿੰਦ ਸਰ ਕੇ ਸਲਟਦੀ ਘੱਗਰਾ ਸੂਪ ਦਾ ਮਨ ਮਨ ਪਾਏ ਗਹਿਣੇ ਚੋਰ ਪੰਜਾਬ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
Whatever you at, babe, you can make the whole room stare. But you know that my favorite is when you're rocking that this is way.
Oh, tenu suit suit karda, oh tenu suit suit karda, suit karda, tenu suit suit karda. Oh, ni tu lag di Punjaban, lag di Patola, lagge ni tu saryan to vakh ni tenu suit suit karda. ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ ਸੂਟ ਕਰਦਾ ਉਹ ਤੈਨੂੰ ਸੂਟ ਸੂਟ ਕਰਦਾ
ਤਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਝਾਂਜਰਾਂ ਦੇ ਸ਼ੋਰ ਨੇ ਤਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ
ਬੱਚਾ ਬੱਚਾ ਫਿਰੇ ਹੈ ਨੀ ਬੱਚਾ ਬੱਚਾ ਫਿਰੇ ਫਿਰੇ ਬੱਚਾ ਬੱਚਾ ਤੇਰੇ ਉੱਤੇ ਮਰਦਾ ਤੈਨੂੰ ਸੂਟ ਸੂਟ ਕਰਦਾ
But you know that my favorite is when you're rocking that this way. Ooh, your little black dress, it don't do it for me. You know how to impress, just give it to me. No jeans, no dresses, no tees, no. My queen, she's in a sari, yeah. Now keep it busy, like you're a deli. You gotta rep the team, shawty. I know the text about it, you should be checking. Cause I wanna make you my rani. Rock with me.
ਨਹੀਂ ਦੋਸਤੋ, ਗੁਰੂ ਰੰਧਾਵਾ ਤੇ ਅਰਜੁਨ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਲਹਿਰਾਂ ਪ੍ਰੋਗਰਾਮ ਸਾਡੀ ਸਵੇਰ ਦੀ ਸਭਾ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਬਿਲਕੁਲ ਲਾਈਵ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਇਸ ਵੇਲੇ ਅਸੀਂ ਆਪਣੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੋਂ ਵੀ ਲਾਈਵ ਆ ਤੇ ਉਹਦਾ ਇੱਕ ਕਾਰਨ ਹੈ ਔਰ ਕਾਰਨ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਪਰ ਜਿਹੜੇ ਦੋਸਤ ਸਾਡੇ ਨਾਲ ਹੁਣ ਜੁੜੇ ਨੇ ਅਸੀਂ ਤੁਹਾਨੂੰ ਵੀ ਦੱਸ ਚਾਹੀਏ ਕਿ ਇਸ ਵੇਲੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਵੀਡੀਓ 'ਚ ਸਾਡੇ ਸਟੂਡੀਓ 'ਚ ਇਸ ਵੇਲੇ ਸਾਡੇ ਇੱਕ ਖਾਸ ਮਹਿਮਾਨ ਪਹੁੰਚੇ ਹੋਏ ਨੇ ਸਰਦਾਰ ਹਰਜੀਤ ਸਿੰਘ ਸੰਧੂਹਰੀ ਜਿਹੜੇ ਕਿ ਇੱਕ ਮੋਜ਼ੇਕ ਕਲਾਕਾਰ ਨੇ। ਮੋਜ਼ੇਕ ਕਲਾ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਕਲਾ ਹੈ ਔਰ ਇਸ ਕਲਾ ਨੂੰ ਲੈ ਕੇ ਉਹਨਾਂ ਨੇ ਆਪਣੀ ਅਲੱਗ ਪਛਾਣ ਤਾਂ ਬਣਾਈ ਹੈ ਪਰ ਇਸ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਦੇ ਵਿੱਚ ਮਾਹਿਰ ਨੇ ਔਰ ਉਹਨਾਂ ਦਾ ਇਹਨਾਂ ਕਲਾਵਾਂ ਦੇ ਨਾਲ ਰਿਸ਼ਤਾ ਕਿਵੇਂ ਬਣਿਆ, ਉਹ ਪੰਜਾਬ ਤੋਂ ਅਮਰੀਕਾ ਕਿਵੇਂ ਪਹੁੰਚੇ ਔਰ ਅਮਰੀਕਾ ਦੇ ਵਿੱਚ ਇਸ ਕਲਾ ਦੇ ਨਾਲ ਉਹਨਾਂ ਦਾ ਜੁੜਨਾ ਕਿਵੇਂ ਹੋਇਆ, ਇਸ ਸਭ ਬਾਰੇ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਤਹਿ ਦਿਲ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ।
ਹਰਜੀਤ ਜੀ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਤੇ ਹਰਮਨ ਰੇਡੀਓ ਦਾ ਜਿਹੜਾ ਅੱਜ ਮੈਨੂੰ ਇੱਥੇ ਸੱਦ ਕੇ ਲੋਕਾਂ ਚ ਰੂਬਰੂ ਕਰਾਉਣ ਵਾਸਤੇ ਸੱਦਿਆ ਤੇ ਮੈਂ ਉਹਦਾ ਤੁਹਾਡਾ ਬਹੁਤ ਧੰਨਵਾਦ
ਜੀ। ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਅਮਰੀਕਾ ਤੋਂ ਖਾਸ ਤੌਰ ਤੇ ਤੁਸੀਂ ਆਸਟ੍ਰੇਲੀਆ ਆਉਣਾ ਕੀਤਾ ਔਰ ਸਾਡਾ ਵੀ ਚਲੋ ਇੱਕ ਸੁਭਾਗ ਬਣਿਆ ਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਇੱਕ ਮੌਕਾ ਜਿਹੜਾ ਇੱਕ ਸਬੱਬ ਜਿਹੜਾ ਉਹ ਬਣਿਆ ਕਿਉਂਕਿ ਜਿਸ ਕਲਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਉਹ ਕਲਾ ਜਿਹੜੀ ਹੈ ਪੰਜਾਬੀਆਂ ਦੇ ਲਈ ਹੋ ਸਕਦਾ ਨਵੀਂ ਹੋਵੇ ਪਰ ਉਸ ਕਲਾ ਦੇ ਰਾਹੀਂ ਤੁਸੀਂ ਬਹੁਤ ਹੀ ਖੂਬਸੂਰਤ ਜਿਹੜੀਆਂ ਕਿਰਤਾਂ ਆ ਉਹ ਬਣਾਈਆਂ ਔਰ ਉਸ ਕਲਾ ਦੇ ਬਾਰੇ ਅਸੀਂ ਤੁਹਾਡੇ ਤੋਂ ਬਹੁਤ ਕੁਝ ਅੱਜ ਜਾਣਾਂਗੇ। ਪਰ ਫਿਲਹਾਲ ਸਾਨੂੰ ਇਹ ਦੱਸੋ ਵੀ ਆਸਟ੍ਰੇਲੀਆ ਦੀ ਜਿਹੜੀ ਇਹ ਫੇਰੀਆ ਹੈ ਤੁਹਾਡੀ ਕਿੱਦਾਂ ਦੀ ਚੱਲ ਰਹੀ ਆ, ਇਸ ਤੋਂ ਪਹਿਲਾਂ ਆਸਟ੍ਰੇਲੀਆ ਕਦੋਂ ਆਉਣਾ ਹੋਇਆ?
ਹਾਂਜੀ, ਅੱਜ ਤੋਂ ਮੈਂ 15 ਸਾਲ ਪਹਿਲਾਂ ਆਪਦੇ ਵੀਜ਼ਿਆਂ ਕੋਲ ਗ੍ਰਿਫਿਥ ਵਿੱਚ ਆਇਆ ਸੀਗਾ
ਜੀ,
ਤੇ ਉਸ ਤੋਂ ਬਾਅਦ ਰੁਝੇਵੇਂ ਕਰਕੇ ਬੱਚੇ ਤੇ ਮੇਰੇ ਆਉਂਦੇ ਜਾਂਦੇ ਰਹੇ, 2-3 ਸਾਲ ਬਾਅਦ ਗੇੜਾ ਮਾਰ ਦਿੰਦੇ ਆ, ਪਰ ਮੈਂ 15 ਸਾਲ ਮੈਂ ਆਸਟ੍ਰੇਲੀਆ ਵਿੱਚ ਆਇਆ ਤੇ ਮੇਰੇ ਵੀਰ ਜੀ ਗ੍ਰਿਫਿਥ ਹੈ ਤੇ ਉਹਨਾਂ ਦਾ ਬੇਟਾ ਮੈਲਬੋਰਨ ਦੇ ਵਿੱਚ, ਉਹਨਾਂ ਕੋਲ ਮੈਂ ਆਇਆ ਹੋਇਆ ਤੇ ਮੈਨੂੰ ਇੱਥੇ ਬੜਾ ਚੰਗਾ ਲੱਗਾ ਕਿ ਅਮਰਦੀਪ ਸਿੰਘ ਸ਼ੇਰਗਲ ਜਿਹਨੂੰ ਮੈਨੂੰ ਮਿਲੇ, ਉਹਨਾਂ ਨੇ ਮੈਨੂੰ ਮੈਲਬੋਰਨ ਮਿਊਜ਼ੀਅਮ ਵਿਖਾਇਆ
ਜੀ,
ਔਰ ਇਹੀ ਚਾਹਨਾ ਹੁੰਦੀ ਕਲਾਕਾਰ ਦੀ ਮੈਂ ਕਲਾ ਕਿਰਤੀਆਂ ਜਾ ਕੇ ਵੇਖਾਂ
ਜੀ,
ਹਨੀ ਕੁਛ ਨਵਾਂ ਵੇਖਣ ਨੂੰ ਮਿਲਦਾ ਬੰਦੇ ਨੂੰ
ਜੀ,
ਤੇ ਬੰਦਾ ਇੰਸਪਾਇਰ ਹੁੰਦਾ ਹੈ
ਜੀ,
ਤੇ ਮੇਰੀ ਇਸ ਤਰ੍ਹਾਂ ਚਾਹਨਾ ਸੀ। ਮੈਂ ਕੈਨਬਰਾ ਵੀ ਜਾ ਕੇ ਆਇਆ
ਜੀ,
ਤੇ ਸਿਡਨੀ ਵੀ ਜਾ ਕੇ ਆਇਆ
ਜੀ,
ਤੇ ਉੱਥੇ ਵੀ ਮੈਂ ਜਾ ਕੇ ਮਿਊਜ਼ੀਅਮ ਚ ਜਾ ਕੇ ਵੇਖ ਕੇ ਆਇਆ
ਜੀ,
ਤੇ ਇਸ ਤਰ੍ਹਾਂ ਹੀ ਬਸ ਇੱਥੇ ਆਇਆ। ਆਪਦੇ ਕਲਚਰ ਨੂੰ ਵੇਖਣ ਦੀ ਬੜੀ ਤਮੰਨਾ ਰਹਿੰਦੀ ਹੈ, ਨਾ ਕਿ ਮੈਂ ਤੁਹਾਡੇ ਸਟੂਡੀਓ ਚ ਆਇਆ। ਮੈਂ ਉੱਥੇ ਮੈਲਬੋਰਨ ਚ ਉੱਥੇ ਬੁੱਢਿਆਂ ਬੰਦਿਆਂ ਕੋਲ ਜਾ ਬੈਠਾ, ਪੰਜਾਬੀ ਲੋਕ ਬਹਿੰਦੇ, ਬੜਾ ਚੰਗਾ ਲੱਗਾ ਕਿ ਪੰਜਾਬ ਸਾਡਾ ਆਸਟ੍ਰੇਲੀਆ ਵਿੱਚ ਵੀ ਪੰਜਾਬ ਵਸਦਾ ਪਿਆ।
ਬਿਲਕੁਲ ਬਿਲਕੁਲ। ਔਰ ਸੰਜੂ ਸਾਹਿਬ, ਜਿਵੇਂ ਹੁੰਦਾ ਕਿ ਜਿਸ ਚੀਜ਼ ਦੀ ਤੁਹਾਨੂੰ ਭੁੱਖ ਹੁੰਦੀ ਆ ਤੇ ਤੁਸੀਂ ਹਰ ਥਾਂ ਲੱਭਦੇ ਵੀ ਹੋ, ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਕਲਾ ਦੇ ਨਾਲ ਜੁੜੇ ਹੋਏ ਹੋ, ਇੱਕ ਕਲਾਕਾਰ ਬੰਦੇ ਹੋ, ਹਨਾ, ਔਰ ਇੱਥੇ ਤੁਹਾਡਾ ਜਿਹੜਾ ਮੇਲ ਆ ਉਹ ਅਮਰਦੀਪ ਸ਼ੇਰਗਿੱਲ ਹੋਰਾਂ ਦੇ ਨਾਲ ਵੀ ਹੋ ਗਿਆ, ਔਰ ਅਮਰਦੀਪ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਸੁਹਿਰਦ ਕਲਾਕਾਰ ਹੈ, ਹਨਾ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਆਪਣੇ ਸਰੋਤਿਆਂ ਦੇ ਰੂਬਰੂ ਕਰਵਾਵਾਂਗੇ, ਪਰ ਫਿਲਹਾਲ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਡੇ ਪਿਛੋਕੜ ਦੇ ਬਾਰੇ, ਪੰਜਾਬ ਤੋਂ ਕਿਹੜੀ ਥਾਂ ਤੋਂ ਤੁਸੀਂ ਸੰਬੰਧ ਰੱਖਦੇ ਹੋ, ਕਿੱਥੇ ਜੰਮੇ ਪਲੇ, ਜਵਾਨ ਹੋਏ ਤੇ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ?
ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਮੋਗੇ ਤੋਂ ਮੈਂ ਬਿਲੋਂਗ ਕਰਦਾ ਤੇ ਜੰਮਿਆ ਉੱਥੇ, ਪਲਿਆ ਮੈਂ ਮੁਗਲ ਸਰਾਏ। ਮੇਰੇ ਪਿਤਾ ਜੀ ਰੇਲਵੇ ਦੇ ਗਸਟ ਅਫਸਰ ਸੀਗੇ
ਜੀ,
ਤੇ ਉਹ ਕੁਛ ਐਸੀ ਵਕਤ ਜਿਹੜਾ ਕਹਿੰਦੇ ਆ ਜਿਵੇਂ ਰਾਜਸਥਾਨੀ ਦੀ ਪਿਕਚਰ, ਵਕਤ ਬਹੁਤ ਕੁਛ ਬਦਲ ਦਿੰਦਾ
ਜੀ।
ਅਰਸ਼ੋਂ ਥੱਲੇ ਆ ਕੇ ਡਿੱਗੇ, ਪਿਤਾ ਜੀ ਦੀ ਡੈਥ ਹੋ ਗਈ ਸਾਨੂੰ, ਮੈਂ ਉਹ 6ਵੀਂ ਚ ਪੜ੍ਹਦਾ ਸੀ, ਪੰਜਾਬ ਮੋਗੇ ਆ ਗਿਆ, ਨਾਨਕੀ ਢੇਰੀ ਤੇ ਆ ਕੇ ਮੈਂ ਰਿਹਾ
ਜੀ,
ਤੇ ਉਹਦੇ ਬਾਅਦ ਮੈਨੂੰ ਬਹੁਤ ਸਟਰਗਲ ਕਰਨੀ ਪਈ। ਜਿਹੜਾ ਕੁਛ ਉਹ ਜ਼ਿੰਦਗੀ ਦਾ ਛੋਟਾ ਜਿਹਾ ਸਮਾਂ ਮੈਂ ਵੇਖਿਆ ਸੀ, ਮੇਰੇ ਪਿਤਾ ਜੀ ਗਜ਼ਟ ਅਫਸਰ ਸੀਗੇ, ਉਸ ਵੇਲੇ ਮੋਗਾ ਦੀ ਗਜ਼ਟ ਪੋਸਟ ਸੀਗੀ
ਜੀ,
ਤੇ ਉਹਦੇ ਬਾਅਦ ਮੈਨੂੰ ਸ਼ੌਕ ਤਾਂ ਬਚਪਨ ਤੋਂ, ਜਿੱਥੇ ਦਾ ਹੀ ਆਪਾਂ ਗੱਲ ਕਰਦੇ ਹਾਂ ਜਿਸ ਟੋਪਿਕ ਤੇ ਕਲਾ ਦੇ ਉੱਤੇ, ਬਚਪਨ ਤੋਂ ਹੀ ਮੈਨੂੰ ਮੈਨੂੰ ਯਾਦ, ਤੀਜੀ ਦੇ ਵਿੱਚ ਮੈਂ ਕਲੇ ਮੋਲਡਿੰਗ ਕਰਦਾ ਹੁੰਦਾ ਸੀ ਕੁੜੀਆਂ ਸਕੂਲ ਦੇ, ਤੀਜੀ ਚ ਪੜ੍ਹਦਾ ਹੁੰਦਾ ਸੀ, ਬੱਚਾ ਕਹਿੰਦੀਆਂ ਸੀਗੀਆਂ ਤੇ ਮੇਰੀ ਟੀਚਰ ਨੇ ਕਹਿਣਾ ਪੰਜਾਬਣ ਸੀ, ਉਹ ਕਹਿੰਦੀ ਘਰ ਦਾ ਨਾਮ ਮੇਰਾ ਗੁੱਗੀ ਸੀ ਤੇ ਹਰਜੀਤ ਬੋਲਦੇ ਸੀ, ਕਹਿੰਦੇ ਗੁੱਗੀ ਸਾਰਿਆਂ ਦੇ ਨਾ ਤੂੰ ਕੇਲੇ ਸੀ ਕਰ ਕਲੇ ਦੇ ਵਿੱਚ।
ਅੱਛਾ,
ਤੇ ਸਾਡੇ ਜਮਾਨੇ ਦੇ ਵਿੱਚ ਇੱਕ ਹੋਰ ਦੱਸਣਾ ਚਾਹੁੰਦਾ, ਅਸੀਂ ਕਾਲੀ ਫੱਟੀ ਚ ਦੁਧੀਆਂ ਦੇ ਨਾਲ ਕੌ ਕੌ ਲਿਖਦੇ ਹੁੰਦੇ ਸੀ ਤੇ ਰਾਈਟਿੰਗ ਦਾ ਬੜਾ ਸ਼ੌਕ ਸੀ, ਉਹ ਬਚਪਨ ਚ ਕਲਾ ਸੀਗੀ। ਇਹ ਨੀ ਟਾਈਮ ਹੁੰਦਾ ਕਿ ਕਲਾ ਕਿਸ ਵੇਲੇ ਉਹ ਤੁਹਾਡੀ ਪ੍ਰਫੁੱਲਤ ਹੁੰਦੀ ਹੈ, ਇਨਵਾਇਰਮੈਂਟ ਸਭ ਕੁਛ ਚੀਜ਼ਾਂ ਚਾਹੀਦੀਆਂ ਬੰਦੇ ਨੂੰ। ਫਿਰ ਉਹ ਮੈਂ ਕਲਾ ਡਰਾਇੰਗ ਦੇ ਵਿੱਚ ਵੀ ਅੱਛਾ ਸੀ, ਉਹਦੇ ਬਾਅਦ ਮੈਂ ਜਦੋਂ ਪਿਤਾ ਜੀ ਡੈਥ ਹੋ ਗਈ
ਜੀ
ਤੇ ਮੈਂ ਪੰਜਾਬ ਸਾਰਾ ਪਰਿਵਾਰ ਆ ਗਿਆ ਤੇ ਉੱਥੇ ਮੈਨੂੰ ਬਹੁਤ ਫੇਸ ਕਰਨਾ ਪਿਆ ਮੈਨੂੰ, ਤੇ ਫਿਰ ਪੜ੍ਹਦਾ ਰਿਹਾ, ਮਾਤਾ ਜੀ ਮੇਰੀ ਮਗਰ ਲੱਗੇ ਰਹੇ ਕਿ ਇਹ ਪੜ੍ਹੇ, ਪੜ੍ਹਨ ਤੋਂ ਥੋੜੇ ਪਛੰਡੇ ਮਾਰਦਾ ਸੀਗਾ ਕਿਉਂਕਿ ਮੈਨੂੰ ਖੇਡਾਂ ਦਾ ਕਲਾ ਦੋ ਚੀਜ਼ਾਂ ਮੇਰੇ ਅੰਦਰ ਭਰੀਆਂ ਪਈਆਂ ਸੀ ਤੇ ਅਜੇ ਮੈਂ ਉਹਦੇ ਚ ਫਾਈਨਲ ਨਹੀਂ ਕਰ ਸਕਦਾ ਸੀ ਕਿ ਮੈਂ ਕਿਹੜੇ ਪਾਸੇ ਜਾਵਾਂ। ਸਪੋਰਟਸ ਚ ਵੀ ਅੱਛਾ ਸੀਗਾ ਪੰਜਾਬ ਲੈਵਲ ਦਾ, ਫਿਰ ਮੈਂ ਫਿਜ਼ੀਕਲ ਕਾਲਜ 1969 ਚ ਪੀਟੀ ਮਾਸਟਰ ਦਾ ਕੋਰਸ ਕੀਤਾ। ਇਹ ਦਰਸ਼ਕ ਉਹਨਾਂ ਨੂੰ ਬੜੀ ਹੈਰਾਨਗੀ ਹੋਊਗੀ ਕਿ ਇਹ ਬੰਦਾ ਜਿਹੜਾ ਹੈ ਇਹ ਕਲਾਕਾਰ ਹੈ, ਗੱਲ ਕਰਦਾ ਕਿ ਮੈਂ ਪੀਟੀ ਮਾਸਟਰ ਹਾਂ। ਮੇਰੀ ਸ਼ੁਰੂਆਤ ਜਿੱਥੇ ਤੁਸੀਂ ਗੱਲ ਕੀਤੀ ਉਹ ਮੇਰੀ ਉੱਥੋਂ ਹੀ ਹੋਈ ਹੈ, ਪਰ ਕਿਉਂਕਿ ਹਾਲਾਤਾਂ ਨੇ ਮੇਰੀ ਕਲਾ ਨੂੰ ਦਬਾ ਲਿਆ ਕਿ ਮੈਂ ਸਰਕਮਸਟਾਂਸਿਸ ਮੈਨੂੰ ਅਲਾਊਡ ਨਹੀਂ ਕਰਦੇ ਸੀ। ਚਾਹੁੰਦਾ ਮੈਂ ਵੀ ਸੀਗਾ, ਮੈਂ ਪਟਿਆਲੇ ਫਿਜ਼ੀਕਲ ਕਾਲਜ ਚ ਜਦੋਂ ਐਡਮਿਸ਼ਨ ਲੈਣ ਗਿਆ ਤੇ ਮੇਰਾ ਦੋਸਤ, ਦਰਸ਼ਕੋ ਤੁਹਾਨੂੰ ਸ਼ਾਇਦ ਪਤਾ ਹੋਊ ਆਪਣੀ ਕਲਾ ਫੀਲਡ ਦੇ ਵਿੱਚ ਜਿੱਥੇ ਵੱਡੇ ਵੱਡੇ ਕਲਾਕਾਰ ਓਮ ਪੁਰੀ, ਰਿਸ਼ੀ ਗੁਲਾਬੋ ਮਾਸੀ ਜਿਹਨੂੰ ਕਹਿੰਦੇ, ਹਰਪਾਲ ਟਿਵਾਣਾ ਤੇ ਨਰਿੰਦਰ ਟਿਵਾਣਾ ਭੈਣ ਜੀ ਸਾਡੇ, ਜਿੰਦਾ ਮੈਂ ਗੱਲ ਤੁਹਾਨੂੰ ਕਰਨ ਲੱਗਾ ਕਿ ਮੇਰਾ ਦੋਸਤ ਜਿਹੜਾ ਕੈਨੇਡਾ ਚ, ਉਹ ਮੇਰਾ ਦੋਸਤ ਸੀ, ਉਹ ਮੈਨੂੰ ਕਹਿੰਦਾ ਬੀਬੀ ਇਹ ਤੁਹਾਨੂੰ ਭੁੱਖੇ ਮਾਰੂ ਤੇ ਪੇਂਟਿੰਗ ਫਾਈਨ ਆਰਟ ਜੰਮੂ ਸਕਾਟ ਬੰਬੇ ਜਾਣ ਨੂੰ ਪੈਂਦਾ, ਉਹਨੇ ਤਰੀਕੇ ਨਾਲ ਮੈਨੂੰ ਪਟਿਆਲੇ ਲੈ ਗਿਆ ਤੇ ਟਵਾਣਾ ਸਾਹਿਬ ਨੂੰ ਕਹਿਤਾ ਕਿ ਇਹਨੂੰ ਲਾਉਣਾ ਇਹਨੇ ਤਿਲਕਣਾ ਭੱਜਣਾ ਇਥੋਂ, ਤੇ ਮੈਨੂੰ ਕੋਈ ਨੀ ਪਤਾ ਕਿ ਮੈਂ ਇੰਟਰਵਿਊ ਦੇਣ ਚੱਲੇ ਆ ਕਿ ਟਵਾਣਾ ਸਾਹਿਬ ਉੱਥੇ ਪ੍ਰਿੰਸੀਪਲ ਕੋਲ ਬੈਠੇ ਆ। ਮੈਂ ਟ੍ਰਾਇਲ ਦੇ ਰਿਹਾ ਤੇ ਨੌਕਰ ਆ ਗਿਆ, ਉਹ ਕਹਿਣ ਲੱਗਾ ਵੀ ਇਹਨਾਂ ਦਾ ਟ੍ਰਾਇਲ ਹੋ ਗਿਆ, ਉਹ ਕਹਿੰਦੇ ਵੀ ਟੈਸਟ ਪਾਸ ਕਰ ਗਿਆ, ਕੁਆਲੀਫਾਈ ਕਰਨਾ ਬਹੁਤ ਜ਼ਰੂਰੀ ਹੈ ਐਫੀਸ਼ੀਐਂਸੀ ਟੈਸਟ, ਤੇ ਮੈਂ ਟ੍ਰਾਇਲ ਫੁੱਟਬਾਲ ਦਾ ਦੇ ਰਿਹਾ ਸੀ। ਉਹਨਾਂ ਨੇ ਆਖਿਆ, ਸਰੂਪ ਸਿੰਘ ਮੰਗਲ ਸਿੰਘ ਉਸ ਜ਼ਮਾਨੇ ਦੇ ਕੋਚ ਸੀਗੇ ਜਿਹੜੇ ਖੇਡਾਂ ਨੂੰ ਜਾਣਦੇ, ਉਹਨਾਂ ਨੂੰ ਪਤਾ ਹੋਊਗਾ ਪਟਿਆਲੇ ਵਿਚ। ਉਹਨਾਂ ਨੂੰ ਮੰਗਲ ਸਿੰਘ ਨੂੰ ਮੈਨੂੰ ਆਵਾਜ਼ ਮਾਰਦੀ, ਕਹਿੰਦਾ ਹਰਜੀਤ ਮੁੰਡਾ ਕਿਹੜਾ, ਮੈਂ ਆ ਗਿਆ। ਉਹਨਾਂ ਨੇ ਆਖਿਆ ਵੀ ਇਹਨਾਂ ਦਾ ਟ੍ਰਾਇਲ ਛੇਤੀ ਲੈ ਲੋ, ਤੇ ਪ੍ਰਿੰਸੀਪਲ ਸਾਹਿਬ ਨੇ ਸੱਦਿਆ ਤੇ ਮੈਨੂੰ ਉੱਥੇ ਲਿਜਾ ਕੇ ਪੀਣ ਮਜ਼ਮ ਦੇ ਮਗਰ ਮਗਰ ਮੈਂ ਚਲਾ ਗਿਆ। ਉਹ ਸਾਨੂੰ ਮੈਨੂੰ ਕਹਿਣ ਲੱਗੇ, ਮੰਗਲ ਸਿੰਘ ਸਾਨੂੰ ਕੀ ਪਤਾ ਲੱਗਿਆ ਤੂੰ ਆਰਟਿਸਟ ਆ, ਮੈਂ ਟ੍ਰਾਇਲ ਦੇ ਕੇ ਆਇਆ ਸੀ, ਮੈਂ ਫੁੱਟਬਾਲ ਦੀ ਪਲੇਅਰ ਬਣਾਤਾ, ਚੂੜਾ ਤੇ ਉਵੇਂ ਯੂਨੀਫਾਰਮ ਬਣਾਤਾ, ਉਹਨਾਂ ਨੇ ਉਹ ਵੀ ਟੈਗ ਕਰਕੇ ਤੇ ਪੀਣ ਦੇ ਪਿੱਛੇ ਪਿੱਛੇ ਚਲਾ ਗਿਆ ਪ੍ਰਿੰਸੀਪਲ ਸਾਹਿਬ ਕੋਲ। ਜਦੋਂ ਮੈਂ ਗਿਆ ਕਮਰੇ ਚ ਪਹੁੰਚਿਆ ਤੇ ਹੁਣ ਮੈਨੂੰ ਕੋਈ ਪਤਾ ਨੀ ਕੀ ਗੱਲ ਆ, ਜੋ ਜਾਂਦੇ ਸਾਹਿਬ ਨੂੰ ਵੇਖਿਆ ਤੇ ਟਵਾਣਾ ਸਾਹਿਬ ਬੈਠੇ ਤੇ ਮਹਿੰਦਰ ਸਾਹਿਬ ਪ੍ਰਿੰਸੀਪਲ ਸੀ, ਤੋਂ ਕਹਿੰਦੇ ਜੀ ਆਪਣਾ ਬੱਚਾ ਹੈ। ਤੇ ਉਹਨਾਂ ਨੇ ਫਟਾਫਟ ਹੀ ਕਲਰਕ ਨੂੰ ਸੱਦਿਆ, ਉਹਨਾਂ ਨੇ ਸਰਟੀਫਿਕੇਟ ਮੰਗਾਇਆ। ਉਹ ਕਹਿੰਦੇ ਵੀ ਇਹਦਾ ਕਿਵੇਂ, ਉਹ ਕਹਿੰਦੇ ਮੈਰਿਟ ਵਿੱਚ ਆਉਂਦਾ ਹੈ ਫਸਟ ਕਲਾਸ ਜੀ ਮੈਟ੍ਰਿਕ ਆ, ਬਾਕੀ ਸਪੋਰਟਸ ਕੈਰੀਅਰ ਵੇਖਿਆ। ਉਹ ਦੂਜੀ ਗੱਲ ਨੀ ਕਹਿੰਦੇ ਜੀ ਇਹ ਮੁੰਡੇ ਦਾ 150 ਰੁਪਿਆ ਟੈਜੀ ਜਮਾ ਕਰਾਓ ਤੇ ਮੁੰਡਾ ਸਿਲੈਕਟਡ ਹੈ, ਲਿਸਟ ਇਹਦੀ ਰਾਤ ਨੂੰ ਲੱਗ ਜੂ, ਸਵੇਰੇ ਦਾ ਲਿਸਟ ਵਿੱਚ ਇਹਨੂੰ ਪਤਾ ਲੱਗ ਜੂ। ਤੇ ਉੱਥੇ ਗੱਲ ਹੁੰਦੀ ਤੁਹਾਡੀ, ਲੰਬਾ ਕੰਮ ਹੋ ਜਾਏਗਾ। ਮੇਰਾ ਦੋਸਤ ਮੋਗੇ ਦਾ ਕਹਿੰਦਾ ਤੂੰ ਕਿਵੇਂ ਸਿਲੈਕਟ ਹੋ ਗਿਆ, ਇਹ ਤਾਂ ਟ੍ਰਾਇਲ ਚੱਲਦੇ ਪਏ। ਮੈਂ ਕਿਹਾ ਭਰਾਵਾ ਮੈਂ ਸਿਲੈਕਟ ਹੋ ਗਿਆ, ਮੈਂ ਕਿਹਾ ਸਵੇਰੇ ਲਿਸਟ ਵਿੱਚ ਨਾਂ ਵੇਖ ਲਈ, ਮੈਂ ਤਾਂ ਦੱਸਿਆ ਨੀ ਮੈਂ ਪੈਸੇ ਵੀ ਜਮਾ ਕਰਾਇਆ
ਤੇ
ਸਵੇਰੇ ਮੇਰਾ ਨਾਂ ਸੀਗਾ ਹਰਜੀਤ, ਪੀਟੀ ਮਾਸਟਰ ਬਣ ਗਿਆ, ਕਲਾਕਾਰ ਦੀ ਬਜਾਏ ਬਣ ਗਿਆ। ਪਰ ਉਹ ਅੰਦਰ ਜਿਹੜਾ ਜਨੂਨ ਅਜੇ ਵੀ ਚੱਲਦਾ ਹੈ, ਤੇ ਉਹ ਮੈਂ ਫਿਰ ਮੈਂ ਕਲਾ ਕੰਟੀਨਿਊ ਰੱਖੀ, ਪਾਰਟ ਟਾਈਮ ਬੀ ਏ ਕੀਤੀ, ਫਿਰ ਮੈਂ ਫਾਈਨ ਆਰਟ ਡੀ ਐਮ ਏ ਹੁਸ਼ਿਆਰਪੁਰ ਚ 1982 ਚ, ਜਦੋਂ ਮੇਰਾ ਬੇਟਾ 2-3 ਸਾਲ ਦਾ ਸੀਗਾ, ਮੈਂ ਉਦੋਂ ਕਰਨ ਗਿਆ।
ਬੜਾ ਚੰਗਾ ਲੱਗਿਆ ਤੁਹਾਡੇ ਤੋਂ ਜਾਣ ਕੇ ਕਿ ਜਿਹੜਾ ਪਿਛੋਕੜ ਸੀ ਉਹ ਬਿਲਕੁਲ ਵੱਖਰਾ ਸੀ ਤੁਹਾਡਾ, ਪਰ ਅੰਦਰ ਅੰਦਰ ਜਿਹੜਾ ਉਹ ਕਲਾ ਦਾ ਕੀੜਾ ਸੀ ਉਹ ਸਲਵੱਟੇ ਲੈਂਦਾ ਰਿਹਾ ਕਿਤੇ ਨਾ ਕਿਤੇ ਤੁਹਾਡੇ ਅੰਦਰ। ਸੰਧੂ ਸਾਹਿਬ, ਕਿਤੇ ਇਹ ਵੀ ਮਹਿਸੂਸ ਕਰਦੇ ਹੋ ਵੀ ਕਲਾ ਜਾਂ ਇਹੋ ਜਿਹੀਆਂ ਜਿਹੜੀਆਂ ਪ੍ਰਤਿਭਾਵਾਂ ਨੇ ਪੰਜਾਬ ਦੇ ਵਿੱਚ ਉਹ ਅਣਗੌਲੀਆਂ ਜਾਂਦੀਆਂ, ਕਿਉਂਕਿ ਉਮੀਦ ਇਹ ਘੱਟ ਹੁੰਦੀ ਆ ਕਿ ਇਹਨਾਂ ਤੋਂ ਜਿਹੜਾ ਪੈਸਾ ਆ ਉਹ ਕਮਾਇਆ ਜਾ ਸਕਦਾ, ਹਨਾ? ਇਸੇ ਕਾਰਨ ਕਿਤੇ ਨਾ ਕਿਤੇ ਇਹ ਜਿਹੜੀ ਮੁਸ਼ਕਲ ਆ ਇਹ ਹਮੇਸ਼ਾ ਕਲਾਕਾਰਾਂ ਦੇ ਲਈ ਬਣੀ ਰਹਿੰਦੀ ਆ, ਹਨਾ? ਔਰ ਤੁਹਾਡਾ ਵੀ ਜਿਵੇਂ ਪਿਛੋਕੜ ਤੁਸੀਂ ਦੱਸਿਆ ਉਹਦੇ ਤੋਂ ਵੀ ਇਹੀ ਪਤਾ ਲੱਗਦਾ। ਅੱਛਾ, ਤੁਸੀਂ ਬਾਅਦ ਵਿੱਚ ਮਾਸਟਰਸ ਕੀਤੀ ਫਾਈਨ ਆਰਟਸ ਦੇ ਵਿੱਚ, ਮਤਲਬ ਇੱਕ ਵਾਰ ਫੇਰ ਦੁਬਾਰਾ ਉਸ ਰਸਤੇ ਦੇ ਉੱਤੇ ਚੱਲੇ, ਪਰ ਕਈ ਵਾਰ ਕੀ ਹੁੰਦਾ ਜਦੋਂ ਨਾ ਤੁਹਾਡੀ ਰੋਜ਼ੀ ਰੋਟੀ ਚੱਲਣ ਲੱਗ ਜਾਂਦੀ ਹੈ ਤੇ ਸਾਨੂੰ ਲੱਗਦਾ ਵੀ ਨਹੀਂ ਹੁਣ ਠੀਕ ਹੀ ਆ, ਰੋਟੀ ਪਾਣੀ ਚੱਲੀ ਜਾਂਦਾ, ਹਨਾ? ਤੇ ਚਲੋ ਹੁਣ ਜੋ ਲਿਖਿਆ ਸੀ ਉਹ ਏਦਾਂ ਹੀ ਚੱਲਣਾ, ਹਨਾ? ਪਰ ਤੁਸੀਂ ਅੰਦਰ ਲਾ ਉਹ ਜਿਹੜਾ ਕਲਾਕਾਰ ਹੈ ਉਹ ਮਰਨ ਨਹੀਂ ਦਿੱਤਾ, ਫਾਈਨ ਆਰਟਸ ਦੀ ਐਮ ਏ ਕੀਤੀ, ਉਹਦੇ ਤੋਂ ਬਾਅਦ ਤੁਸੀਂ ਫਿਰ ਬਹੁਤ ਸਾਰੀਆਂ ਕਲਾਵਾਂ ਦੇ ਨਾਲ ਜੁੜੇ, ਸਕਲਪਚਰ ਆਰਟ ਦੇ ਨਾਲ ਵੀ ਤੁਸੀਂ ਜੁੜੇ ਰਹੇ ਹਾਂ, ਹਨਾ? ਕਲੇ ਮਾਡਲਿੰਗ ਦੇ ਨਾਲ,
ਹਾਂਜੀ, ਜਿਹੜਾ ਅਵਾਰਡ ਵੀ ਮੈਨੂੰ ਮਿਲਿਆ
ਜੀ,
ਐਮ ਐਸ ਰੰਧਾਵਾ ਸਾਹਿਬ ਦੇ ਹੱਥੋਂ ਕਨਸੈਪਟ ਵੱਲੋਂ ਮਿਲਿਆ
ਜੀ,
ਜਿਹੜੇ ਅੱਜ ਕੱਲ ਦੇ ਰਾਈਟਰ ਜੈਤੇਜ ਸਿੰਘ ਨੰਦ ਕੈਨੇਡਾ ਚ ਬੈਠੇ ਵੈਨਕੂਵਰ ਚ, ਮੈਂ ਸਨਮਾਨਿਤ ਹੋਇਆ। ਤੇ ਉਹ ਵੀ ਮੈਂ ਜਦੋਂ ਪਟਿਆਲਾ ਐਮ ਏ ਕਰਨ ਗਿਆ, ਕਹਿੰਦੇ ਨੇ ਕਈ ਵਾਰ ਜਗ੍ਹਾ ਜਿਹੜੀ ਰਾਈਟ ਪਲੇਸ ਤੇ ਚਲੀ ਜਾਵੇ ਪਰ ਰੂਟ ਤੇ ਪੈਂਦੀ ਤੋਂ ਜਗਣ ਲੱਗ ਪੈਂਦੀ ਹੈ। ਉਹ ਜਦੋਂ ਪਲੇਟਫਾਰਮ ਮਿਲ ਗਿਆ ਉਸੇ ਸਾਲ ਮੈਨੂੰ ਨਾਰਥ ਇੰਡੀਆ ਅੰਡਰ 35 ਯੰਗ ਆਰਟਿਸਟ ਸਕਲਪਟਰ ਦਾ ਅਵਾਰਡ ਮਿਲਿਆ
ਜੀ।
ਹਾਂਜੀ, ਤੇ ਮਨ ਦੇ ਵਿਚ ਤਮੰਨਾ ਰਹੀ ਕਿ ਮੈਂ ਕਰਨਾ
ਜੀ।
ਹੁਸ਼ਿਆਰਪੁਰ ਦਾ ਜਿਹੜਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਡੀਆ ਦੇ ਵਿਚ ਵਾਟਰ ਕਲਰ ਜਿਹੜਾ ਹੁਸ਼ਿਆਰਪੁਰ ਦਾ ਆਰਟ ਬਹੁਤ ਫੇਮਸ ਹੈ, ਜਾਂ ਜੇਜੂ ਘਾਟ ਬੰਬੇ, ਇੱਥੇ ਪੰਡਿਤ ਤੀਸ ਰਾਮ ਜੀ ਸੀ ਜਿਨ੍ਹਾਂ ਨੇ ਕੋਰਸਪੰਡੈਂਸ ਇੰਗਲੈਂਡ ਤੋਂ ਲਰਨ ਕਰਕੇ ਸਿੱਖਿਆ, ਔਰ ਉਹ ਮੀਡੀਆ ਅੱਜ ਕੰਮ ਹੁਸ਼ਿਆਰਪੁਰ ਸ਼ੈਲੀ ਕੰਮ ਕਰ ਰਹੀ ਹੈ, ਔਰ ਮੈਂ ਬਹੁਤ ਇੰਪ੍ਰੈਸਿਵ ਹੋਇਆ। ਵਾਟਰ ਕਲਰ ਦੇ ਪ੍ਰੋਫੈਸਰ ਨੂੰ ਕੰਮ ਕਰਦਾ ਵੇਖਦਾ ਸੀ ਨਾ, ਜਦੋਂ ਮੇਰੇ ਅੱਖਾਂ ਚ ਅਥਰੂ ਆ ਜਾਂਦੇ ਸੀ, ਜੀ ਤੂੰ ਕਲਾਕਾਰ ਸਮਝਦਾ, ਵੇਖ ਵਾਟਰ ਕਲਰ ਕੀ ਕਰਦੇ ਆ। ਉਸ ਸ਼ੈਲੀ ਵਿਚ ਮੇਰੇ ਨਾਲ ਦੇ ਦੋ ਮੁੰਡੇ ਬੜੇ ਅੱਛੇ ਅਵਾਰਡਡ ਹੋਏ ਮੇਰੇ ਵਾਂਗ, ਅਸ਼ਵਨੀ ਕੁਮਾਰ ਵਾਟਰ ਕਲਰ, ਇੱਕ ਪੁੱਪੀ ਦਿੱਲੀ ਬੈਠਾ,
ਕਿਆ
ਕਮਾਲ ਦਾ ਕੰਮ ਕਰਦੇ ਆ। ਮੈਂ ਕਿਹਾ ਤੁਸੀਂ ਸੋਚ ਨੀ ਸਕਦੇ ਵਾਟਰ ਕਲਰ ਕੀ ਕੀਤਾ ਹੋਇਆ, ਤੇ ਉਹ ਸ਼ੈਲੀ ਹੁਸ਼ਿਆਰਪੁਰ ਦੀ ਨੇ ਮੇਰੇ ਤੇ ਅਸਰ ਪਾਇਆ ਵਾਟਰ ਕਲਰ ਦਾ। ਮੈਂ ਵੀ ਲੈਲਨ ਬਣਾਇਆ ਏਡਾ ਛੋਟਾ ਜਿਹਾ ਪੀਸ, ਤੇ ਮੇਰੇ ਸਟੂਡੈਂਟ ਸਾਥੀ ਕਹਿਣ ਲੱਗੇ ਪਰ ਜੀ ਮਾਸਟਰ ਜੀ ਕਹਿੰਦੇ ਸੀ ਮਾਸਟਰ ਸੀ ਮੈਂ ਕਿ ਇਹ ਤੁਹਾਡਾ ਨਹੀਂ ਸਿਲੈਕਟ ਹੋਣਾ। ਮੈਂ ਪ੍ਰੋਫੈਸਰ ਸਾਹਿਬ ਭਾਰਤੀ ਸਾਹਿਬ ਨੂੰ ਆਖਿਆ, ਮੈਂ ਮੁੰਡੇ ਆਇਆ, ਕਹਿੰਦਾ ਹਰਜੀਤ ਇਹਨਾਂ ਨੂੰ ਕੀ ਪਤਾ ਤੂੰ ਭੇਜ, ਪਰ ਠਾਕਰ ਸਿੰਘ ਅਕੈਡਮੀ ਚ ਭੇਜਿਆ ਤੇ ਫਿਰ ਸਿਲੈਕਟ ਹੋ ਗਏ, ਪੀਸ ਲਗਾ ਲੈ ਲੈਂਦਾ, ਪਾਣੀ ਸਿੱਟ ਕੇ ਨਾ ਪੇਪਰ ਤੇ ਕੁਛ ਡਚਸ ਮਾਸਟਰ ਲੈਨਨ ਬਣਾਤਾ
ਜੀ,
ਉਹ ਮੇਰਾ ਜਾਣਦੇ ਨੂੰ ਦੋ ਜਿੰਨੇ ਭੇਜੋ ਲੱਗੇ।
ਠੀਕ ਠੀਕ। ਅੱਛਾ, ਤੁਸੀਂ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਜ਼ਿਕਰ ਕੀਤਾ, ਤੁਸੀਂ ਮਹਿੰਦਰ ਸਿੰਘ ਰੰਧਾਵਾ ਹੋਰਾਂ ਦਾ ਵੀ ਜ਼ਿਕਰ ਕੀਤਾ ਵਿੱਚ, ਮੈਨੂੰ ਲੱਗਦਾ ਨੇਕ ਚੰਦ ਹੋਰਾਂ ਦੀ ਸੰਗਤ ਮਾਣਨ ਦਾ ਵੀ ਮੌਕਾ ਤੁਹਾਨੂੰ ਮਿਲਦਾ ਰਿਹਾ। ਔਰ ਇਹੋ ਜਿਹੀਆਂ ਸ਼ਖਸੀਅਤਾਂ ਨੇ ਇਧਰ ਮੋਜ਼ੇਕ ਵੱਲ ਆਉਣ ਲਈ ਕਿਵੇਂ ਤੁਹਾਨੂੰ ਪ੍ਰੇਰਿਤ ਕੀਤਾ, ਮੋਜ਼ੇਕ ਦੇ ਨਾਲ ਤੁਹਾਡਾ ਜੁੜਨਾ ਕਿਵੇਂ ਹੋਇਆ?
ਹਾਂਜੀ, ਤੁਹਾਡਾ ਬੜਾ ਅੱਛਾ ਕੁਸ਼ਚਨ ਹੈ। ਜਦੋਂ ਮੈਂ ਕਲੇ ਮਾਡਲਿੰਗ ਦੀ ਬੀਏ ਕੀਤੀ ਹੈ, ਕਲੇ ਮਾਡਲਿੰਗ ਮੈਂ ਜੋਤ ਸਿੰਘ ਕੋਲ ਗੌਰਮੈਂਟ ਕਾਲਜ ਟੈਸਟ ਦੇਣ ਜਾਂਦਾ ਸੀ, ਤੇ ਜਦੋਂ ਸ਼ਾਮ ਹੋ ਜਾਂਦੀ ਸੀ ਤੇ ਮੈਂ ਨੇਕ ਚੰਦ ਜੀ ਨੂੰ ਉਹਨਾਂ ਦਿਨਾਂ ਚ PWD ਦਫ਼ਤਰ ਦੇ ਦਾ ਏਰੀਆ ਜਿਹੜਾ ਬਣਿਆ, ਉੱਥੇ ਉਹਨਾਂ ਨੂੰ ਮੈਂ ਸੀਮਟ ਦੇ ਨਾਲ ਟੈਨਾਂ ਲਾਉਂਦੇ ਵੇਹਦਾ ਸੀ
ਜੀ।
ਮੈਂ ਉਹਨਾਂ ਦੇ ਬਾਤ ਬਹੁਤ ਜਾਣੂ ਸੀ, ਬਹੁਤ ਗੱਲਾਂ ਦਾ ਮੈਨੂੰ ਚੰਡੀਗੜ੍ਹ ਪਤਾ ਸੀ, ਲੋਕੀ ਕਹਿੰਦੇ ਸੀ ਇਹ ਤਾਂ
ਕਮਲਾ, ਬਿਲਕੁਲ।
ਈਵਨ ਕਿ ਉਹਦੇ ਬਾਅਦ ਘਰ ਵਾਲੀ ਵੀ ਸਮਝਣ ਲੱਗ ਪਈ, ਜਾਂ ਲੋਕੀ ਕਹਿੰਦੇ ਸਹੀ ਹੈ, ਐਕਚੁਅਲੀ ਲੋਕਾਂ ਦੀ ਸੋਚ ਉੱਥੇ ਤਾਂ ਹੈ ਨਹੀਂ
ਸੀ,
ਜਿੱਥੇ ਨੇਕ ਚੰਦ ਤੁਰਿਆ ਪੈਂਦਾ।
ਬਿਲਕੁਲ।
ਤੇ ਜਦੋਂ ਮੈਂ ਇੱਥੋਂ ਲੈ ਕੇ ਗਿਆ ਇੱਥੋਂ ਕੰਮ ਕਰਕੇ ਹਰਿਮੰਦਰ ਸਾਹਿਬ ਤੇ ਬਾਬਾ ਫਰੀਦ
ਜੀ,
ਤੇ ਜਦੋਂ ਮੈਨੂੰ ਅਕੈਡਮੀ ਆਨਰ ਕੀਤਾ ਗਿਆ, ਬੀਬੀ ਹਰਜਿੰਦਰ ਕੌਰ ਜਿਹੜੇ ਚੀਫ ਉੱਥੋਂ ਦੇ ਸੀਗੇ, ਤੇ ਉਹ ਸਾਰੇ ਡਿਪਾਰਟਮੈਂਟ ਇਕੱਠੇ ਹੋਏ ਤੇ ਬੈਠੇ ਕਿ ਇਹ ਮਤਲਬ ਕਿ ਕਲਾ ਬਾਬਤ ਇੱਕ ਮੇਰੀ ਦੋਸਤ ਸੀ ਸਾਧਨਾ ਸੰਗਤ ਸੈਕਟਰੀ ਸੀ, ਉਹਨੇ ਆਖਿਆ ਜੀ ਆਪਾਂ ਇਹਨਾਂ ਦੀ ਐਗਜੀਬਿਸ਼ਨ ਕੋਈ ਕੰਮ ਦੇਖੋ, ਤੇ ਉਹ ਆਰ ਐਮ ਸਿੰਘ ਜਿਹੜੇ ਸੋਭਾ ਸਿੰਘ ਦੇ ਚੇਲੇ ਆ ਜੇ ਦਿੱਲੀ ਚ ਪੋਰਟਰੇਟ ਬਣਾਉਂਦੇ ਆ, ਤੇ ਉਹਨਾਂ ਨੂੰ ਡੀਕ ਕੀਤੀ ਉਹਨਾਂ ਨੇ ਕਿ ਉਹ ਆਉਣਗੇ, ਯੈਸ ਕਰਨਗੇ ਤੇ ਇਹਨਾਂ ਦਾ ਐਗਜੀਬਿਸ਼ਨ ਹੋਏਗਾ। ਜਦੋਂ ਉਹ ਆਏ ਉਹ ਸਾਧਨਾ ਦੇ ਘਰੇ ਆ ਗਏ, ਤੇ ਉਹ ਵੀ ਇੱਕ ਸਮਾਂ ਮੇਰੇ ਹੱਥ ਬੜਾ ਮੇਰੇ ਲਈ ਬਹੁਤ ਪ੍ਰੇਰਿਤ ਸੀ। ਜਦੋਂ ਸਾਧਨਾ ਦੇ ਘਰੇ ਆਏ ਤੇ ਉਹਦੇ ਲਿਵਿੰਗ ਰੂਮ ਚ ਮੇਰਾ ਬਲੂਮਬਰਗ ਲੱਗਾ ਹੋਇਆ ਸੀਗਾ ਮੋਜ਼ੇਕ ਸ਼ੀਸ਼ੇ ਦੇ ਵਿੱਚ। ਉਹ ਸਾਧਨਾ ਜਦੋਂ ਅਜੇ ਬੈਠੇ ਨੀ ਤੇ ਉਹ ਵੇਖ ਕੇ ਕਹਿੰਦੇ, ਸਾਧਨਾ ਤੂੰ ਕਹਿੰਦੀ ਆ ਆਪਾਂ ਇਹਨਾਂ ਦੀ ਨੁਮਾਇਸ਼ ਲਾਈਏ, ਕਹਿੰਦੇ ਮੈਂ ਉਹ ਵਰਡਿੰਗ ਸੁਣੀ, ਕਹਿੰਦੇ ਮੈਨੂੰ ਇਹ ਸੀ ਕਿ ਨੇਕ ਚੰਦ ਜੀ ਦੇ ਬਾਅਦ ਕੋਈ ਬੰਦਾ ਆਊਗਾ।
ਅੱਛਾ।
ਇਹਨਾਂ ਨੇ ਤੇ ਕੱਚ ਮੂੰਗੜੀ ਕੱਢ ਮਾਰੀ ਇਹਨਾਂ ਨੇ,
ਕੀ ਬਾਤ ਹੈ।
ਤੇ ਉਹ ਕਹਿੰਦੇ ਇਹਨਾਂ ਦੀ ਐਗਜੀਬਿਸ਼ਨ ਕਰੋ ਹੋਊਗੀ, ਔਰ ਉਹਨੂੰ ਕਹਿੰਦੇ ਇਹਨਾਂ ਨੂੰ ਓਨਰ ਕਰਾਓ ਉੱਥੇ,
ਕੀ ਬਾਤ ਹੈ।
ਤੇ ਮੇਰੇ ਜਿੱਥੇ ਕਿ ਮੈਂ ਜਦੋਂ ਘਰ ਨਿਊਯਾਰਕ ਤੋਂ ਚੱਲਿਆ ਸੀ ਤੇ ਮੇਰਾ ਬੇਟਾ ਕਹਿੰਦਾ ਪਾਪਾ ਜੀ ਤੁਸੀਂ ਏਡਾ ਵੱਡਾ ਪੀਸ ਲੈ ਕੇ ਚੱਲੇ ਹੋ, ਕਿਤੇ ਤੁਹਾਨੂੰ ਕੁਸ਼ਚਨ ਪੁੱਛਿਆ ਨਾ ਬੇਟੀ ਹੋ ਜੀ। ਮੈਂ ਕਿਹਾ ਬੇਟਾ ਮੈਂ ਕੰਮ ਕੀਤਾ, ਉਹਨਾਂ ਨੇ ਮੈਨੂੰ ਸੱਦਿਆ ਮੈਂ ਲੈ ਕੇ ਜਾਊ। ਬਾਬਾ ਫਰੀਦ ਮੈਂ ਬਣਾਇਆ ਸਭ ਤੋਂ ਪਹਿਲਾਂ ਫਰੀਦਕੋਟ ਦਾ, ਜਿੱਥੋਂ ਮੇਰੀ ਸ਼ੁਰੂਆਤ ਹੋਈ, ਉਹ ਮੈਂ ਉਹਨਾਂ ਤੋਂ ਫਰੀਦਕੋਟ ਲੱਗਾ ਨਹੀਂ ਸੀਗਾ, ਹੁਣ ਮਿਊਜ਼ੀਅਮ ਚ ਲੱਗ ਗਿਆ, ਉਹ ਮੈਂ ਲੈ ਆਇਆ, ਉਹ ਉਹਨਾਂ ਨੂੰ ਵਿਖਾਇਆ, ਤੇ ਉਸ ਦੇ ਉੱਤੇ ਬੇਚਦੇ ਹੀ ਮੈਨੂੰ ਮਤਲਬ ਉਹਨਾਂ ਨੇ ਸਨਮਾਨ ਵੀ ਕਰਤਾ ਕੀਤੇ। ਫਿਰ ਮੈਨੂੰ ਉਤਸ਼ਾਹ ਹੋਇਆ ਕਿ ਮੇਰਾ ਕੰਮ ਜਿਹੜਾ ਇਹ ਸਨਮਾਨਿਤ ਹੈਗਾ ਤੇ ਮੈਨੂੰ ਗਾਂ ਵਧਣਾ ਚਾਹੀਦਾ, ਤੇ ਮੈਂ ਹੁਣ ਤਾਂ ਹੀ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਉਹ ਫਿਰ ਉਹ ਮੈਂ ਤੁਹਾਨੂੰ ਦੱਸ ਜਾਵਾਂ, ਲੱਗਦੇ ਲੱਗਦੇ ਮੈਂ ਭਗਤ ਸਿੰਘ ਨਾਲ ਤਾਂ ਬਣਾਇਆ, ਤੇ ਪਿਛਲੇ ਸਾਲ ਮੈਨੂੰ ਭਗਤ ਸਿੰਘ ਫੈਮਿਲੀ ਨੇ ਅੰਮ੍ਰਿਤ ਢਿੱਲੋਂ ਜਿਹਨਾਂ ਦੀ ਕੁਲਤਾਰ ਭਗਤ ਸਿੰਘ ਦੀ ਛੋਟੀ ਬੇਟੀ ਨੀ ਕਹੂੰਗੀ, ਸਾਡੀ ਉਮਰ ਤੋਂ ਵੱਡੇ ਆ, ਹਾਂਜੀ, ਤੇ ਨਰਿੰਦਰ ਸੰਧੂ ਉਹਨਾਂ ਨੇ ਉੱਥੇ ਮੈਨੂੰ ਸੱਦ ਕੇ ਮੇਰੀ ਐਗਜੀਬਿਸ਼ਨ ਆਪਣਾ ਸਿੱਖ ਹੈਰੀਟੇਜ ਮਿਊਜ਼ੀਅਮ ਵਿੱਚ ਇੱਕ ਮਹੀਨੇ ਲੱਗੀ, ਉਹਨਾਂ ਨੇ ਆਨਰ ਕੀਤਾ। ਕੀ ਗੱਲਾਂ, ਤੇ ਮੈਂ ਕਹਿੰਦਾ ਨਾ ਕੈਨੇਡਾ ਕਹਿ ਕੇ ਆਇਆ ਸੀ ਇੰਟਰ ਚੈਸ ਤੱਕ ਦਿੰਦਾ ਹੋਇਆ ਕਿ ਮੈਂ ਤਾਂ ਇਹ ਲੱਗਦਾ ਜੇ ਮੈਂ ਆਪਣੇ ਨਾਨਕੇ ਆਇਆ, ਜਿਹਨਾਂ ਤੁਸੀਂ ਮੈਨੂੰ ਮਾਨ ਤਾਨ ਕੀਤਾ, ਮੈਨੂੰ ਥਕਾਤਾ ਇੰਟਰਵਾਂ ਕਰਵਾ ਕਰਵਾ ਕੇ ਰੈਡੀਟੇਸ਼ਨ ਤੇ, ਜਿਵੇਂ ਅੱਜ ਤੁਹਾਡੇ ਕੋਲ ਮੈਂ ਆਇਆ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਮੈਂ ਆਸਟ੍ਰੇਲੀਆ ਚ ਬੈਠੇ ਲੋਕੇ ਪੰਜਾਬੀਆਂ ਨੂੰ ਤਾਂ ਮੈਂ ਮਹਿਮਾਨ ਕਲਾਕਾਰ ਹੁੰਦਾ ਕੁਛ ਵੀ ਨੀ ਹੈ, ਤਾਂ ਹਰਜੀਤ ਹੀ ਹੈ ਪੀਟੀ ਮਾਸਟਰ, ਇਹ ਵੱਡੀ ਗੱਲ ਨੀ, ਇੱਕ ਮੇਰਾ ਪੈਸ਼ਨ ਹੈ, ਇਹ ਮੇਰਾ ਕੰਮ, ਇਹ ਮੇਰਾ ਜਨੂਨ ਹੈ, ਮੈਂ ਆਪਦੀ ਕੌਮ ਲਈ ਕਰਨਾ। ਮੈਨੂੰ ਬੜਾ ਮਾਣ ਹੈ ਕਿ ਮੈਂ ਪੰਜਾਬੀਆਂ ਦਾ ਸਮੇਂ ਵਿੱਚ ਮਾਣ ਬਣ ਸਕਾਂਗਾ, ਪਰ ਮੈਂ ਜੇ ਮੈਂ ਕਹਾਂ ਮੈਂ ਬਹੁਤ ਹਾਂ, ਉਹ ਬਿਲਕੁਲ ਗਲਤ ਗੱਲ ਹੈ। ਉਹ ਤਾਂ ਹਰਜੀਤ ਪੀਟੀ ਮਾਸਟਰ ਹੀ ਰਹੂਗਾ ਜ਼ਿੰਦਗੀ ਚ ਆਪਦੇ ਚ, ਪਰ ਕੁਛ ਕਰਦੀ
ਜੀ। ਕਿਆ ਬਾਤ ਹੈ ਜੀ। ਔਰ ਇਹ ਤੁਹਾਡਾ ਵਡੱਪਣ ਹੈ ਕਿ ਤੁਸੀਂ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਹੋ। ਔਰ ਸੰਤੂ ਸਾਹਿਬ ਬੜਾ ਚੰਗਾ ਲੱਗਿਆ ਕਿ ਸਵੈ ਭਰੋਸਾ ਜਿਹੜਾ ਤੁਹਾਡਾ ਆਪਣਾ ਉਹ ਬਣਿਆ ਰਿਹਾ ਇਸ ਕਲਾ ਨੂੰ ਲੈ ਕੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਕੁਛ ਵੀ ਤੁਸੀਂ ਨਵਾਂ ਜਾਂ ਵਿਲੱਖਣ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਹੋ ਤਾਂ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਆਲੇ ਦੁਆਲੇ ਚ ਤੁਹਾਨੂੰ ਮਿਲਦੇ ਨੇ, ਜਿਵੇਂ ਤੁਸੀਂ ਦੱਸਿਆ ਹੀ ਆ ਵਿੱਚ ਕਿ ਕਈ ਵਾਰ ਹੁੰਦਾ ਕਿ ਤੁਹਾਡੇ ਆਪਣੇ ਜਿਹੜੇ ਆ ਉਹਨਾਂ ਨੂੰ ਵੀ ਤੁਹਾਡੇ ਤੇ ਭਰੋਸਾ ਨਹੀਂ ਹੁੰਦਾ, ਵੀ ਪਤਾ ਨੀ ਕਿਹੜਾ ਕੰਮ ਫੜ ਕੇ ਬੈਠਾ ਬੰਦਾ ਹਨਾ, ਪਰ ਜਦੋਂ ਤੁਹਾਡੀ ਉਸ ਕਲਾ ਨੂੰ ਜਿਹੜੇ ਕਲਾ ਦੇ ਸੱਚੇ ਪਾਰਖੂ ਆ ਉਹਨਾਂ ਨੇ ਪਰਖਿਆ, ਉਹਨਾਂ ਨੇ ਸਰਾਇਆ, ਤਾ ਇੱਕ ਜਿਹੜਾ ਹੌਸਲਾ ਆ ਉਹ ਹੋਰ ਬੁਲੰਦ ਹੋ ਜਾਂਦਾ। ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਜਿਹੜੇ ਫਿਰ ਅਵਾਰਡ ਵੀ ਜਿਹੜੇ ਆ ਉਹ ਤੁਹਾਡੀ ਝੋਲੀ ਪਏ, ਤੇ ਸਭ ਤੋਂ ਵੱਡਾ ਅਵਾਰਡ ਇਹ ਹੁੰਦਾ ਕਿ ਤੁਹਾਡੇ ਜਿਹੜੇ ਚਾਹੁਣ ਵਾਲੇ ਆ, ਤੁਹਾਡੇ ਜਿਹੜੇ ਸਲਾਉਣ ਵਾਲੇ ਆ, ਹਨਾ, ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਡੀ ਹੋਵੇ। ਔਰ ਜਦੋਂ ਮੋਜ਼ੇਕ ਆਰਟ ਦੀ ਗੱਲ ਕਰਦੇ ਆ, ਇਸ ਕਲਾਕਾਰੀ ਦੀ ਗੱਲ ਕਰਦੇ ਆ, ਤਾਂ ਆਪਣੇ ਭਾਈਚਾਰੇ ਦੇ ਵਿੱਚ ਇਹਦਾ ਜਿਹੜਾ ਪ੍ਰਚਲਨ ਆ ਇਹ ਓਨਾ ਜ਼ਿਆਦਾ ਨਹੀਂ ਹੋਇਆ, ਪਰ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਕ ਪੰਜਾਬੀ ਇੱਕ ਸਿੱਖ ਜਿਹੜਾ ਉਹ ਇਸ ਕਲਾ ਦੇ ਨਾਲ ਜੁੜਿਆ ਔਰ ਉਸ ਸਿੱਖ ਨੇ ਆਪਣੀ ਵੀ ਪਛਾਣ ਬਣਾਈ ਔਰ ਭਾਈਚਾਰੇ ਦਾ ਨਾਮ ਵੀ ਇਸ ਕਲਾ ਦੇ ਰਾਹੀਂ ਰੋਸ਼ਨ ਕੀਤਾ। ਅੱਛਾ, ਤਜਰਬੇ ਕਿੱਦਾਂ ਦੇ ਰਹੇ ਜਦੋਂ ਤੁਹਾਡਾ ਪੰਜਾਬ ਤੋਂ ਨਿਊਯਾਰਕ ਜਾਣਾ ਹੋਇਆ? ਵੈਸੇ ਤਾਂ ਜਦੋਂ ਆਪਣੀ ਧਰਤੀ ਤੇ ਰਹਿੰਦੇ ਹਾਂ ਤਾਂ ਇੱਕ ਸੰਤੁਸ਼ਟੀ ਵੀ ਹੁੰਦੀ ਹੈ, ਇੱਕ ਸੁਰੱਖਿਆ ਦੀ ਭਾਵਨਾ ਵੀ ਹੁੰਦੀ ਹੈ, ਪਰ ਜਦੋਂ ਤੁਸੀਂ ਪ੍ਰਵਾਸ ਕਰਕੇ ਕਿਸੇ ਦੂਜੇ ਮੁਲਕ ਚ ਜਾਂਦੇ, ਅੱਛਾ ਪ੍ਰਵਾਸ ਕਰਨ ਦਾ ਕਾਰਨ ਕੀ ਬਣਿਆ ਤੇ ਉੱਥੇ ਜਾ ਕੇ ਤੁਸੀਂ ਕਿਵੇਂ ਇਸ ਕਲਾ ਨੂੰ ਜਿਉਂਦੇ ਰੱਖਿਆ ਔਰ ਜਿਉਂਦੇ ਰੱਖਣ ਦੇ ਲਈ ਕੀ ਸੰਘਰਸ਼ ਕਰਨਾ ਪਿਆ?
ਤੁਸੀਂ ਬੜਾ ਡੂੰਘਾ ਕੁਐਸਚਨ ਕਰਤਾ, ਜਿਹੜਾ ਪ੍ਰਵਾਸ ਕਰਕੇ ਆਇਆ। ਮੈਂ ਥੋੜੀ ਸ਼ਾਰਟਕਟ ਕਹਾਂਗਾ,
ਜ਼ਰੂਰ।
ਮੇਰੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੇਰੀਆਂ ਗੱਲਾਂ
ਜੀ
ਚੰਗੀਆਂ ਨਹੀਂ ਚੱਲਦੀਆਂ
ਜੀ,
ਮੇਰੇ ਕੰਮ ਕਰਦਾ। ਮੈਂ ਕਹੂੰ ਮੇਰਾ ਅਵਾਰਡ ਵੀ ਗੁਰੂ ਹੋਇਆ ਸੀ
ਜੀ,
ਇਹ ਸੀ ਯਾਦ ਮੇਰੇ ਮੇਰੀ ਲਿਖੀ ਗਈ ਗੱਲ ਤੋਂ ਮੈਂ ਕਿਸੇ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ, ਮੈਂ ਸਭ ਭੁੱਲ ਚੁੱਕਿਆ
ਜੀ,
ਤੇ ਮੈਂ ਨੌਕਰੀ ਛੱਡ ਕੇ ਦੇ ਆ ਗਿਆ। ਮੈਨੂੰ ਉੱਥੇ ਡਿਪਾਰਟਮੈਂਟ ਅਜੇ ਵੀ ਲੱਭਦਾ ਫਿਰਦਾ ਰਿਹਾ ਬਾਅਦ ਚ, ਜਿਵੇਂ ਉਧਰ ਦਾਤ ਹੁੰਦੀ ਪਈ ਹੁੰਦੀ ਸੀ ਅਜੇ ਮੇਰੇ ਡਿਪਾਰਟਮੈਂਟ ਚ, ਉਸ ਵੇਲੇ ਇਹ ਮੇਰੇ ਨਾਲ ਹੋਇਆ ਕਿ ਇੱਕ ਪੀਟੀ ਮਾਰਟ ਚੱਕਰ ਦਾ ਮੁੰਡਾ ਸਟੇਟ ਅਵਾਰਡ ਕੇ ਮਿਲਿਆ ਜੀ, ਤੇ ਮੇਰੀ ਬਦਲੀ ਹੋਈ ਇਸੇ ਕਰਕੇ
ਜੀ।
ਤੇ ਉਹਦੇ ਬਾਅਦ ਮੈਂ ਚਾਰ ਐਗਜੀਬਿਸ਼ਨਾਂ ਪੰਜਾਬ ਚ ਕੀਤੀਆਂ, ਜਿਹਦੇ ਵਿਚ ਅਮਰਿੰਦਰ ਸਿੰਘ
ਜੀ
ਮਹਿਣਾ ਜਗ ਸੇਵਕ ਖਾਲਸਾ ਕਾਲਜ ਕੁੜੀਆਂ ਦਾ ਬਣਿਆ ਸੀ, ਉੱਥੇ ਐਗਜੀਬਿਸ਼ਨ ਕੀਤੀ। ਉੱਥੇ ਬੀਬੀ ਦਰਸ਼ਨ ਕੌਰ ਜੀ ਜਿਹੜੇ ਪਹਿਲਾਂ ਮੇਰੇ ਵੇਲੇ ਸਰਕਲ ਅਫਸਰ ਸੀ, ਉਹ ਡੀ ਪੀ ਆਈ ਬਣੇ।
ਅੱਛਾ ਜੀ।
ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ, ਮੇਰੇ ਹੈਡ ਮਿਸ ਇੰਦਰਜੀਤ ਕੌਰ ਜੀ ਕਿਤੇ ਸੁਣਦੇ ਹੁਣ ਅੱਜ
ਜੀ,
ਤੇ ਉਹ ਉਹਨਾਂ ਨੇ ਦਾਜ ਦੱਸਿਆ। ਉਹ ਕਹਿੰਦੀ ਇਹਦੇ ਪੀ ਟੀ ਮਾਸਟਰ ਲੱਗਾ ਏਡਾ ਵੱਡਾ ਆਰਟਿਸਟ। ਉਹ ਕਹਿੰਦੀ ਉਹਨਾਂ ਨੇ ਆਖਿਆ ਮੈਂ ਤੁਹਾਨੂੰ ਚਾਹ ਪੀਓ, ਤੁਹਾਨੂੰ ਮੈਂ ਸਟੋਰੀ ਦੱਸਦੀ ਹਾਂ ਇਹਦੇ ਕੀ ਹੋਇਆ। ਉਹਨਾਂ ਨੇ ਸਾਰਾ ਕੁਝ ਦੱਸਤਾ, ਇਹਦੀ ਬਦਲੀ ਹੋਈ। ਉਹ ਮੈਨੂੰ ਉਹ ਦੱਸਣ, ਜਿਸ ਦਿਨ ਮੈਂ ਇਸ ਸੀਟ ਤੇ ਬੈਠੀ ਇਸ ਮੁੰਡੇ ਨੂੰ ਮੈਂ ਸਟੇਟ ਵਾਰਡ ਦੇਊਗੀ।
ਕਿਆ ਬਾਤ।
ਫਿਰ ਉਹ ਮੈਨੂੰ ਲੱਭਦੇ ਰਹੇ ਹਰਜੀਤ, ਉਹ ਕਹਿੰਦੇ ਫੋਨ ਗਿਆ ਕਿਤੇ, ਉਹਨਾਂ ਵੇਲੇ ਫੋਨ ਵੀ ਲੱਗ ਗਿਆ ਸੀ ਹੈਡਮਿਸਟਰ ਨੂੰ, ਉਹ ਪੀ ਟੀ ਮਾਸਟਰ ਤੁਹਾਡੇ ਕਿੱਥੇ ਹੈ? ਉਹ ਕਹਿੰਦੇ ਮੇਰੀ ਹੈਡਮਿਸਟਰ ਕਹਿੰਦੀ ਤਾਂ ਫੁਰ ਕਰ ਗਿਆ। ਉਹ ਕਹਿੰਦੇ ਮੇਰੇ ਕੋਲ ਗੱਲ ਕਰਦਾ ਸੀ, ਮੈਂ ਸਿਸਟਰ ਤਾਂ ਮੈਂ ਮਿਊਜ਼ੀਅਮ ਦੇਖਣਾ ਜਾਣਾ, ਤੈਨੂੰ ਤੁਹਾਡੀ ਗੱਲ ਸਹੀ ਹੈ, ਉਹ ਚਲਾ ਗਿਆ। ਉਹਨੇ ਮੈਨੂੰ ਯਾਦ ਵੀ ਕੀਤਾ ਔਰ ਇੱਕ ਵੱਡਾ ਵੱਡਾ ਸਨਮਾਨ, ਜੋ ਤੁਸੀਂ ਕਹਿੰਦੇ ਹੋ ਨਾ ਸਨਮਾਨ, ਇਹ ਸਰੂਪਿਆਂ ਨਾਲ ਨਹੀਂ ਹੁੰਦਾ।
ਬਿਲਕੁਲ।
ਇਹ ਸਨਮਾਨ ਇਹ ਹੁੰਦਾ ਕਿ ਜਦੋਂ ਤੁਸੀਂ ਲੋਕਾਂ ਦਾ ਦਿਲ ਜਿੱਤਦੇ।
ਬਿਲਕੁਲ।
ਦੋ ਗੱਲਾਂ ਮੈਂ ਜਿੱਤੀਆਂ, ਜੇ ਤੁਸੀਂ ਗੱਲ ਚੱਲੀ ਮੇਰੇ ਹੁਣ ਆ ਗਈ ਗੱਲ, ਜਦੋਂ ਮੈਨੂੰ ਡੀ ਪੀ ਆਈ ਦਫ਼ਤਰ ਸੱਦਿਆ ਗਿਆ ਕਿ ਤੇਰਾ ਵਾਰਡ ਮੈਡਮ, ਤੇ ਮੈਂ ਇਹਨਾਂ ਨੂੰ ਆਖਿਆ ਤੁਸੀਂ ਜਿੰਨੇ ਕਲਰਕ ਇੱਥੇ ਆ ਕੇ ਖੜੇ ਹੋਏ ਹੋ, ਵਿਖਾਇਆ ਕਿ ਪੀ ਟੀ ਮਾਰਟ ਇਹਦਾ, ਉੱਥੇ ਡਾਕਟਰ ਸੋਜ ਜੀ ਨੇ ਲਿਖਿਆ ਸੀ ਟੋਬਿਆਂ ਦੀ ਮਿੱਟੀ ਨੂੰ ਰੂਪ ਦੇਣ ਵਾਲਾ ਹਰਜੀਤ ਆਰਟੀਕਲ ਲਿਖਿਆ, ਤੇ ਉਹਨਾਂ ਨੇ ਪੜਿਆ ਸੀ, ਕਹਿੰਦੇ ਸਾਨੂੰ ਪੀ ਟੀ ਮਾਰਟ ਬਣਾਇਓ। ਉਹਨਾਂ ਨੇ ਪਕੌੜੇ ਮੰਗਾਏ ਭੈਣੀ ਔਰ ਚਾਹ ਮੰਗਾਈ ਮੈਨੂੰ ਪਿਆਈ, ਤੇ ਮੈਂ ਇਹਨਾਂ ਨੂੰ ਆਖਿਆ ਵੀ ਗੱਲ ਸੁਣੋ, ਤੁਸੀਂ ਮੈਨੂੰ ਇੱਕ ਪਾਸੇ ਕਹਿੰਦੇ ਹੋ ਮੈਂ ਚੰਗਾ ਅਧਿਆਪਕ ਹਾਂ, ਤੇ ਤੁਸੀਂ ਇੱਕ ਪਾਸੇ ਕਹਿੰਦੇ ਤੇਰੀ ਏ ਸੀ ਅੰਬਾਰੀ ਠੀਕ ਕਰ ਦੇ, ਤੈਨੂੰ ਮਿਰਜਾ ਸੈਫਟੀ ਸਹਿਨ ਹੋਣੇ ਪ੍ਰੂਫ ਹੋਇਆ, ਤੇ ਮੈਂ ਕਿਹਾ ਸਰੂਪਾ ਤਾਂ ਮੈਂ ਤੁਹਾਡੇ ਕੋਲ ਲੈ ਚੱਲੇ ਆ, ਅੱਜ ਤੁਸੀਂ ਜਿਹੜੀ ਚਾਹ ਪਿਆਈ ਹੈ ਮੈਨੂੰ, ਅੱਜ ਅੱਜ ਜਿਹੜੀਆਂ ਬੀਬੀਆਂ ਸਟੂਡੈਂਟ ਅੱਜ ਜਿਹੜੀਆਂ ਆਈਆਂ ਕਲਰਕ ਮੇਰੇ ਮਾਨ ਤੇ ਖਲੋਤੀਆਂ, ਤੇ ਇਹ ਮਾਨ ਤੁਸੀਂ ਕੀ ਕਰ ਸਮਝਦੇ ਹੋ? ਉਹ ਸਮਾਨ ਤਾਂ ਮੈਂ ਤੁਹਾਡੇ ਕੋਲ ਤੁਹਾਡਾ ਜਿੱਤ ਚੱਲਿਆ, ਮੇਰੇ ਸਰੂਪਾ ਮੈਂ ਸਟੇਜ ਚ ਮੇਰੇ ਨਾਮ ਮਿਲੇ
ਜੀ।
ਉਹਦੇ ਬਾਅਦ ਮੈਂ ਤੁਹਾਨੂੰ ਦੱਸਿਆ ਕਿ ਆਇਆ ਮੈਂ ਆਪਦਾ ਅਮਰੀਕਾ, ਮੇਰਾ ਦਿਲ ਨੀ ਮੰਨਿਆ, ਮੈਂ 18 ਸਾਲ ਦੀ ਨੌਕਰੀ ਕੀਤੀ ਗੌਰਮੈਂਟ ਦੀ, ਵੇਖਿਆ ਨੀ ਪਰਮਾਤਮਾ ਮੇਰੇ ਵੱਲ ਸੀ, ਬਾਬਾ ਫਰੀਦ ਮੇਰੇ ਵੱਧ ਮਗਰ ਸੀਗਾ, ਹੁਣ ਤਾਈ ਮਗਰ ਆ ਮੈਂ ਕਹਿੰਦਾ ਹੁੰਦਾ, ਮੈਂ ਕੰਮ ਕਰਦਾ ਗਿਆ
ਜੀ,
ਅੱਜ ਤਾਈ ਜੇ ਤੁਹਾਡੇ ਕੋਲ ਆਸਟ੍ਰੇਲੀਆ ਬੈਠਾ, ਤੇ ਮੇਰੇ ਕੰਮ ਨੇ ਮੈਨੂੰ ਲਿਆ, ਕੰਮ ਨੇ ਲੈ ਕੇ ਜਾਣਾ।
ਬਿਲਕੁਲ ਬਿਲਕੁਲ। ਸੋ ਕੁਛ ਅਨੁਭਵ ਜਿਹੜੇ ਕੁਛ ਯਾਦਾਂ ਜਿਹੜੀਆਂ ਉਹ ਕੌੜੀਆਂ ਵੀ ਹੁੰਦੀਆਂ ਜ਼ਿੰਦਗੀ ਦੇ ਵਿੱਚ, ਕਹਿੰਦੇ ਹੁੰਦੇ ਆ ਵੀ ਇਹ ਸਾਰਾ ਕੁਛ ਇਕੱਠਾ ਇਕੱਠਾ ਹੀ ਚੱਲਦਾ ਰਹਿੰਦਾ ਹਨਾ, ਜਿੱਥੇ ਖੁਸ਼ੀਆਂ ਉੱਥੇ ਗਮੀਆਂ ਵੀ ਹੈਗੀਆਂ ਹਨਾ, ਔਰ ਕੁਛ ਸੋਹਣੀਆਂ ਯਾਦਾਂ ਹੁੰਦੀਆਂ ਖੂਬਸੂਰਤ ਹੁੰਦੀਆਂ, ਪਰ ਕਿਤੇ ਕਿਤੇ ਕੁਛ ਕੌੜੇ ਤਜਰਬੇ ਜਿਹੜੇ ਆ ਉਹ ਵੀ ਬੰਦੇ ਨੂੰ ਅੱਗੇ ਵਧਣ ਦੇ ਹੀ ਜ਼ਰੂਰ ਪ੍ਰੇਰਦੇ ਆ। ਅੱਛਾ, ਜਦੋਂ ਅਮੈਰੀਕਾ ਪਹੁੰਚੇ, ਨਿਊਯਾਰਕ ਦੇ ਵਿੱਚ ਤੁਸੀਂ ਇਸ ਵੇਲੇ ਰਹਿ ਰਹੇ, ਸ਼ੁਰੂਆਤੀ ਜਿਹੜਾ ਸਫ਼ਰ ਸੀ ਉਹ ਕਿੱਦਾਂ ਦਾ ਸੀਗਾ?
ਸ਼ੁਰੂਆਤ ਇਹ ਸੀਗਾ, ਮੇਰੀ ਸਿਸਟਰ ਸੀ, ਮੈਂ ਉਹਨਾਂ ਕੋਲ ਆ ਗਿਆ।
ਠੀਕ,
ਦਰਸ਼ਕੋ ਤੁਸੀਂ ਵੀ ਆਸਟ੍ਰੇਲੀਆ ਵਿੱਚ ਆਏ, ਆਪਾਂ ਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਹੈ, ਸੰਤਰੇ ਤੋੜਨੇ ਪੈਂਦੇ ਆ। ਮੈਂ ਸੰਤਰੇ ਤੋੜੇ, ਉਹ ਜਿਹਾ ਕੰਮ ਕੀਤਾ, ਮੈਂ ਵੀ ਲੇਬਰ ਕੀਤੀ। ਮੈਂ ਸਭ ਤੋਂ ਵਧੀਆ ਕੰਮ ਜਿਹੜਾ ਦੱਸਣਾ ਚਾਹੁੰਦਾ, ਜਿਹੜਾ ਆਮ ਬੰਦਾ ਕਹਿੰਦਾ ਵੀ ਕੀ ਕਹਿਣਾ, ਕਹਿਣਾ ਨੀ ਚਾਹੀਦਾ। ਤਰੱਕੀ ਤੁਸੀਂ ਤਾਂ ਹੀ ਕਰੋਗੇ ਜੇ ਤੁਸੀਂ ਸੱਚਾਈ ਮਗਰ ਜਾਓਗੇ। ਸਭ ਤੋਂ ਪਹਿਲਾਂ ਮੈਂ, ਸਾਡਾ ਪ੍ਰਾਹੁਣੇ ਦੀ ਕੱਪੜੇ ਦੁਕਾਨ ਸੀ, ਤੇ ਮੈਂ ਕਿਹਾ ਮੈਨੂੰ ਦੱਸਣ ਸਿਆ ਕਿਤੇ ਕੰਮ ਲਵਾ ਦੇ। ਮੈਂ ਕਿਹਾ ਇਹਨੇ ਕੰਮ ਨੀ ਲਾਉਣਾ, ਪਤਾ ਆਰਟਿਸਟ। ਮੈਂ ਕਿਹਾ ਯਾਰ ਕਿਤੇ ਡਿਸ਼ ਵਾਸ਼ਰ ਹੀ ਲਵਾ ਦੇ,
ਮੈਨੂੰ
ਡਿਸ਼ ਵਾਸ਼ਰ ਲਵਾ ਦੇ
ਕਿਤੇ।
ਮੈਂ ਕਿਹਾ ਝੂਠ ਕਰੇ। ਫਿਰ ਮੈਂ ਇੱਕ ਪਾਕਿਸਤਾਨੀ ਦੇ ਸਟੋਰ ਤੇ, ਗਰੋਸਰੀ ਸੀਗਾ, ਉੱਥੇ ਮੈਂ 5 ਵਜੇ ਤੋਂ ਲੈ ਕੇ 5 ਵਜੇ ਕੰਮ ਕਰਦਾ ਸੀ। ਮੈਨੂੰ ਲੋੜ ਸੀ, ਕੰਮ ਲੰਘ ਗਿਆ, ਚਾਹ ਬਣਾ ਪਿਆਉਂਦਾ ਸੀ, ਲੋਕਾਂ ਨੂੰ ਸੇਵਾ ਕਰਦਾ ਰਿਹਾ ਆਪਦਾ। ਸਮਾਂ ਦੀ ਇੰਤਜ਼ਾਰ ਚ ਸੀ ਮੈਂ, ਉੱਥੇ ਮੈਂ ਜ਼ਿਆਦਾ ਚਿਰ ਵਾਹਵਾ ਕੰਮ ਕਰ ਗਿਆ ਕਿ ਇਸ ਆੜ ਵਿੱਚ ਕਰ ਗਿਆ ਕਿ ਉਸ ਪਾਕਿਸਤਾਨੀ ਦੇ ਇੱਕ ਸਕਲਪਟਰ ਸੀ ਹੁੰਦਾ, ਉਹਦੇ ਹੱਥ ਬੜੇ ਰੂਡ ਹੁੰਦੇ ਸੀ, ਮੈਂ ਜਜਮੈਂਟ ਕਰ ਗਿਆ।
ਅੱਛਾ,
ਤੋ ਉਸ ਲਾੜੇ ਚ ਮੈਂ ਨਾ ਸ਼ਾਇਦ 2 ਮਹੀਨੇ ਕੰਮ ਕਰਦਾ, ਮੈਂ ਉਹਦੇ 6 ਮਹੀਨੇ ਕੰਮ ਕਰ ਗਿਆ, ਕਿਤੇ ਮੈਨੂੰ ਇਹ ਲੈ ਕੇ ਜਾਊ ਇਟਾਲੀਅਨ ਦੇ। ਪਰ ਉਹ ਪਾਕਿਸਤਾਨ ਵੀ ਜਾਇਆ ਤੇ ਮੈਨੂੰ ਉਹਨੇ ਉੱਥੇ ਵੀ ਨੀ ਭੇਜਿਆ ਕਿ ਇਹ ਭੱਜ ਜੂਗਾ ਬੰਦਾ ਚੰਗਾ ਕੰਮ ਦਾ, ਤੇ ਉਹ ਕਰਦਾ ਰਿਹਾ, ਮਗਰੋਂ ਆਇਆ ਉੱਥੇ ਲਗਾਇਆ ਵੀ ਨੀ। ਫਿਰ ਮੈਂ ਕੰਮ ਮੈਂ ਛੱਡਤਾ, ਉਹਦੇ ਬਾਅਦ ਮੈਂ ਕਿਤੇ ਗੈਸ ਸਟੇਸ਼ਨ ਤੇ ਕੀਤਾ।
ਅੱਛਾ,
ਫਿਰ ਮੈਂ ਬਿਗ ਸਨ ਐਪਲ ਨਿਊਯਾਰਕ ਦੀ।
ਅੱਛਾ ਜੀ, ਠੀਕ।
ਉੱਥੇ ਮੈਨੂੰ ਕੰਮ ਮਿਲ ਗਿਆ, ਮੇਰੇ ਆਰਟ ਵੇਖ ਕੇ ਉਹਨਾਂ ਨੇ ਮੈਨੂੰ ਦੇਤਾ।
ਠੀਕ।
ਉਹਦੇ ਬਾਅਦ ਉੱਥੇ ਮੈਂ ਥੋੜਾ ਚਿਰ ਕੰਮ ਕਰਕੇ ਫਿਰ ਮੈਂ ਇੱਕ ਇਟਾਲੀਅਨ ਦੇ ਜਦੋਂ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ
ਜੀ,
ਉਹਨੇ ਮੈਨੂੰ ਗੱਡੀਆਂ ਉਹਦੀਆਂ ਆਉਂਦੀਆਂ ਸੀ ਤੇ ਮੈਂ ਤੇਲ ਪਾਉਂਦਾ ਸੀ, ਤੇ ਉਹਨੇ ਜਜਮੈਂਟ ਕਰ ਲਈ ਇਹ ਬੰਦਾ ਮੈਨੂੰ ਪੈਸੇ ਬੜੀ ਛੇਤੀ ਕਰਕੇ ਦੇ ਦਿੰਦਾ, ਪਾਉਂਦਾ ਗੈਸ ਹੈ। ਉਹਦਾ ਨਾਂ ਟੋਨੀ ਹੈ, ਉਹ ਕਿਤਾਬ ਵਿੱਚ ਵੀ ਮੈਂ ਜ਼ਿਕਰ ਕੀਤਾ ਉਸਨੇ ਮੈਨੂੰ। ਮੈਨੂੰ ਕਹਿੰਦਾ ਵੀ ਮਿਸਟਰ ਸਿੰਘ, ਹਾਊ ਯੂ ਨੋ ਟੂ ਪੇ ਦਿਸ ਮਨੀ? ਦਰਸ਼ਕੋ ਜਿਹੜਾ ਮੈਂ ਅੱਜ ਕੰਮ ਯੂਰਪ ਦਾ ਕਰ ਰਿਹਾ, ਉਹ ਕਿਤੇ ਸਮਾਂ ਫੇਰ ਹੋਇਆ ਤੇ ਮੈਂ ਇਹਨਾਂ ਨਾਲ ਕਿਤੇ ਗੱਲ ਕਰਾਂਗਾ ਕਿ ਇਟਾਲੀਅਨ ਸੀ, ਉਹਨੇ ਮੈਨੂੰ ਉਦੋਂ ਸਮਝ ਲਿਆ ਕਿ ਇਹ ਬੰਦਾ ਆਰਟਿਸਟ ਹੈ। ਮੈਨੂੰ ਕਹਿੰਦਾ ਮੇਰੇ ਸਟੋਰ ਤੇ ਕੰਮ ਕਰਨਾ ਚਾਹੁੰਦਾ, ਰਾਈਟ ਹੀ ਮੈਨੂੰ ਜਾਣ ਸਕਦਾ, ਤੇ ਮੈਨੂੰ ਨਾ ਉਹਨੇ ਆਖਤਾ ਕਿ ਮੇਰਾ ਫਲਾਣਾ ਨੇੜੇ ਸਟੋਰ ਹੈ
ਜੀ,
ਸਿਸਟਰ ਦੇ ਸਟੋਰ ਤੇ ਖੋਲੇ ਸੀ, ਕਿ ਮੈਂ ਮੇਰੀ ਗੱਡੀ ਲਿਖੀ, ਮੈਂ ਉਹਦੀ ਗੱਡੀ ਲਿਖੀ, ਜਦੋਂ ਕਿ ਮੈਂ ਹੁਣ $80 ਡੋਰ ਤੇ ਲਿਖਣ ਦਾ, ਉਹਨੇ $125 ਦਿੱਤੇ।
ਅੱਛਾ,
ਉਹ ਲੈ ਗਿਆ, ਉਹਨੇ ਕਰਾ ਲਿਆ। ਉਥੋਂ ਹਰਜੀਤ ਦੀ ਮੋਜ਼ੇਕ ਦੀ ਸ਼ੁਰੂਆਤ ਹੋਈ, ਉਹਨਾਂ ਦੇ ਕੰਮ ਕਰਦਾ ਕਰਦਾ ਮਾਰਬਲ ਬਣਿਆ।
ਠੀਕ।
ਔਰ ਉਹਨਾਂ ਦੇ ਇੱਕ ਮੈਂ ਮੋਜ਼ੇਕ ਸਪੇਨ ਤੋਂ ਆਇਆ ਵੇਖ ਲਿਆ, ਤੇ ਮੇਰੇ ਹਰਜੀਤ ਦੇ ਅੰਦਰ ਤਾਂ ਅੱਗ ਬਲ ਗਈ, ਤੂੰ ਭੱਜ ਇਥੋਂ, ਤੂੰ ਇੱਥੇ ਕੀ ਕਰਦਾ, ਤੂੰ ਭੱਜ। ਮੈਂ ਫਿਰ ਉਹ ਗੱਲਾਂ ਵੀ ਕਰਦੇ ਹੁੰਦੇ ਸੀਗੇ, ਸੁਣਦਾ ਸੀਗਾ, ਤੇ ਫਿਰ ਹਰਜੀਤ ਨੂੰ ਮੌਕਾ ਮਿਲਿਆ। ਅੱਜ ਵੀ ਹਰਜੀਤ ਦਾ ਦੁਕਾਨ ਬ੍ਰੋਂਕਸ ਵਿੱਚ ਬੋਸਟਨ ਰੋਡ ਦੇ ਉੱਤੇ, ਉਹਨਾਂ ਦੇ ਸਾਹਮਣੇ ਸਾਈਨ ਬਿਜ਼ਨਸ ਆ, ਜਿੱਥੋਂ ਮੈਂ ਘਰ ਦਾ ਗੁਜ਼ਾਰਾ ਚਲਾਉਂਦਾ ਸੀ, ਤੇ ਆਰਟ ਵਰਕ ਨਾਲ ਪਾਰਟ ਟਾਈਮ ਕਰਦਾ। ਮੇਰਾ ਮਿਊਜ਼ੀਅਮ ਘਰੇ ਬਣਾਇਆ ਹੋਇਆ ਪੂਨੇ ਦੇ ਵਿੱਚ, ਉੱਥੇ ਮੈਂ ਕੰਮ ਕਰਦਾ।
ਸੋ ਦੱਬਿਆ ਹੋਇਆ ਕਲਾਕਾਰ ਇੱਕ ਵਾਰ ਫਿਰ ਜਿਉਂਦਾ ਹੋਇਆ,
ਜਿਉਂਦਾ ਹੋਇਆ, 71 ਸਾਲ ਦੀ ਉਮਰ ਦੇ ਜੀ ਵੀ ਜਾਂਦਾ, ਤੇ ਅਜੇ ਮੈਂ ਆਪਦੀ ਕੌਮ ਲਈ ਇੱਕ ਮੋਜ਼ੇਕ ਬਣਾ ਰਿਹਾ ਕਰਤਾਰ ਸਿੰਘ
ਠੀਕ
ਸਰਾਬੇ ਦਾ।
ਠੀਕ ਠੀਕ।
ਤੇ ਆਉਣ ਵਾਲੇ ਸਮੇਂ ਚ ਮੇਰੀ ਤਮੰਨਾ ਕਿ ਮੈਂ ਇੰਗਲੈਂਡ ਐਗਜੀਬਿਸ਼ਨ ਕਰਾਂ,
ਠੀਕ
ਇੱਕ ਅੱਧੀ ਹੋ ਸਕਦੀ ਤਾਂ ਬੰਬੇ ਹੋ ਸਕਦੀ
ਜੀ। ਕਿੰਨੀਆਂ ਕੁ ਕਲਾਕ੍ਰਿਤੀਆਂ ਜਿਹੜੀਆਂ ਹੁਣ ਤੱਕ ਬਣਾ ਚੁੱਕੇ ਹੋ, ਔਰ ਤਸੱਲੀ ਕਿਹਨੂੰ ਬਣਾ ਕੇ ਜ਼ਿਆਦਾ ਹੋਈ ਹੈ?
ਹਾਂਜੀ, ਮੈਂ ਟੋਟਲ 11 ਬਣਾ ਚੁੱਕਿਆ
ਜੀ।
ਜਿਹੜੀ ਸ਼ੁਰੂਆਤ ਜਦੋਂ ਮੈਂ ਕਦੀ ਕੀਤਾ ਨੀ ਸੀ, ਨੇਕ ਚਾਨਣ ਕਰਦੇ ਨੂੰ ਵੇਖਿਆ ਸੀ ਤੇ ਬਾਬਾ ਫਰੀਦ ਜੀ ਦਾ ਬਣਾਇਆ
ਜੀ,
ਉਥੋਂ ਮੈਂ ਬਹੁਤ ਜਿਆਦਾ ਪ੍ਰੇਰਨਾ ਮਿਲੀ। ਕੰਮ ਤਾਂ ਮੈਂ ਚੰਗਾ ਕੀਤਾ, ਪਰ ਜੋ ਉਹ ਕੰਮ ਕੀਤਾ ਨਾ, ਦਰਸ਼ਕਾਂ ਨੂੰ ਕਹੂੰਗਾ ਜੇ ਕਿਤੇ ਬਾਬਾ ਫਰੀਦ ਦਾ ਮੇਰਾ ਮੋਜ਼ੇਕ ਵੇਖਣ
ਜੀ,
10 ਮਿੰਟ ਲਾ ਕੇ ਵੇਖਣ, ਐਵੇਂ ਨਾ ਵੇਖਣ ਬਾਬਾ ਫਰੀਦ ਦੀ ਇਹ ਮੋਜ਼ੇਕ ਹੈ। ਤੇ ਇਹ ਇੱਕ ਮੈਂ ਹੋਰ ਵੀ ਗੱਲ ਦੱਸਣਾ ਚਾਹੂੰ ਦਰਸ਼ਕੋ, ਮੋਜ਼ੇਕ ਕਲਾ ਮੈਂ ਤੁਹਾਨੂੰ ਦੱਸਤੀ, ਮੈਂ ਭੁੱਲ ਗਿਆ। ਇਹ ਨਿੱਕੀਆਂ ਨਿੱਕੀਆਂ ਪੱਥਰ ਦੀਆਂ ਤੇ ਸ਼ੀਸ਼ੇ ਦੀਆਂ ਟੁਕੜੀਆਂ ਤੇ ਮਾਰਬਲ ਦੀਆਂ ਟੁਕੜੀਆਂ ਨਾਲ ਜਿਹੜਾ ਕਲਾ ਕੀਤੀ ਜਾਂਦੀ ਹੈ, ਉਹਨੂੰ ਮੋਜ਼ੇਕ ਕਲਾ ਆਖੀ ਜਾਂਦੀ ਹੈ। ਜਿਵੇਂ ਆਪਣੇ ਪੰਜਾਬ ਚ ਅਜੇ ਆਈ ਨੀ, ਪਰ ਹੁਣ ਲੋਕਾਂ ਦੇ ਵਿੱਚ ਚੰਡੀਗੜ੍ਹ ਲੋਕਾਂ ਨੂੰ ਪਤਾ, ਆਰਟਿਸਟਾਂ ਨੂੰ ਪਤਾ ਲੱਗ ਗਿਆ ਕਲਾ ਹੋ ਰਹੀ ਹੈ। ਅਮੈਰੀਕਾ, ਕੈਨੇਡਾ, ਅੱਜ ਆਸਟ੍ਰੇਲੀਆ ਵਿੱਚ ਆਇਆ ਕਿ ਤੁਹਾਨੂੰ ਇਹਦਾ ਪਤਾ ਦਾ ਲੱਗ ਜੂਗਾ। ਇਹ ਕਲਾ ਬੜੀ ਟਾਈਮ ਬਹੁਤ ਲੱਗਦਾ
ਜੀ।
ਔਰ ਇੱਕ ਇਹਦਾ ਇਤਿਹਾਸ ਹੈ
ਜੀ,
2000 ਸਾਲ ਪਹਿਲਾਂ ਦੀ ਬੈਂਜਿਨ ਟਾਈਮ ਪੀਰੀਅਡ ਵੈਨਿਸ ਵਿੱਚ ਜਿਹੜਾ ਕੰਮ ਹੋਇਆ ਮੈਂ ਵੇਖ ਕੇ ਆਇਆ, ਅਜੇ ਜਿਉਂਦਾ ਹੈ। ਇਹ ਲਾ ਲੋ ਸਾਹਿਬ ਕਿ ਇਹ ਕਲਾ ਕਿੰਨਾ ਚਿਰ ਜਿਉਂਦੀ ਰਹੂਗੀ ਜੇ ਕਿਤੇ ਕੰਧ ਵਿੱਚ ਲੱਗ ਜੂਗੀ। ਇਹ ਬਾਬਾ ਫਰੀਦ ਜੀ ਦਾ ਬਣਾਇਆ ਸਭ ਤੋਂ ਪਹਿਲਾਂ, ਇਹ ਤੋਂ ਮੈਂ ਇੰਸਪਾਇਰ ਹੋਇਆ। ਇਹਦੇ ਵਿੱਚ ਮੈਨੂੰ ਬਹੁਤ ਕੁਛ ਮਿਲਿਆ, ਮੈਂ ਬਾੜੀ ਇੱਥੇ ਗੱਲ ਨਹੀਂ ਦੱਸ ਸਕਾਂਗਾ ਕਿ ਪ੍ਰੇਰਣਾ ਇੰਨੀ ਮਿਲੀ। ਉਹਦੇ ਬਾਅਦ ਮੈਂ ਬਲੂਮਬਰਗ ਦਾ ਬਣਾਇਆ, ਡੇਲੀ ਨਿਊਜ਼ ਨਿਊਯਾਰਕ ਨੇ ਉਹਨਾਂ ਨੇ ਬ੍ਰੋਡਕਾਸਟ ਉਹਨਾਂ ਨੇ ਨਿਊਜ਼ ਤੇ ਲਾਇਆ, ਔਰ ਟੀਵੀ ਸਟੇਸ਼ਨ ਨੇ ਮੈਨੂੰ ਦੁਕਾਨ ਤੇ ਆ ਕੇ ਕਵਰ ਕਰ ਲਿਆ। ਉੱਥੇ ਲੋਕਾਂ ਨੂੰ ਪਤਾ ਲੱਗ ਗਿਆ ਇੱਕ ਪੰਜਾਬੀ ਵੀ ਬੰਦਾ ਕਲਾਕਾਰ ਮੁਜੇ ਚ ਕੰਮ ਕਰਦਾ ਹੈ। ਤੇ ਉੱਥੋਂ ਦੇ ਜਰਮਨ ਦੇ ਆਰਟਿਸਟ ਬਰੁਕਲਿਨ ਤੋਂ ਮੈਨੂੰ ਆ ਕੇ ਮੈਨੂੰ ਉੱਥੇ ਦੁਕਾਨ ਤੇ ਮਿਲਦੇ ਵੀ ਰਹੇ, ਅਜੇ ਵੀ ਮਿਲਦੇ।
ਸੋ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਬਾਰੇ ਜਿਹੜੀ ਕਿਤਾਬ ਬਲਦੇਵ ਸਿੰਘ ਹੋਣਾ ਨੇ ਲਿਖੀ ਸੀਗੀ ਪੋਟੇ ਬੋਲ ਪਏ, ਉਹਦੇ ਵਿੱਚੋਂ ਕੁਛ ਕਿ ਤੁਹਾਡੀ ਜਿਹੜੀ ਕਲਾ ਕਿਰਤ ਦੇ ਜਿਹੜੇ ਪੀਸ ਆ ਉਹ ਅਸੀਂ ਦਰਸ਼ਕਾਂ ਨੂੰ ਦਿਖਾਈਏ ਚਲਦੀ ਇੰਟਰਵਿਊ ਦੌਰਾਨ, ਕਿਉਂਕਿ ਇਹ ਜਿਹੜੀ ਕਲਾ ਆ ਆਪਣੇ ਆਪ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਤੋਂ ਹੀ ਦੱਸਿਆ ਕਿ ਕਾਫੀ ਵਿਲੱਖਣ ਤਾਂ ਹੈਗੀ ਆ, ਪਰ ਮਿਹਨਤ ਬਹੁਤ ਜ਼ਿਆਦਾ ਮੰਗਦੀ ਹੈ ਹਨਾ। ਔਰ ਇਸ ਮਿਹਨਤ ਦਾ ਜਿਹੜਾ ਮੈਨੂੰ ਲੱਗਦਾ ਵੀ ਜੇ ਪੈਸਿਆਂ ਵਿੱਚ ਮੁੱਲ ਪਾਉਣਾ ਹੋਵੇ ਤਾਂ ਕਦੇ ਵੀ ਨਹੀਂ ਪਾਇਆ ਜਾ ਸਕਦਾ, ਪਰ ਤੁਹਾਨੂੰ ਕੀ ਲੱਗਦਾ ਸੰਧੂ ਸਾਹਿਬ ਵੀ ਤੁਸੀਂ ਜਿੰਨੀ ਕੁ ਹੁਣ ਤੱਕ ਮਿਹਨਤ ਕੀਤੀ ਆ ਉਹਦਾ ਮੁੱਲ ਕਿੰਨਾ ਕੁ ਮੁੜਿਆ?
ਦੇਖੋ ਜੀ, ਕਲਾ ਜਿਹੜੀ ਹੈ ਜੇ ਕਲਾਕਾਰ ਕਲਾ ਦੇ ਹਿਸਾਬ ਨਾਲ ਤੁਰਿਆ ਜਾਵੇ, ਕਿਉਂਕਿ ਮੈਂ ਪਿੱਛੋਂ ਠੀਕ ਹੈ, ਨਹੀਂ ਤਾਂ ਕਲਾਕਾਰ ਕਲਾ ਜੇ ਕੰਮ ਕਰੇ ਤੇ ਫਿਰ ਭੁੱਖਾ ਹੀ ਮਰ
ਜਾਏਗਾ।
ਪਰ ਮੇਰੀ ਕਲਾ ਮੈਨੂੰ ਕਹਿਣ ਤੋਂ ਬੜੇ ਦੁੱਖ ਨਾਲ ਕਹਿਣਾ ਪੈਂਦਾ, ਮੈਂ ਇੰਟਰਵਿਊਆਂ ਮੇਰੀਆਂ ਬਹੁਤ ਹੋਈਆਂ ਕਿ ਇੱਕ ਦਿੱਲੀ ਤੋਂ ਬੰਦਾ ਜੈਨ ਉਹ ਮੇਰੀ ਕਲਾ
ਦਾ ਪਾਰਖੂ ਨਿਕਲਿਆ, ਹਨਾ
ਪਾਰਖੂ ਨਿਕਲਿਆ
ਜੀ।
ਔਰ ਪੈਸੇ ਦੀ ਤੁਸੀਂ ਗੱਲ ਨਾ ਕਰੋ, ਜ਼ਬਾਨ ਤੋਂ ਕੱਢੀ ਰਕਮ, ਮੂੰਹ ਤੋਂ ਬੋਲੀ ਰਕਮ ਮੈਨੂੰ ਦਿੱਤੀ ਗਈ।
ਕਿਆ ਬਾਤ ਹੈ,
ਮਦਰ ਟੀਸਾ ਵੇਖ ਲਈ ਮੇਰੇ ਮਾਂ ਦੀ, ਪੈਸੇ ਦੀ ਨੀ ਗੱਲ, ਮੈਨੂੰ ਮਾਂ ਦੀ ਇਹ ਗੱਲ ਹੈ ਕਿ ਉਸ ਇਨਸਾਨ ਨੇ ਮੈਨੂੰ ਫੋਨ ਤੇ ਗੱਲ ਕਰਕੇ ਵਾਇਰ ਦੇ ਉੱਤੇ ਮੈਨੂੰ $20,000 ਮੈਨੂੰ ਭੇਜਿਆ
ਤੁਹਾਡੀ ਉਸ ਕਲਾ ਕਿਰਤ ਦੇ ਲਈ।
ਔਰ ਉਹਨਾਂ ਨਾਲ ਮੈਂ ਕੁਐਸਚਨ ਕੀਤਾ ਜਦੋਂ ਮੈਂ ਦਿੱਲੀ ਸੱਜਾ 2 ਵਾਰ ਜਾ ਚੁੱਕਿਆ ਕਿ ਤੁਸੀਂ ਮੈਨੂੰ ਪੈਸੇ, ਕਲਾ ਠੀਕ ਹੈ, ਤੁਸੀਂ ਮੈਨੂੰ ਪੈਸੇ ਕਿਵੇਂ ਭੇਜਦੇ? ਮੇ ਬੀ ਆਈ ਐਮ ਨੋਟ ਰਾਈਟ, ਮੇ ਬੀ ਆਈ ਨੋ ਸੈਂਡ ਟੂ ਯੂ, ਯੂ ਸੈਂਡ ਮੀ। ਉਹ ਕਹਿਣ ਲੱਗਾ, ਸੰਧੂ ਸਾਹਿਬ ਆਪ ਪੈਸੇ ਕੀ ਬਾਤ ਕਰ ਰਹੇ ਹੈ, ਮੁਝੇ ਮਾਲੂਮ ਹੈ ਆਪ ਕਿਆ ਕਰ ਰਹੇ ਹੈ।
ਕਿਆ ਬਾਤ ਹੈ,
ਦੁਨੀਆ ਕੁਛ ਲੋਕ ਹੀ ਇਸ ਕਾਮ ਕੋ ਕਰਤੇ ਹੈ ਜੋ ਆਪ ਕਰ ਰਹੇ ਹੈ। ਕਹਿੰਦਾ ਮੈਂ ਸਾਰਾ ਕੰਟਰੀ ਘੁਮਾ ਹੂੰ, ਮੈਂ ਉਹਨੂੰ ਡਿਟੇਲ ਚ ਉਹਨਾਂ ਬਾਤ ਕਹਿ ਨਹੀਂ ਸਕਦਾ, ਬਹੁਤ ਵੱਡੀ ਸ਼ਖਸੀਅਤ ਹੈ, ਪੈਸੇ ਵੰਡੂਗੀ
ਜੀ
ਔਰ ਸਮਝਣ ਵਾਲੇ ਸਮਝਣਗੇ। ਫਾਰਮ ਹਾਊਸ ਗੁਰਗਾਂਵ ਵਿੱਚ 5 ਏਕੜ ਦੀ ਕੋਠੀ ਹੈ ਦਿੱਲੀ
ਕੋਲ।
ਮੈਨੂੰ ਉਹਨਾਂ ਨੇ ਮੈਨੂੰ ਘੱਟੋ ਘੱਟ $65,000 ਮੈਂ ਲੈ ਕੇ ਗਈ, ਦੇ ਕੇ ਗਿਆ ਮੇਰੇ ਘਰੇ ਆਦੀ ਬਾਜ ਨੂੰ ਲੈ ਕੇ।
ਕਿਆ ਬਾਤ ਹੈ,
ਮੇਰੇ ਦਾ ਕੰਮ ਚੰਗੇ ਹੈ ਕਿ ਇਹ ਜਿਹੀ ਸ਼ਖਸੀਅਤਾਂ ਇਸ ਗਰੀਬ ਦੇ ਘਰ ਵਿੱਚ ਆ ਕੇ ਗਈਆਂ
ਜੀ।
ਅਸ਼ੋਕ ਜੈਨ ਜੀ ਦਿੱਲੀ ਤੋਂ, ਹਰਪ੍ਰੀਤ ਸਿੰਘ ਹੈਡ ਗ੍ਰੰਥੀ ਪਿਛਲੇ ਦਸੰਬਰ ਚ ਮੇਰੇ ਘਰ ਆ ਕੇ ਮੇਰਾ ਹਰਿਮੰਦਰ ਸਾਹਿਬ ਵੇਖ ਕੇ ਗਏ, ਉਸੇ ਦਿਨ ਹੀ ਸੁਰਜੀਤ ਸਿੰਘ ਪਾਤਰ ਹੁਣੀ ਮੇਰੇ ਆਏ
ਜੀ।
ਤੇ ਏਡਾ ਮੈਨੂੰ ਵੱਡਾ ਮਾਣ ਕੀ ਮਿਲ ਸਕਦਾ
ਜੀ
ਕਿ ਮੇਰੀ ਕਲਾ ਨੂੰ ਵੇਖਣ ਵਾਸਤੇ ਮੇਰੇ ਘਰੇ ਵੇਖਣ ਆਉਣ, ਇੱਕ ਪੀਟੀ ਮਾਸਟਰ ਦੇ ਘਰ ਵਿੱਚ
ਜੀ,
ਤੇ ਉਹ ਤੋਂ ਵੱਡਾ ਮੇਰੇ ਕੌਮ ਲਈ ਮੇਰਾ ਮਾਣ
ਜੀ
ਜਿਆਦਾ ਨਹੀਂ ਹੋ ਸਕਦਾ
ਜੀ।
ਤੇ ਮੈਂ ਇਸ ਤੇ ਪ੍ਰਾਊਡ ਨਹੀਂ ਕਰ ਸਕਦਾ, ਮੈਂ ਆਪਦੇ ਕੌਮ ਤੇ ਮਾਣ ਕਰ ਸਕਦਾ ਕਿ ਮੈਨੂੰ ਇੱਕ ਕੁਛ ਜੇ ਬੰਦੇ ਨੂੰ ਏਡਾ ਵੱਡਾ ਮਾਣ, ਅੱਜ ਤੁਹਾਡੇ ਹਰ ਮਨ ਰੇਡੀਓ ਤੇ ਆ ਕੇ ਮੈਂ ਇੰਟਰਵਿਊ ਦੇ ਰਿਹਾ, ਕਈ ਭਰਾਵਾਂ ਨੂੰ ਅੱਜ ਸੁਣਨਗੇ, ਕਈ ਮੇਰੇ ਮਾਸਟਰ ਵਰਗ ਦੇ ਬੰਦੇ ਬੈਠੇ ਸੁਣ।
ਤੁਹਾਡੇ ਲਈ ਬਹੁਤ ਸਾਰੇ ਮੈਸੇਜ ਵੀ ਸਾਡੇ ਸਰੋਤਿਆਂ ਦੇ ਆ ਰਹੇ ਆ, ਮੈਂ ਮੈਸੇਜ ਵੀ ਸ਼ਾਮਿਲ ਕਰਾਂਗੀ। ਵੈਸੇ ਕਹਿੰਦੇ ਹੁੰਦੇ ਆ ਵੀ ਹੀਰੇ ਦੀ ਪਰਖ ਜੌਹਰੀ ਨੂੰ ਹੁੰਦੀ ਆ, ਹਨਾ, ਔਰ ਤੁਹਾਨੂੰ ਹੀਰੇ ਦੇ ਰੂਪ ਦੇ ਵਿੱਚ ਪਛਾਣ ਲਿਆ ਗਿਆ ਔਰ ਅੱਜ ਹੀਰੇ ਦੀ ਪਰਖ ਹੋਈ ਆ। ਇਸੇ ਕਰਕੇ ਬਹੁਤ ਸਾਰੇ ਜਿਹੜੇ ਤੁਹਾਡੀ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਤੁਹਾਡੇ ਨਾਲ ਜੁੜੇ ਆ ਔਰ ਤੁਹਾਨੂੰ ਇੰਨਾ ਜਿਹੜਾ ਪਿਆਰ ਆ ਉਹ ਮਿਲਿਆ। ਬਾਕੀ ਕਹਿੰਦੇ ਹੁੰਦੇ ਆ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਸੋ ਵਡਿਆਈ ਜਿਹੜੀ ਆ ਉਦੋਂ ਹੀ ਮਿਲਦੀ ਆ ਜਦੋਂ ਮਾਲਕ ਚਾਹੁੰਦਾ, ਉਹ ਪਰਮਾਤਮਾ ਚਾਹੁੰਦਾ ਔਰ ਪਰਮਾਤਮਾ ਦੀ ਜਿਹੜੀ ਕਿਰਪਾ ਉਹ ਤੁਹਾਡੇ ਤੇ ਬਣੀ ਰਹੇ। ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਬਣੇ ਹੋਏ ਨੇ, ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਮੈਸੇਜਿਸ ਸ਼ਾਮਿਲ ਕਰੀਏ। ਜੀ, ਸਾਡੇ ਨਾਲ ਜਗਤਾਰ ਗਿੱਲ ਜੋ ਡੀਕੇ ਹਾਂਗਕਾਂਗ ਤੋਂ ਬਣੇ ਹੋਏ ਨੇ, ਉਹਨਾਂ ਦਾ ਪਹਿਲਾ ਮੈਸੇਜ ਮੈਂ ਸ਼ਾਮਿਲ ਨਹੀਂ ਕਰ ਪਾਵਾਂਗੀ। ਢਿੱਲੋਂ ਗਿੱਲ ਸਾਹਿਬ, ਮੈਂ ਮਾਫੀ ਚਾਹਾਂਗੀ ਕਿਉਂਕਿ ਪਹਿਲੀ ਗੱਲਬਾਤ ਦੌਰਾਨ ਮੈਂ ਤੁਹਾਡਾ ਜਿਹੜਾ ਮੈਸੇਜ ਸ਼ਾਮਿਲ ਨਹੀਂ ਕਰ ਪਾਈ, ਪਰ ਇਸ ਵੇਲੇ ਹਰਜੀਤ ਸਿੰਘ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਬਾਬਤ ਤੁਹਾਡਾ ਮੈਂ ਮੈਸੇਜ ਸ਼ਾਮਿਲ ਕਰਦੀ ਹਾਂ। ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਰਜੀਤ ਵੀਰ ਜੀ ਤੁਸੀਂ ਖਾਸ ਮੇਰੀ ਮੋਗੇ ਤੋਂ ਜਾਂ ਕਹਿੰਦੇ ਨੇੜਲੇ ਕਿਸੇ ਪਿੰਡ ਤੋਂ, ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਕਿਹੜੇ ਸਾਲ ਦੀਆਂ ਗੱਲਾਂ ਨੇ ਜ਼ਰੂਰ ਦੱਸਿਓ। ਕਹਿੰਦੇ ਮੈਂ ਵੀ ਉਹਨਾਂ ਦਿਨਾਂ 'ਚ ਚੰਡੀਗੜ੍ਹ ਆਰਟ ਕਾਲਜ ਤੋਂ ਡਿਗਰੀ ਕੀਤੀ ਹੈ ਜੀ।
ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ, ਮੇਰਾ ਇੱਕ ਦੋਸਤ ਹੈ ਫੋਟੋਗ੍ਰਾਫੀ 'ਚ ਵਿਜੇ ਕੁਮਾਰ ਰਿਹਾ, ਮੈਂ ਪਟਿਆਲੇ ਆਪਣਾ ਫਾਈਨ ਆਰਟ ਮੈਂ ਲੇਟ ਕੀਤੀ ਆਫਟਰ ਮੈਰਿਜ
ਜੀ,
ਤੇ 82 ਦੇ ਵਿੱਚ 83 ਵਿੱਚ ਹੁਸ਼ਿਆਰਪੁਰ ਗੌਰਮੈਂਟ ਕਾਲਜ ਬਾਬਾ ਸਾਹਿਬ ਪ੍ਰਿੰਸੀਪਲ ਹੁੰਦੇ ਸੀਗੇ
ਜੀ,
ਤੇ ਮੋਗੇ 'ਚ ਮੈਂ ਖਿਡਾਰੀ ਦੇ ਤੌਰ ਤੇ ਜਾਣਿਆ ਜਾਂਦਾ। ਹੁਣੇ ਮੇਰੇ ਪਿੱਛੇ ਆਪਣਾ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਪੰਜਾਬੀ ਦੇ ਜੇ ਟੂਰਨਾਮੈਂਟ ਕਮੈਂਟਰੀ ਕਰਦੇ ਉਹਨਾਂ ਦੇ ਮੇਰੇ ਤੇ ਆਰਟੀਕਲ ਆਉਣ ਤੋਂ ਪਹਿਲਾਂ ਲਿਖਿਆ। ਜੇ ਤੁਸੀਂ ਜਾਣਦੇ ਹੋ ਮੈਂ ਮੋਗੇ ਰਿਹਾ ਅਕਾਲ ਸਾਹਿਬ ਰੋਡ ਤੇ, ਤੇ ਨਾਨਕੇ ਮੇਰੇ ਕਾਲੀ ਵਾਲੇ ਸੀ ਸਰਪੰਚ ਬਚਨ ਸੋਕੇ ਉਹਨਾਂ ਨਾਲ ਪੀਟੀ ਮਾਸਟਰ ਤੇ ਮੈਂ ਹੁਣ ਜੇ ਮੈਨੂੰ ਪਛਾਣ ਸਕੋ ਤਾਂ ਮੈਂ ਹਰਜੀਤ ਪੀਟੀ ਮਾਸਟਰ ਹਾਂ ਜਿਹਨੇ ਫਿਰੋਜ਼ਪੁਰ ਜ਼ਿਲ੍ਹਾ ਸੀਗਾ ਜੋ 70 ਦੇ ਵਿੱਚ ਅਸੀਂ ਬੇਰੁਜ਼ਗਾਰ ਯੂਨੀਅਨ ਖੜੀ ਕੀਤੀ ਇੱਕ ਹਰਜੀਤ ਸਾਇੰਸ ਮਾਸਟਰ ਜਿਹੜਾ ਕਨੇਡਾ ਟੋਰਾਂਟੋ ਚ, ਇੱਕ ਹਰਜੀਤ ਪੀਟੀ ਮਾਸਟਰ। ਉਹਦੇ ਵਿੱਚ ਕੋਈ ਵਾਰ ਅਖਬਾਰਾਂ 'ਚ ਲੱਗਿਆ ਸੀ ਕਿ ਖੂਨ ਹਰਜੀਤ ਨੇ ਦਿੱਤਾ, ਸਾਇੰਸ ਮਾਸਟਰ ਨਾਂ ਲਿਖਿਆ ਗਿਆ। ਮੈਂ ਕਿਹਾ ਨਾਂ ਤਾਂ ਹਰਜੀਤ ਦਾ ਹੀ ਹੈ ਕਿਉਂਕਿ ਗਿਆਨੀ ਜੈਤ ਸਿੰਘ ਵੇਲੇ ਮੁਜ਼ਾਹਰਾ ਹੋਇਆ ਸੀਗਾ ਤੇ ਰਾਮਪੁਰਾ ਫੂਲ ਦੇ ਬਠਿੰਡੇ ਦੇ 5 ਮੁੰਡੇ ਮਰ ਗਏ ਸੀਗੇ, ਤੇ ਉਸ ਵੇਲੇ ਮੈਂ ਉੱਥੇ ਸੀਗਾ ਤੇ ਨਾਰਾ ਲਾਇਆ ਸੀ ਕਿ ਖੂਨ ਦਾ ਬਦਲਾ ਖੂਨ ਨਾ, ਤੁਹਾਨੂੰ ਖੂਨ ਦਿਓ। ਤੇ ਬੇਰੁਜ਼ਗਾਰਾਂ 'ਚ ਰਿਹਾ, ਦੀਨੇ ਸਾਹਿਬ 'ਚ ਵੀ ਮੈਂ ਬਲਾਕ 'ਚ ਰਿਹਾ ਥੋੜੀ ਬਹੁਤੀ, ਜਦੋਂ ਜਦ ਇਲੈਕਸ਼ਨ ਵੀ ਲੜੀ ਹੈ ਜੇ ਪਹਿਚਾਣ ਸਕੋ। ਪਰ ਪੀਟੀ ਦੇ ਨਾਂ ਤੇ ਬਹੁਤ ਜ਼ਿਆਦਾ ਜਾਣੂ ਸੀ, ਪਰ ਮੈਨੂੰ ਹੈਡ ਮਾਸਟਰ ਕਹਿੰਦੇ ਸੀ ਤੂੰ ਕਿੱਥੇ ਫਸਿਆ ਤੇ ਤੂੰ ਤਾਂ ਆਰਟਿਸਟ ਹੋਣਾ ਚਾਹੀਦਾ ਸੀਗਾ, ਤੇ ਲੋਕਾਂ ਦੀ ਦੁਆਵਾਂ ਨੇ ਅੱਜ ਮੈਨੂੰ ਪੀਟੀ ਤੋਂ ਵੀ ਗਾਂਹ ਲਿਜਾ ਕੇ ਤੇ ਆਰਟਿਸਟ ਤੋਂ ਵੀ ਲਿਆ ਕੇ ਕਿੱਥੇ ਰੱਖ ਦਿੱਤਾ। ਉਹ ਤੁਹਾਡੀ ਬਦੌਲਤ ਹੈ ਜੇ ਤੁਸੀਂ ਅੱਜ ਕਾਲ ਲਾ ਰਹੇ ਹੋ, ਅਜੀ ਤੁਰਿਆ ਫਿਰਦਾ ਤੇ ਅਜੇ ਵੀ ਇਹ ਮੇਰੀ ਉਮਰ ਆ। ਮੈਨੂੰ ਸਰਪੰਚ ਸਿੰਘ ਨੇ ਢੁੱਡੀਕਿਆਂ ਨੇ ਆਖਿਆ ਸੀਗਾ ਤੇਰੀਆਂ ਤੁਹਾਡੀਆਂ ਗੱਲਾਂ ਤੇ ਤੇਰੀ ਕਰਨ ਵਾਲੀ ਦਾੜੀ ਚਿੱਟੀ ਤੇ ਤੇਰੇ ਐਕਸ਼ਨ ਨਹੀਂ ਲੱਗਦੇ ਕਿ ਤੂੰ ਮਤਲਬ ਕਿ ਇੰਨੀ ਉਮਰ ਦਾ ਹੋਵੇਗਾ। ਤੇ ਮੈਨੂੰ ਹੋਰ ਦਿਨ ਕਹਿੰਦੇ ਕਿ ਤੂੰ ਕੋਈ ਨਸ਼ਾ ਕਰਦਾ ਰਿਹਾ, ਮੈਂ ਕਿਹਾ ਕੋਈ ਨੀ ਕੀਤਾ ਜੀ। ਉਹ ਕਹਿੰਦੇ ਪਾਸੇ ਚਲੇ ਜਾ ਕੇ ਕਹਿੰਦੇ ਯਾਰ ਕਿਤੇ ਫੀਮ ਖਾਧੀ ਹੋਊ। ਮੈਂ ਕਿਹਾ ਨਹੀਂ ਜੀ, ਫੀਮ ਨੀ ਖਾਧੀ, ਰੰਗ ਕਾਲਾ ਹੋਇਆ ਤੇ ਮੈਂ ਪੈਰ ਤੋਂ ਪੈਂਟ ਚੜ ਕੇ ਖਾਤੀ, ਮੇਰਾ ਰੰਗ ਪੈਰ ਦਾ ਬੜਾ ਸਾਫ਼ ਹੈ। ਤੇ ਮੈਂ ਕਿਹਾ ਵੀ ਇਹ ਗਰਾਊਂਡਾਂ ਚ ਹੀ ਹੋਏ ਆ ਤੇ ਮੈਂ ਗਰਾਊਂਡਾਂ ਚ ਰੰਗ ਕਾਲਾ ਕੀਤਾ। ਖੇਡ ਦੇ ਜਗਤ ਵਿਚ ਮੈਨੂੰ ਸਹਿਤ ਜਾਣਦੇ ਹੋ, ਮੇਰਾ ਬਲਦੇਵ ਲੰਗੇਆਣਾ ਦਾ ਮੁੰਡਾ ਇੰਡੀਆ ਦੇ ਵਿਚ ਹਾਈ ਜੰਪ ਚ ਸੈਕੰਡ ਆਇਆ, ਜਿਹੜਾ ਮੈਂ ਪਿੰਡ ਛੱਡ ਕੇ ਆਇਆ ਮਹਿਣਾ, ਮਹਿਣਾ ਹਾਈ ਸਕੂਲ, ਉਥੋਂ ਦੀਆਂ ਚਾਰ ਆਪਣਾ 3 ਕੁੜੀਆਂ ਬਲਜੀਤ, ਅਮਰਜੀਤ ਤੇ ਇੱਕ ਕੁੜੀ ਨਾਮ ਮੈਨੂੰ ਨਹੀਂ ਯਾਦ ਆ, 3 ਨੈਸ਼ਨਲ ਖੇਲ ਕੇ ਆਈਆਂ ਬਰੂ ਵਾਲੇ ਨੈਸ਼ਨਲ ਕਬੱਡੀ ਤੇ ਉਸ ਕਰਕੇ ਸ਼ਾਇਦ ਤੁਸੀਂ ਮੈਨੂੰ ਕਿਤੇ ਵੇਖਿਆ ਹੋ ਖੇਡਾਂ ਦੇ ਵਿਚ।
ਠੀਕ, ਹਾਂਜੀ ਬਿਲਕੁਲ ਗਿੱਲ ਸਾਹਿਬ, ਮੈਨੂੰ ਲੱਗਦਾ ਵੀ ਕਾਫੀ ਵਿਸਥਾਰ ਦੇ ਵਿਚ ਸੰਧੂ ਸਾਹਿਬ ਨੇ ਜਾਣਕਾਰੀ ਜਿਹੜੀ ਦਿੱਤੀ ਆ, ਔਰ ਇਹਨਾਂ ਨੇ ਦੱਸਿਆ ਵੀ ਤੇਗ ਸਿੰਘ ਆਨੰਦ ਨੂੰ ਕਹਿੰਦੇ ਪਿਛਲੇ ਦਿਨ ਮੈਂ ਸਰੀ ਕੈਨੇਡਾ ਚ ਵੀ ਮਿਲ ਕੇ ਆਇਆ ਸੀਗਾ, ਫੋਟੋ ਦੀ ਮੰਗ ਕਰ ਰਹੇ ਨੇ। ਵੈਸੇ ਤੁਸੀਂ ਜੇਕਰ ਵੀਡੀਓ ਦੇਖ ਪਾ ਰਹੇ ਹੋਵੋਗੇ ਤੇ ਵੀਡੀਓ ਤੇ ਜ਼ਰੂਰ ਪਛਾਣੋ ਜੀ ਤੁਸੀਂ। ਔਰ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਉਂ ਸਿਡਨੀ ਵਾਲੇ ਜੁੜੇ ਆ, ਉਹਨਾਂ ਨੇ ਲੋਹੜੀ ਤੇ ਮਾਘੀ ਦੀਆਂ ਵੀ ਮੁਬਾਰਕਾਂ ਦਿੱਤੀਆਂ ਤੇ ਨਾਲ ਹੀ ਨਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਵੀ ਕਹਿ ਰਹੇ ਨੇ ਤੇ ਇੰਟਰਵਿਊ ਕਹਿੰਦੇ ਬਹੁਤ ਨਾਈਸ ਹੈ, ਇੰਜੋਇੰਗ ਜੀ। ਇੰਟਰਵਿਊ ਸੁਣ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਤੁਸੀਂ ਜੁੜਨਾ ਕੀਤਾ ਔਰ ਇੰਟਰਵਿਊ ਵੀ ਤੁਸੀਂ ਸੁਣ ਰਹੇ ਹੋ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਹੀ ਹਰਮਨ ਰੇਡੀਓ ਪਰਿਵਾਰ ਵੱਲੋਂ ਵੈਸੇ ਤੁਸੀਂ ਵੀ ਹਰਮਨ ਪਰਿਵਾਰ ਦਾ ਹਿੱਸਾ ਹੋ ਇਸ ਗੱਲ ਦੀ ਉਮੀਦ ਅਸੀਂ ਕਰਦੇ ਹਾਂ ਰੁਪਿੰਦਰ ਸਿੰਘ ਗਿੱਲ ਮੈਲਬਨ ਵਾਲੇ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਵੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਗਿੱਲ ਸਾਹਿਬ ਔਰ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ ਮੈਸੇਜ ਸ਼ਾਮਲ ਉਹਨਾਂ ਨੇ ਇੱਕ ਹੋਰ ਕੀਤਾ ਹਾਂਜੀ ਸੰਧੂ ਸਾਹਿਬ ਉਹਨਾਂ ਨੇ ਐਕਚੁਲੀ ਪਹਿਲਾਂ ਸਿੱਧੂ ਸਾਹਿਬ ਲਿਖਤਾ ਸੀਗਾ ਤੇ ਹੁਣ ਕਹਿੰਦੇ ਜੀ ਸੰਧੂ ਸਾਹਿਬ ਨੂੰ
ਸਤਿ ਸ੍ਰੀ ਅਕਾਲ ਹਰਜੀਤ ਦੀ ਬਹੁਤ ਬੜੀ ਖੁਸ਼ੀ ਹੁੰਦੀ ਸੰਧੂ ਸਾਧੂ ਦਾ ਟੈਂਪਰੇਰੀ ਹੈਗੇ ਆ
ਜੀ
ਹਾਂਜੀ ਮੈਨੂੰ ਹਰਜੀਤ ਹੀ ਕਹਿਣ ਤਾਂ ਬੜਾ ਚੰਗਾ ਲੱਗਦਾ
ਹਾਂਜੀ ਰਵਿੰਦਰ ਸਿੰਘ ਧਾਨੀ ਸਿਡਨੀ ਤੋਂ ਬਣੇ ਨੇ ਬਹੁਤ ਵਧੀਆ ਗੱਲਬਾਤ ਗੱਲਬਾਤ ਪਸੰਦ ਕਰ ਰਹੇ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆਪਾਂ ਦੋਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਸਾਡੇ ਨਾਲ ਬਣੇ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਿਮੰਦਰ ਸਾਹਿਬ ਤੋਂ ਕਹਿੰਦੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਸਾਰੇ ਚੈਨਲ ਤੇ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ ਬਿਲਕੁਲ ਜੀ ਜਿਹੜੀ ਸਿਆਸਤ ਆ ਉਹ ਹਮੇਸ਼ਾ ਦੂਰ ਰਹਿਣੀ ਚਾਹੀਦੀ ਆ ਇਸ ਗੱਲ ਦੇ ਲਈ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਰਾਜਨਦੀਪ ਸਿੰਘ ਕੈਨਬਰਾ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੇ ਵੀ ਪਸੰਦ ਕੀਤੀ ਹੈ ਗੱਲਬਾਤ ਪਿੰਦਰ ਬਰਾੜ ਸਾਡੇ ਨਾਲ ਬਣੇ ਹੋਏ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ ਵੀ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਬਾਕੀ ਜੀ ਕਹਿੰਦੇ ਪ੍ਰੋਗਰਾਮ ਸੋਹਣਾ ਜੀ ਹਰ ਵਾਰ ਦੀ ਤਰ੍ਹਾਂ ਤੇ ਅੱਜ ਮੇਰੀ ਹਮਸਫ਼ਰ ਏਕਮਦੀਪ ਕੌਰ ਬਰਾੜ ਦਾ ਜਨਮ ਦਿਨ ਹੈ ਸੋ ਇੱਕ ਗਾਣਾ ਕਹਿੰਦੇ ਜ਼ਰੂਰ ਸੁਣਾ ਦਿਓ ਹੈਪੀ ਬਰਥਡੇ ਵਾਲਾ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਤਾਂ ਬਹੁਤਾ ਨਹੀਂ ਬਚਿਆ ਪਰ ਸਾਡੇ ਵੱਲੋਂ ਤੁਹਾਡੀ ਹਮਸਫ਼ਰ ਏਕਮਦੀਪ ਨੂੰ ਬਹੁਤ ਬਹੁਤ ਮੁਬਾਰਕਾਂ ਅਸੀਂ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਇਹ ਮੁਬਾਰਕਾਂ ਦਿੰਦੇ ਹਾਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਆ ਇਹ ਵੀ ਖੁਸ਼ਗਵਾਰ ਹੋਵੇ ਇਸ ਗੱਲ ਦੀ ਅਸੀਂ ਦੁਆ ਕਰਦੇ ਹਾਂ ਤੇ ਦੋਸਤੋ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਅਸੀਂ ਹੁਣ ਹੋਰ ਨਹੀਂ ਲੈ ਪਾਵਾਂਗੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਲਗਭਗ ਸਮਾਪਤੀ ਵੱਲ ਹੈ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਵੇਂ ਪਿੰਦਰ ਬਰਾੜ ਹੋਰਾਂ ਨੇ ਸਾਨੂੰ ਗਾਣੇ ਦੀ ਜਿਹੜੀ ਫਰਮਾਇਸ਼ ਆ ਉਹ ਕੀਤੀ ਆ ਵੀ ਜਨਮ ਦਿਨ ਦੇ ਉੱਤੇ ਜਿਹੜਾ ਗਾਣਾ ਉਹ ਅਸੀਂ ਸੁਣਾ ਸਕੀਏ ਬਿਲਕੁਲ ਹੁਣੇ ਤਾਂ ਨਹੀਂ ਪਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਰੇਡੀਓ ਤੇ ਤੁਸੀਂ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਆ ਉਹ ਜ਼ਰੂਰ ਇਸ ਗੀਤ ਦੇ ਰਾਹੀਂ ਦੇ ਸਕੋਗੇ ਇਸ ਗੱਲ ਦੀ ਅਸੀਂ ਜ਼ਰੂਰ ਤੁਹਾਨੂੰ ਭਰੋਸਾ ਜਿਹੜਾ ਉਹ ਦਿੰਦੇ ਹਾਂ ਤੇ ਹਰਜੀਤ ਸਿੰਘ ਸੰਧੂ ਜੀ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਅੱਜ ਹਰਮਨ ਰੇਡੀਓ ਤੇ ਆਉਣ ਦਾ ਜਿਹੜਾ ਸਮਾਂ ਆ ਉਹ ਚੁਣਿਆ ਔਰ ਸਾਡੇ ਸਰੋਤਿਆਂ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਆਪਣੀ ਇਸ ਵਿਲੱਖਣ ਕਲਾ ਦੇ ਬਾਰੇ ਆਪਣੇ ਬਹੁਤ ਖੂਬਸੂਰਤ ਤਜਰਬੇ ਜਿਹੜੇ ਤੁਸੀਂ ਸਾਂਝੇ ਕੀਤੇ ਆ ਔਰ ਬਹੁਤ ਸਾਰੇ ਇਹੋ ਜਿਹੇ ਕਲਾਕਾਰਾਂ ਦੇ ਲਈ ਤੁਸੀਂ ਅੱਜ ਇੱਕ ਵੱਡੀ ਪ੍ਰੇਰਣਾ ਜਿਹੜੀ ਆ ਉਹ ਬਣੇ ਹੋ ਜਿਹੜੇ ਆਪਣੇ ਅੰਦਰ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਕਲਾਵਾਂ ਜਿਹੜੀਆਂ ਉਹ ਦਵਾਈ ਬੈਠੇ ਆ ਲੁਕਾਈ ਬੈਠੇ ਆ ਜਾਣ ਤੋਂ ਪਹਿਲਾਂ ਕੀ ਸੁਨੇਹਾ
ਦੇਖੋ ਜੀ ਕਲਾ ਜਿਹੜਾ ਕਲਾਕਾਰ ਜਦੋਂ ਪੈਦਾ ਹੁੰਦਾ ਉਹ ਕਲਾ ਨਹੀਂ ਪੈਦਾ ਹੁੰਦਾ ਕਿਸ ਤਰ੍ਹਾਂ ਦੀ ਕਲਾ ਹੈ
ਜੀ
ਉਸ ਕਲਾ ਦੇ ਵਿੱਚ ਇਹ ਹੈ ਕਿ ਸਭ ਕੁਝ ਬੰਦਿਆਂ ਨੂੰ ਭੁੱਲ ਜਾਣਾ ਚਾਹੀਦਾ ਕਦੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਕਰਦਾ ਕਿ ਆਹ ਕੀ ਹੈ ਕੀ ਕਹਿਣਗੇ ਲੋਕ ਕੀ ਹੈ ਉਹਦੇ ਵਿੱਚ ਤੁਸੀਂ ਖੁੱਭਣਾ ਇਹ ਜਿਹੜੀ ਕਲਾ ਮੇਰੇ ਅੰਦਰ ਜਨੂਨ ਆ ਮੈਨੂੰ ਕਈਆਂ ਨੇ ਕੁਐਸਚਨ ਕੀਤਾ ਕਿ ਤੂੰ ਸਕਲਪਚਰ ਕਰਦਾ ਸੀ ਪੇਂਟਿੰਗ ਛੱਡ ਗਿਆ ਮੈਨੂੰ ਇੰਨੀ ਚੰਗੀ ਲੱਗੀ
ਜੀ
ਮੈਂ ਕਿਹਾ ਇਹ ਕਿਸੇ ਨੇ ਕੀਤਾ ਹੀ ਕੁਛ ਨੀ ਕਿਸੇ ਨੇ ਜਿਹਦੀ ਇਹ ਕਿੰਨਾ ਚਿਰ ਕੰਧਾਂ ਤੇ ਲੱਗੀ ਰਹੋ ਮੇਰੇ ਦਿਲ ਦੀ ਇਹ ਖਾਸ ਹੈ ਕਿ ਇਹ ਜਿਹੜੀ ਕਲਾ ਇਹ ਜਿਹੜੀ ਮੇਰੀ ਪੰਜਾਬ ਸਰਕਾਰ ਦੇ ਵਿੱਚ ਇਹ ਗੱਲ ਕਿਉਂ ਨੀ ਆਈ ਤਾਂ ਯਾਦ ਆਈ ਇਹ ਤਾਂ ਕੰਧਾਂ ਤੇ ਲੱਗਾਉਣ ਵਾਲੀ ਚੀਜ਼ਾਂ ਹੁਣ ਮੈਂ ਡੋਨੇਟ ਬਾਬਾ ਫਰੀਦ ਜੀ ਦਾ ਕਰਕੇ ਉੱਥੇ ਫਰੀਦਕੋਟ ਲਾ ਦਿੱਤਾ
ਜੀ
ਭਗਤ ਸਿੰਘ ਦਾ ਇਹਦਾ ਬਣਾਇਆ ਮੈਂ ਉਹਨਾਂ ਦੀ ਫੈਮਿਲੀ ਨੂੰ ਕਹਿਤਾ ਕਿ ਮੈਨੂੰ 2 ਸਾਲ ਹੋਰ ਦੇ ਦਿਓ ਮੈਂ ਐਗਜੀਬਿਸ਼ਨ ਕਰਕੇ ਮੈਂ ਇਹ ਭਗਤ ਸਿੰਘ ਦੀ ਫੈਮਿਲੀ ਜਿੱਥੇ ਕਹੂਗੀ ਉਸ ਜਗ੍ਹਾ ਤੇ ਮੈਂ ਲਾ ਦੂੰਗਾ ਲੋਕ ਦੇਖ ਸਕਣ ਇਹ ਤਾਂ ਮਰਨ ਵਾਲੀ ਕਲਾ ਯਾਨੀ ਜਿੱਥੇ ਜਿੱਥੇ ਲੱਗ ਗਈ ਕਲਾਕਾਰ ਨੂੰ ਇਸ ਤੋਂ ਪਰੇ ਹੋ ਕੇ ਕੰਮ ਕਰਨਾ ਚਾਹੀਦਾ ਕਿ ਮੈਨੂੰ ਇਹ ਮੈਂ ਕੰਮ ਕਰਦਾ ਇੱਕ ਮੈਂ ਕੰਮ ਕਰਾਂ ਨਾ ਕਿ ਕਿਸੇ ਹੁਣ ਮੈਂ ਜਨਰੈਲ ਸੋਹਣਾ ਨੂੰ ਵੀ ਮਿਲਦਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਮਿਲਿਆ ਤੇ ਮੈਨੂੰ ਕਹਿਣ ਲੱਗੇ ਮਿਸਿਸ ਕਹਿੰਦੇ ਤੁਹਾਨੂੰ ਕੋਈ ਫਾਇਦਾ ਪੂਰਾ ਹੋਇਆ ਮੈਂ ਕਿਹਾ ਉਹਨਾਂ ਨੂੰ ਆਖਿਆ ਮੈਂ ਬੁਜ਼ੇਗ ਜਿਹੜੀ ਮੇਰੀ 20,000 ਡਾਲਰ ਦੀ ਮੇਰੇ ਡਿਮੋ ਨਿਕਲ ਗਈ 20,000 ਡਾਲਰ ਮਿਲਿਆ ਤਾਂ ਵਿਕ ਗਈ ਕਹਿੰਦੀ 20,000 ਪੈਸੇ ਮਿਲ ਗਏ ਮੈਂ ਕਿਹਾ ਹਾਂਜੀ ਮੈਨੂੰ ਮਿਲ ਗਏ ਤੇ ਹੈ ਕਿ ਕਲਾ ਇੱਥੇ ਬਾਹਰਲੇ ਕੰਟਰੀਆਂ ਚ ਤਾਂ ਬੋਲੀ ਕੋਈ ਨੀ ਪਤਾ ਉੱਥੇ ਤੁਹਾਨੂੰ ਪਤਾ ਕਲਾਕਾਰ ਨੂੰ ਕਈ ਵਾਰ ਨਹੀਂ ਕੀਮਤ ਮਿਲਦੀ ਜਿਹੜੇ ਮੈਥੋਂ ਵੀ ਚੰਗੇ ਚੰਗੇ ਕਲਾਕਾਰ ਬੈਠੇ ਹੋਣਗੇ ਮੈਥੋਂ ਵੀ ਵਧੀਆ ਕੰਮ ਕਰਨ ਵਾਲੇ ਆ
ਬਿਲਕੁਲ
ਹਾਂਜੀ ਉਹ ਤਾਂ ਮੈਨੂੰ ਕਿਤੇ ਓਪਰਚੁਨਿਟੀ ਮਿਲ ਗਈ ਮੈਂ ਕੰਮ ਸ਼ੁਰੂ ਕਰ ਲਿਆ
ਹਾਂਜੀ
ਮਾਨ ਤਾਨ ਬਣ ਗਿਆ ਤੇ ਸ਼ੌਕ ਜਿਹੜਾ ਕਲਾ ਦਾ ਭਾਵੇਂ ਉਹ ਸਕਲਪਟਰ ਭਾਵੇਂ ਉਹ ਆਰਟਿਸਟ ਹੈ
ਓਹਨੂੰ ਭਾਵੇਂ ਕਿਸੇ ਪ੍ਰੋਫੈਸ਼ਨ ਚ ਆ। ਹੁਣ ਵੇਖੋ ਮੈਂ ਸਾਇੰਸ ਬਿਜ਼ਨਸ ਕਰਦਾ
ਜੀ,
ਉਹ ਵੀ ਕਰਦਾ ਹੀ ਆ, ਘਰੇ ਆ ਕੇ ਕੰਮ ਕਰਦਾ
ਜੀ,
5 ਵਜੇ ਤੋਂ ਲੈ ਕੇ ਰਾਤ ਦੇ 3-3 ਵਜੇ ਬੈਠਾ ਰਹਿੰਦਾ, ਘਰਦਿਆਂ ਨੂੰ ਕਹਿ ਕੇ ਪਾਉਣਾ ਪੈਂਦਾ ਕਿ 3 ਵਜ ਕੇ ਪੈ ਜਾਓ, ਤੇ ਓਹਦੇ ਲਗਨ ਹੈਗੀ ਆ ਤਾਂ ਬੈਠਾ ਜਾਓ, ਉਹ ਤਾਂ ਤੁਸੀਂ ਭਾਵ ਨੀ ਸਕਦੇ।
ਬਿਲਕੁਲ ਬਿਲਕੁਲ,
ਬਾਕੀ ਪਰਿਵਾਰ ਦੇ ਕਲਾਕਾਰ ਦੇ ਪਰਿਵਾਰ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ, ਉਹਦੇ ਕੰਮ ਦੇ ਵਿੱਚ ਵਿਘਨ ਨੀ ਪਾਉਣਾ ਚਾਹੀਦਾ। ਜਿਵੇਂ ਕਰਦਾ ਉਹਦੇ ਅੱਗੇ ਚਾਹ ਪਾਣੀ ਉਹਦੇ ਰੱਖ ਦੋ, ਉਹਨੂੰ ਉਹਦੇ ਟੋਕਣਾ ਵੀ ਨੀ ਚਾਹੀਦਾ। ਨਹੀਂ ਵਾਰ ਕਈ ਵਾਰ ਇੰਸਪੀਰੇਸ਼ਨ ਜਿਹੜੇ ਕੰਮ ਦੀਆਂ ਹੁੰਦੀਆਂ ਨਾ ਟੁੱਟ ਜਾਂਦੀਆਂ। ਮੈਂ ਤਾਂ ਬਹੁਤ ਪੱਕਾ
ਜੀ ਜੀ
ਕਿ ਮੇਰੀ ਵਾਈਫ ਮੈਨੂੰ ਜਦੋਂ ਦੁਕਾਨ ਤੋਂ ਆਉਣਾ ਤੇ ਮੈਂ ਪੌੜੀਆਂ ਉੱਤਰ ਦਾ, ਉਹਨੂੰ ਪਤਾ ਪਜਾਮਾ ਕੁੜਤਾ ਇਹਨਾਂ ਨੇ ਪਾਉਣਾ, ਮੇਰੀ ਚਾਹ ਟੇਬਲ ਤੇ ਆ ਜਾਂਦੀ ਹੈ, ਇਹਨਾਂ ਨੇ ਟੇਬਲ ਤੇ ਜਾ ਕੇ ਅਦਾ ਸ਼ੁਰੂ ਕਰ ਦੇਣਾ।
ਠੀਕ,
ਤੇ ਇਹ ਤਾਂ ਲਗਨ ਹੈ ਜੀ, ਲਗਨ ਹੈ ਇਸ ਰੇਸ ਵਿੱਚ ਤੁਸੀਂ ਕੰਮ ਕਰਨਾ।
ਕੁਛ
ਮੇਰੇ ਇਹ ਦਿਲ ਚ ਆ ਕਿ ਮੈਂ ਆਪਦੇ ਕੌਮ ਲਈ ਕੁਛ ਕਰ ਜਾ, ਕੌਮ ਲਈ ਮੇਰੇ ਇਹ ਦਿਲ ਚ ਆ,
ਮੇਰਾ
ਪੈਸੇ ਦੀ ਨੀ ਮੈਨੂੰ ਕਿ ਮੈਨੂੰ ਪੈਸਾ ਹੀ ਮਿਲੇ ਤਾਂ ਮੈਂ ਕੰਮ ਕਰਨਾ।
ਜੀ ਜੀ, ਸੋ ਬਹੁਤ ਚੰਗਾ ਲੱਗਿਆ। ਪਾਤਰ ਸਾਹਿਬ ਇੱਕ ਜਗ੍ਹਾ ਲਿਖਦੇ ਆ ਕਿ ਮਾੜੀ ਜਿਹੀ ਜਿਹੜੀ ਦਿਲ ਚ ਲਗਨ ਹੈ, ਮੈਂ ਮੰਨਿਆ ਕਿ ਇਸ ਦੀ ਬੜੀ ਹੀ ਜਲਨ ਹੈ, ਕਿਤੇ ਇਹਨੂੰ ਯਾਰੋ ਬੁਝਾ ਹੀ ਨਾ ਦੇਣਾ, ਇਹੀ ਕੱਲ ਦਾ ਸਵੇਰਾ ਨਾ ਹੋਵੇ। ਸੋ ਇਹ ਕੱਲ ਦਾ ਸਵੇਰਾ ਹੀ ਹੈ ਅਸਲ ਦੇ ਵਿੱਚ। ਸੋ ਇਹ ਜਿਹੜੀ ਅੰਦਰ ਲਗਨ ਆ, ਇਹਨੂੰ ਕਦੇ ਵੀ ਬੁਝਣ ਨਹੀਂ ਦੇਣਾ ਚਾਹੀਦਾ। ਸੋ ਤੁਹਾਡੀ ਇਸ ਗੱਲਬਾਤ ਤੋਂ ਬਹੁਤ ਸਾਰੇ ਦੋਸਤ ਜਿਹੜੇ ਪ੍ਰੇਰਿਤ ਵੀ ਹੋਏ ਹੋਣਗੇ, ਇਹ ਅਸੀਂ ਅੱਜ ਆਸ ਕਰਦੇ ਹਾਂ। ਔਰ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਚੰਗਾ ਲੱਗਿਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਕਲਾ ਦੇ ਵਿੱਚ ਇਸੇ ਤਰ੍ਹਾਂ ਬੁਲੰਦੀਆਂ ਦਰ ਬੁਲੰਦੀਆਂ ਹਾਸਲ ਕਰਦੇ ਰਹੋ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਸਮਾਂ ਕੱਢਣ ਦੇ ਲਈ ਤੁਹਾਡਾ ਹਰਜੀਤ ਸਿੰਘ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ।
ਅਮਰਜੀਤ ਜੀ ਤੁਹਾਡਾ ਬਹੁਤ ਧੰਨਵਾਦ, ਇਸ ਨਿਮਾਣੇ ਨੂੰ ਏਦਾਂ ਰੇਡੀਓ ਤੇ ਲਿਆ ਕੇ ਮੇਰੇ ਪੰਜਾਬ ਦੇ ਵਸਦੇ ਆਸਟ੍ਰੇਲੀਅਨ ਭਰਾਵਾਂ ਨੂੰ, ਬ੍ਰਿਸਬਨ, ਕੈਨਬਰਾ, ਸਿਡਨੀ, ਸਾਰੇ ਥਾਂ ਮੈਂ ਘੁੰਮਿਆ
ਜੀ,
ਤੇ ਉਹ ਸੁਣਦੇ ਹੋਣਗੇ ਸਾਡਾ ਕੀ ਬੰਦਾ ਪੰਜਾਬੀ ਇਹ ਕੰਮ ਕਰਦਾ
ਜੀ,
ਤੇ ਇਹ ਤੁਹਾਡਾ ਮਾਣ ਤਾਨ ਹੈ ਦੋਸਤੋ। ਤੇ ਮੈਂ ਤਾਂ ਇੱਕ ਸੇਵਾਦਾਰ ਹਾਂ, ਇੱਕ ਸੇਵਾ ਕਰ ਰਿਹਾ ਕੌਮ ਲਈ, ਇੱਕ ਮੇਰੇ ਦਿਲ ਵਿੱਚ ਜਿਵੇਂ ਕਹਿੰਦੇ ਨਾ ਕੌਮ ਲਈ ਇਹ ਅੱਗ ਲੱਗੀ ਹੋਈ ਹੈ ਮੇਰੇ ਕੌਮ ਲਈ, ਕਿ ਮੇਰੀ ਕੌਮ ਜਿਹੜੀ ਹੈ, ਮੇਰਾ ਮੈਸੇਜ ਤੁਹਾਨੂੰ ਇਹ ਹੈ ਕਿ ਸਹੀ ਟਰੈਕ ਤੇ ਆ ਜੇ, ਜਿਹੜੀਆਂ ਬਾਹਰਲੀਆਂ ਗੱਲਾਂ ਜਿਹੜੀਆਂ ਪਹਿਰਾਵੇ ਛੱਡ ਕੇ ਅਸੀਂ ਕੌਮ ਦੀ ਸੇਵਾ ਲਈ ਲੱਗੀਏ, ਆਪਦੀ ਕੌਮ ਨੂੰ, ਪੰਜਾਬ ਚ ਰਹਿੰਦੇ ਪੰਜਾਬੀਆਂ ਨੂੰ ਸੇਧ ਦਈਏ, ਉਹਨਾਂ ਨੂੰ ਬਚਾਈਏ
ਜੀ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਸਾਨੂੰ ਵੀ ਪ੍ਰੋਗਰਾਮ ਚੋਂ ਹੁਣ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਸਮਾਂ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਕਾਫੀ ਉੱਪਰ ਹੋ ਚੁੱਕਿਆ, ਪਰ ਸ਼ਾਮ ਨੂੰ ਅਸੀਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਮੈਲਬਨ ਤੋਂ ਤੁਹਾਡੇ ਲਈ ਹਾਜ਼ਰ ਹੋਵਾਂਗੇ। ਪਟਿਆਲਾ ਸਟੂਡੀਓ ਤੋਂ ਜਿਹੜੇ ਪ੍ਰੋਗਰਾਮ ਆ ਉਹ ਲਗਾਤਾਰ ਚੱਲਦੇ ਰਹਿਣਗੇ, ਤੁਸੀਂ ਉਹਨਾਂ ਪ੍ਰੋਗਰਾਮਾਂ ਦਾ ਆਨੰਦ ਲਓ। ਔਰ ਪਿੰਦਰ ਬਰਾੜ ਹੋਰਾਂ ਦੀ ਫਰਮਾਇਸ਼ ਤੇ ਗੀਤ ਅਸੀਂ ਜ਼ਰੂਰ ਪ੍ਰਸਾਰਿਤ ਕਰਾਂਗੇ ਪਿੰਦਰ ਜੀ, ਔਰ ਤੁਸੀਂ ਜੁੜੇ ਰਹੋ, ਬਣੇ ਰਹੋ ਸਾਡੇ ਨਾਲ। ਤੇ ਫੇਸਬੁੱਕ ਲਾਈਵ ਤੋਂ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ, ਤੇ ਇਸੇ ਤਰ੍ਹਾਂ ਇਧਰੋਂ ਸਟ੍ਰੀਮਿੰਗ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਜਿਹੜਾ ਦਿਨ ਆ ਮੁਬਾਰਕ ਹੋਵੇ, ਤੁਸੀਂ ਅੱਜ ਦਾ ਜਿਹੜਾ ਖੂਬਸੂਰਤ ਦਿਨ ਜਿਹੜਾ ਹੰਡਾਓ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਸਤਿ ਸ੍ਰੀ ਅਕਾਲ।
ਪਿੰਡ ਕਟਾਣੀ ਨੀ ਤੇਰਾ ਨਾਲ ਲਿਖ ਕੇ ਭਰ ਦਿੱਤਾ ਸਾਡੀ ਇੱਕ ਰਮਜ ਪਛਾਣ ਦੀਏ ਨੀ ਚੰਨ ਚੜਿਆ ਰਹਿਣ ਦੇ ਚੁੰਨੀ ਚ ਲਗੋ ਨਾ
करियर नु नवीं ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नु दिता जांदा है हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
10 to 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio. 24 ghante 7 din Australia da pehla Punjabi Radio. Harman Radio. 24 ghante 7 din
ਮੈਂ ਜੁੱਤੀ ਲੈ ਦੇ ਘੁੰਗਰੂਆਂ
ਜੁੱਤੀ ਲੈ ਦੇ ਕੁੰਗਰਵਾ ਵਾਲੀ ਸਲਕ ਦੇ ਸੂਟ ਸਵਾ ਦੇ ਚਾਲੀ ਮੇਲੇ ਵਿੱਚੋਂ ਇੱਕ ਪਰਾਂਦੀ ਮੈਲ ਦੀ ਫਿਰਾਂ ਮੈਂ ਆਉਂਦੀ ਜਾਂਦੀ ਚੂੜਾ ਰੰਗ ਲਾ ਤੂੰ ਬਾਹ ਚੁਪਵਾ ਦੇ ਹਾਣੀਆਂ ਚੂੜਾ ਰੰਗ ਲਾ ਤੂੰ ਬਾਹ ਚੁਪਵਾ ਦੇ ਹਾਣੀਆਂ ਵੇ ਮੈਨੂੰ ਗੱਡੇ ਤੇ ਪੰਜਾਬ
ਸਰਕਾਰੇ ਹੌਲੀ ਆਪਤ ਨਗਰੇ ਵਾਰੇ ਨੀ ਗੱਲ ਸੁਣ ਹੁਸਣ ਦੀ ਏ ਸਰਕਾਰੇ ਹੌਲੀ ਆਪਤ ਨਖਰੇ ਪਾਰੇ ਸਾਡੀ ਕਾਦੀ ਐ ਸਰਦਾਰੀ ਜੇ ਤੇਰੀ ਰਹਿ ਗਈ ਰੀਜ ਕੁਵਾਰੀ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂ ਗੋਰੀਏ ਓਏ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੂ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਚੂਪਦੀ ਵਿਰੀ ਸੋਹਣੀਏ ਗੰਨੇ ਖੇਤਾਂ ਦੇ ਵਿੱਚ ਬੰਨੇ ਬੰਨੇ ਚੂਪਦੀ ਫਿਰੀ ਸੋਹਣੀਏ ਗੰਨੇ ਸੈਰ ਮੈਂ ਖੇਤਾਂ ਦੀ ਕਰਵਾ ਦੂ ਨੀ ਭੰਨ ਕੇ ਛੱਲੀਆਂ ਆਪ ਖਵਾ ਦੂ ਤੇਰਾ ਤੂਤਾਂ ਥੱਲੇ ਆਪ ਮੰਜੜਾ ਦੂ ਸੋਹਣੀਏ ਨੀ ਤੇਰਾ ਤੂਤਾਂ ਥੱਲੇ ਆਪ ਮੰਜੜਾ ਦੂ ਸੋਹਣੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਪਗਾ ਦੂ ਗੋਰੀਏ ਨੀ ਤੇਰਾ ਕੱਲਾ ਕੱਲਾ ਸ਼ੌਂਕ ਮੈਂ ਵਗਾ ਦੂ ਗੋਰੀਏ
ਦਿਲ ਨਾ ਕਰ ਇਸ਼ਕ ਦੁਬਾਰਾ ਵੇ ਨਾ ਮਲ ਮਾ ਲੱਗਣੀਆਂ ਮੇਰੇ ਤੋਂ ਦਿਲ ਨਾ ਕਰ ਇਸ਼ਕ ਦੁਬਾਰਾ ਵੇ ਨਾ ਮਲ ਮਾ ਲੱਗਣੀਆਂ ਮੇਰੇ ਤੋਂ ਇਸ਼ਕ ਦੇ ਜ਼ਖਮ ਤਾਂ ਡੂੰਘੇ ਨੇ ਇਸ਼ਕ ਦੇ